ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ ठोनी सांबे जाने मेरे करके तेरे कर्ज डेली दे लांबे आने नखरे मेरे उच्चे मुंडिया ते ठोनी सांबे जाने मेरे करके तेरे कर्ज डेली दे लांबे आने पगटी पग जतन निकला बच्चे भी खड़ खड़ तक दे अदे उम्र बंदियां दे दिल भी तक के मैनू नच दे
मेनू तू जज ना करनी दिल दा नहीं मैं माड़ा कुड़िए एवें मैं थोड़ा डरनी
बस कर बस कर बस कर मुंडिया उचिया ना गल्ला कर तू कट लवा पवे कन्न बना मेरे पाने जा मर तू
ਕਵੀ ਸ਼ਾਇਰ ਅਤੇ ਪ੍ਰੇਮੀ ਹਰ ਵਿਚਾਰ ਨੂੰ ਦਿਲ ਨਾਲ ਜੋੜ ਕੇ ਵੇਖਦੇ ਹਨ ਉਹਨਾਂ ਅਨੁਸਾਰ ਦਿਲ ਹੀ ਪਿਆਰ ਕਰਦਾ ਹੈ ਦਿਲ ਹੀ ਨਫ਼ਰਤ ਦਿਲ ਹੀ ਬੋਲਦਾ ਹੈ ਦਿਲ ਹੀ ਸੁਣਦਾ ਹੈ ਦਿਲ ਹੀ ਵੇਖਦਾ ਹੈ ਦਿਲ ਹੀ ਸੋਚਦਾ ਹੈ ਤੇ ਦਿਲ ਹੀ ਜ਼ਿੰਦਗੀ ਦੇ ਸਾਰੇ ਫੈਸਲੇ ਕਰਦਾ ਹੈ ਦੂਸਰੇ ਪਾਸੇ ਅਧਿਆਤਮਵਾਦੀ ਹਰ ਵਿਚਾਰ ਨੂੰ ਮਨ ਨਾਲ ਜੋੜ ਕੇ ਵੇਖਦੇ ਹਨ ਉਹਨਾਂ ਅਨੁਸਾਰ ਇਹ ਸਾਰੇ ਕੰਮ ਮਨ ਕਰਦਾ ਹੈ इस चक्कर विच आम आदमी सोचता है कि दिल अते मन एक ही चीज है असी सारे भली भांत जानते हाँ कि दिल शरीर का एक अंग है ते इसका काम सोचना नहीं है इसका काम सारे शरीर विच खून का संचार करना है अध्यात्मवाद विच एक गल प्रचलित है कि मन नू साधना है मन नू काबू करना है ते इहदे नाल ही यह भी प्रचलित है कि मन बहुत चंचल है इस नूं काबू करना बहुत औखा है पर जे सानू ए पता लग जाए कि साडे शरीर विच मन है किथे ते मन कहिंदे किस नूं हन तां इसदा इलाज भी सौखा हो जाए चलो एक सौखे जे ढंग नाल इस नूं समझण दी कोशिश करदे हां पहली गल मन कोई हड मास दी बनी हुई चीज नहीं है अते ना ही एक आत्मा दे नाल रलदी मिलदी कोई चीज है दूजी गल ए गल समझनी बहुत जरूरी है कि साडे विचार साडे दिल विच जां किसे होर अंग विच नहीं हुंदे इह साडे दिमाग विच हुंदे हन बेशक आधुनिक विज्ञान दी खोज अनुसार साडे शरीर दे सारे अंगां विच ही कुछ ना कुछ याद शक्ति हुंदी है पर दिमाग साडे विचारां नूं सांभ के रखण वाला सब तों मुख अंग है विचार यानी साडी सोच साडियां यादां साडा ज्ञान साडे संस्कार साडी सियाणप साडियां भावनावां साडी बुद्धि साडी चेतना अते दूजियां दियां सुनियां पढ़ियां गल्लां दा इकट्ठ जे सौखे जे ढंग नाल समझना होवे तां दिमाग विच जमा इह सारा कुछ ही मिलके मन बनदा है जे मनुखी शरीर नूं कंप्यूटर मन लईए तां दिल इस दी पावर सप्लाई है दिमाग इस दा CPU ते मन इस विच इंस्टॉल होए सॉफ्टवेयर जिस विच इस दा ऑपरेटिंग सिस्टम भी है बारों इंस्टॉल कीते प्रोग्राम भी हन ते बाकी जमा करके रखी हुई हर तरह दी जानकारी भी है तुहाडे अपने विचारां दे नाल नाल तुहाडे दिमाग विच तुहाडे मां प्यो द्वारा अध्यापकां द्वारा तुहाडे समाज द्वारा जो भी विचार भरे जांदे हन उसे तरह दा तुहाडा मन हुंदा है तुसी ए गल जरूर महसूस कीती होवेगी कि कदे कदे तुहाडे दिमाग विच तुहाडे अपने विचार बाहर आ के तुहाडे मन नूं बदलना चाहुंदे हन पर समाज द्वारा तुहाडे दिमाग विच पाए गए विचार तुहाडे अपने विचारां नूं बाहर नहीं आउण दिंदे हुणे एक तजर्बा करके वेखो अपने मन दी कोई भी एक ऐसी आदत लै लो जिस नूं तुसी बदलना चाहुंदे हो एक कागज़ उत्ते हुण दा टाइम नोट कर लो ते लिख दिओ
ਕਿ ਮੈਂ ਹੁਣ ਤੋਂ ਲੈ ਕੇ ਅਗਲੇ 24 ਘੰਟਿਆਂ ਤੱਕ ਆ ਕੰਮ ਨਹੀਂ ਕਰੂੰਗਾ। ਜੇ ਇਹ ਵਿਚਾਰ ਤੁਹਾਡੇ ਦਿਮਾਗ ਵਿੱਚ ਲਿਖਿਆ ਜਾਏ ਤਾਂ ਯਕੀਨ ਕਰੋ ਆਉਣ ਵਾਲੇ 24 ਘੰਟੇ ਉਸ ਕੰਮ ਨੂੰ ਕਰਨ ਲਈ ਤੁਹਾਡਾ ਮਨ ਨਹੀਂ ਕਰੇਗਾ। ਆਪਣੇ ਮਨ ਨੂੰ ਕਿਸੇ ਇੱਕ ਪਾਸਿਓਂ ਹਟਾ ਕੇ ਦੂਸਰੇ ਪਾਸੇ ਲਾਉਣ ਲਈ ਕਿਸੇ ਲੰਬੇ ਚੌੜੇ ਗਿਆਨ ਦੀ ਲੋੜ ਨਹੀਂ ਹੈ, ਸਿਰਫ ਆਪਣੇ ਦਿਮਾਗ ਵਿੱਚ ਭਰੇ ਵਿਚਾਰਾਂ ਨੂੰ ਬਦਲਣ ਦੀ ਲੋੜ ਹੈ। ਤੁਸੀਂ ਆਪਣੇ ਦਿਮਾਗ ਦੇ ਸੌਫਟਵੇਅਰ ਨੂੰ ਜਦੋਂ ਚਾਹੋ ਖੁਦ ਹੀ ਬਦਲ ਸਕਦੇ ਹੋ। ਵਿਚਾਰ ਅਤੇ ਆਵਾਜ਼ ਸਰਬਜੀਤ ਸਿੰਘ।
ਰੰਗ ਤੇਰੀ ਚੁੰਨੀ ਮੇਰੀ ਪੱਗ ਦਾ ਲਾਗੇ ਖੜਾ ਸੱਚੀ ਬਾਈ ਗੋਡ ਬੜਾ ਫੱਬਦਾ ਇੱਕੋ ਹੀ ਰੰਗ ਤੇਰੀ ਚੁੰਨੀ ਮੇਰੀ ਪੱਗ ਦਾ ਲਾਗੇ ਖੜਾ ਸੱਚੀ ਬਾਈ ਗੋਡ ਬੜਾ ਫੱਬਦਾ ਫੱਬਰਾ ਤੇ ਚਾਰ ਵਿਸ਼ਾਦਾ ਸੋਨੀ ਤੇਰੇ ਮੇਰੇ ਪਿਆਰ ਵਾਲੀਆਂ ਜੋ ਤਸਵੀਰਾਂ ਦੀ ਤਾਰਿਆਂ ਨੇ ਦਿੱਤੀਆਂ ਮੁਬਾਰਕਾਂ ਹੈ ਚੰਨ ਨੂੰ ਕਿੰਨੀ ਸੋਹਣੀ ਲੱਗਦੀ ਏ ਜੋੜੀ ਤਾਰਾ ਮੀਰਾ ਦੀ ਮੇਰੀ ਸੋਹਣੀ ਕਹਾ ਸਾਡਾ ਜਾ ਮੁਕਦਰਾਂ ਦਾ ਖੇਲ ਹੈ ਰੱਬ ਨੇ ਕਰਾਇਆ ਦੋ ਰੂਹਾਂ ਦਾ ਮੇਲ ਹੈ ਓ ਅਸ ਕਹਾ ਸਾਡਾ ਜੋ ਮੁਕਦਰਾਂ ਦਾ ਖੇਲ ਹੈ ਰੱਬ ਨੇ ਕਰਾਇਆ ਦੋ ਰੂਹਾਂ ਦਾ ਮੇਲ ਹੈ ਲੱਗਣਾ ਨਜ਼ਰ ਰੱਬ ਸਾਡੇ ਇਸ ਪਿਆਰ ਨੂੰ ਮੰਗ ਨਹੀਂ ਹੋਰ ਕੋਈ ਦੌਲਤ ਜਾਗੀਰਾਂ ਦੀ ਮੇਰੀ ਸੋਹਣੀ
ਹਰਮਨ ਰੇਡੀਓ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾ ਏਜ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼, ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ। ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
ਅਸੀਂ ਯਕੀਨ ਨੂੰ ਕਹਿੰਦੇ ਨੇ ਮੁਕਲਾਵਾ ਜੀ, ਕੌਣ ਪਾਉਂਦਾ ਸੀ ਬੋਲੀਆਂ ਉੱਥੇ, ਕੌਣ ਕਹਿੰਦਾ ਸੀ ਸ਼ਾਵਾ ਜੀ, ਉਮਰ ਨਿਆਣੀ ਦੇ ਵਿੱਚ ਕਰ ਦਿੱਤਾ ਜਾਂਦਾ ਸੀ ਜਦੋਂ ਵਿਆਹ, ਨਾਲ ਮੁੰਡੇ ਦੇ ਕੁੜੀ ਦੇ ਮਾਪੇ ਕਰਦੇ ਨੀ ਸੀ ਕੁੜੀ ਵਿਦਾ, ਸਮਝਦਾਰ ਹੋ ਜਾਵਣ ਤਾਂ ਹੀ ਸਮਾਂ ਪਾ ਲਿਆ ਜਾਂਦਾ ਸੀ, ਉਸੇ ਸਮੇਂ ਚ ਗਹਿਣਾ ਗੱਟਾ ਦਾਜ ਬਣਾ ਲਿਆ ਜਾਂਦਾ ਸੀ। ਇੱਕ ਦੂਜੇ ਨੂੰ ਮਿਲਣੇ ਲਈ ਫਿਰ ਦਿਲ ਦੋਹਾਂ ਦਾ ਝੁਰਦਾ ਸੀ, ਤੜਫ ਹੁੰਦੀ ਸੀ ਦੇਖਣ ਦੀ ਦੂਰੀ ਵੀ ਚੱਲੀ ਜਾਵੇ ਨਾ, ਕਦੋਂ ਟੱਕਣਗੇ ਨੈਣ ਦੋਵਾਂ ਨੂੰ ਖਬਰ ਸਾਰ ਕੋਈ ਆਵੇ ਨਾ, ਟੁੱਟਿਆ ਬੰਨ ਸਬਰ ਦਾ ਨਾ ਬੇਕਾਬੂ ਦਿਲ ਦਾ ਸਰਦਾ ਸੀ, ਦੇਖਣ ਦੇ ਲਈ ਕੁੜੀ ਨੂੰ ਮੁੰਡਾ ਨਿੱਤ ਸਕੀਮਾਂ ਕਰਦਾ ਸੀ, ਹੋ ਇੱਕ ਦੂਜੇ ਵਿੱਚ ਰਾਹ ਲੱਗਦੇ ਸੀ ਜਿਉਂ ਭਾਰਤ ਤੋਂ ਪਾਕ ਦੇ ਦੂਰੀ ਜਾਵੇ ਨਾ।
ਜੇ ਤੁਸੀਂ ਕੁੱਕੜ ਦੀ ਅਗਵਾਈ ਕਬੂਲ ਕਰੋਗੇ ਤਾਂ ਉਹ ਤੁਹਾਨੂੰ ਕੁੱਕੜ ਫਰੋਜ ਕੋਲ ਲੈ ਜਾਏਗਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਗੋੜੀ ਮਿੱਠਾ
ਵਾਪਸ ਥੱਲੇ
ਮੇਰੀ ਇੱਕ ਗੱਲ ਮੰਨ ਲੈ
ਬਿੱਲ ਬੋਰਡ ਤੇ ਗਾਣ ਤੇਰੇ ਯਾਰ ਦੀ ਬੱਲੇ ਬੱਲੇ
ਮੇਰੀ ਇੱਕ ਗੱਲ ਮੰਨ ਲੈ
ਲੱਗਦੀ ਸੋਹਣੀ ਤੂੰ ਪਾ ਕੇ ਸੂਟ ਪਟਿਆਲਾ
ਮੇਰੀ ਇੱਕ ਗੱਲ ਮੰਨ ਲੈ
ਤੇ ਜੱਟ ਨੂੰ ਵੀ ਜੱਚਦਾ ਡਿਜ਼ਾਈਨਰ ਕੁੜਤਾ ਕਾਲਾ
ਨਜ਼ਰੇ ਦੀ ਕੀ ਕਮਰੀ ਆਏ ਫਰੀਕੀ ਤੇਰੇ ਜੈਸੀ ਹੂ ਨਾ ਦੇਖੀ ਕਹੀਂ ਵੀ ਤੇਰੇ ਆਗੇ ਕਿਮ ਵੀ ਫੀਕੇ ਕਾਲੇ ਵੀ ਫੀਕੇ ਐਸੀ ਹੀ ਹੋਤੀ ਲੜਕੀਆਂ ਦਿਲ ਲੀਕੇ ਬਿਨਾਂ ਲਗਾਏ ਮੇਕਅਪ ਤੇਰੇ ਆਗੇ ਮੇਕਅਪ ਲੜਕੀਆਂ ਫੇਲ ਤੂੰ ਨਾ ਬ੍ਰੇਕ ਡਾਂਸ ਸੋ ਬ੍ਰੇਕ ਕੋਪ ਤੇਰੇ ਬਾਏ ਹੱਥ ਕਾ ਖੇਲ
ਵਾਟ ਡੋਂਟ ਯੂ ਕਮ ਐਂਡ ਡਾਂਸ ਵਿਦ
ਮੀ ਗੋੜੀ ਨਾਲੋਂ ਇਸ਼ਕ ਮਿੱਠਾ ਗੋੜੀ ਨਾਲੋਂ ਇਸ਼ਕ ਮਿੱਠਾ ਰੱਬਾ ਲੱਗਣਾ ਕਿਸੇ ਨੂੰ ਜਾਵੇ ਗੋੜੀ ਨਾਲੋਂ ਇਸ਼ਕ ਮਿੱਠਾ
ਨਾਰਾ ਲੰਘ ਜੇ ਮੇਰੀ ਉਮਰ ਸਿਖਾਲੀ ਜਾ ਕੋਈ ਮਿੱਠਾ ਜਿਹਾ ਨਾਰਾ
बन जा तेरी पग दा पेच मैं, बन जा तेरी पग दा पेच मैं।
हर प्रोग्राम दी जानकारी, रेडियो दी हर गतिविधि ते नजर। ज्वाइन करो साडा फेसबुक पेज facebook.com/harmanradioaustralia जां जुड़ो टेलीग्राम ते telegram.me/harmaninfo। वधेरे जानकारी लई विजिट करो साडी वेबसाइट harmanradio.com।
हां वखरे जग तो रुतबे अजमत वखरी ए दुनिया जित ले प्यो दी शफकत वखरी ए बापू अपने दा कदे मां नहीं बनिया मैं बापू अपने दा कदे मां नहीं बनिया मैं खर्चे दा कर बनिया मैं खर्चे दा कर बनिया मकान नहीं बनिया बनिया मैं बापू अपने दा कदे मां नहीं बनिया बापू अपने दा कदे मां नहीं बनिया मैं बिन तेरे किंज टूट टूट जुड़िया जुड़िया माफ करी कमजोर मन हां माफ करी कमजोर मन बलवान नहीं बनिया मैं बापू अपने दा कदे मां नहीं बनिया मैं बापू अपने दा कदे मां नहीं बनिया मन लोचदा ज्यों दे जी मैं सारिया बापू जी लैला सिर जिम्मेवारिया लैला सिर जिम्मेवारिया ਉਹਦੀਆਂ ਗਾਲਾਂ ਤੇ ਉਹ ਖੂੰਡੀ ਸੋਟੀ ਦਾ ਜਿਹੜੀ ਖੇਤੀ ਤੂੰ ਲਾਇਆ ਮੈਂ ਜਿਹੜੀ ਖੇਤੀ ਮੈਨੂੰ ਲਾਇਆ ਕਿਸਾਨ ਨਹੀਂ ਬਣਿਆ ਮੈਂ ਬਾਪੂ ਆਪਣੇ ਦਾ ਕਦੇ ਮਾਂ ਨਹੀਂ ਬਣਿਆ ਮੈਂ ਬਾਪੂ ਆਪਣੇ ਦਾ ਕਦੇ ਮਾਂ ਨਹੀਂ ਬਣਿਆ ਬਾਪੂ ਆਪਣੇ ਦਾ ਕਦੇ ਮਾਂ ਨਹੀਂ ਬਣਿਆ
ਉਹ ਸ਼ੌਂਕ ਤਾਂ ਬਾਪੂ ਤੇਰੇ ਪੈਸਿਆਂ ਨਾਲ ਹੀ ਪੂਰੇ ਕਰ ਲੈ ਮੈਂ ਹੋ ਆਪਣੇ ਡਾਲਰਾਂ ਨਾਲ ਤਾਂ ਬਸ ਗੁਜ਼ਾਰਾ ਹੁੰਦਾ ਏ ਗੁਜ਼ਾਰਾ ਹੁੰਦਾ ਏ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜੋਗੀ ਸਿੰਘ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
सारे तेन दे रखे ने फिर कितने झूठे मुर्ते सोने
प्यार तुहाड़े दिल दे दर उत्ते दस्तक देवे उसदे पिछे हो लवो भावे उसका राह बिखड़ा ते औकड़ा प्रयाई क्यों ना होवे जदों प्यार तुहानू अपनियां बाहां विच लै लवे तां अपना आपा उसनू सौंप दिओ भावे उसदियां बाहां उल्ले छुपी कटार तुहानू जख्मी ही क्यों ना कर देवे जदों प्यार तुहाड़े कन्नां विच कुछ कहे उसते विश्वास कर लवो भावे उसकी आवाज तुहाड़े सुपने ही क्यों ना भंग कर देवे जिथे प्यार तुहाड़े सिर नू ताज नाल सजाउंदा है उथे तुहानू सूली उत्ते भी टंगेगा जिथे ओ तुहाड़े वदन फुलन विच सहाई हुंदा है उथे तुहाड़े विनाश लई भी जिम्मेवार होवेगा जिथे प्यार उचाई ते पहुंच के तुहाड़ियां रीझां दियां कोमल करूंबलां नू पलोसदा है उथे ओ तुहाड़ियां जड़ां तक पहुंच के उन्हां करूंबलां नूं चंजोड़ भी सुटेगा प्यार फसल दियां बज्जियां भरियां वांग तुहानू अपने कलावे विच भर लैंदा है ते तुहाडा नंगेज प्रगट होण दी हद तक तुहानू छटदा है तां कि तुसीं कख कान तों वखरे हो जाओ उह तुहानू पवित्रता लियाउण दी हद तक पीसदा है ते उदों तक आटे वांग गुन्नदा है जद तक तुसी नरम अते मुलायम नहीं हो जांदे फिर ओ तुहानू पवित्र अग्नि दे हवाले कर देंदा है ताके परमात्मा दे पवित्र भोजन लई तुसी पवित्र प्रसाद बन सको प्यार तुहानू इस सारी प्रक्रिया विचों इसलई लंघाउंदा है ताके तुसी मनुखी मन दियां रमज़ां समझ सको अते अपनी इस पछाण अते ज्ञान राही जिंदगी दे दिल दा हिस्सा बन सको ते उसदा दिल बन के धड़क सको जे तुसी प्यार कोलों केवल खुशी ते सुख शांति ही चाहुंदे हो ਤਾਂ ਤੁਹਾਡੇ ਲਈ ਬਿਹਤਰ ਇਹੀ ਹੈ ਕਿ ਤੁਸੀਂ ਆਪਣੇ ਨੰਗੇਜ਼ ਨੂੰ ਢੱਕ ਕੇ ਪਿਆਰ ਦੇ ਇਸ ਖੇਤ ਵਿੱਚੋਂ ਬਾਹਰ ਹੋ ਜਾਓ ਤੇ ਉਸ ਰੁੱਤਹੀਨ ਸੰਸਾਰ ਵਿੱਚ ਵਿਚਰੋ ਜਿੱਥੇ ਤੁਸੀਂ ਦਿਲ ਖੋਲ ਕੇ ਹੱਸ ਵੀ ਨਹੀਂ ਸਕੋਗੇ, ਖੁਸ਼ੀ ਨਹੀਂ ਮਾਣ ਸਕੋਗੇ, ਜਿੱਥੇ ਤੁਸੀਂ ਰੋਵੋਗੇ ਵੀ ਪਰ ਉਹ ਰੋਣਾ ਅੰਦਰਲੇ ਸਾਰੇ ਗਮ ਨੂੰ ਹੰਝੂਆਂ ਰਾਹੀਂ ਨਹੀਂ ਵਹਿਣ ਦੇਵੇਗਾ। ਅਰਥਾਤ ਇਹ ਹੰਝੂ ਵੀ ਸੰਪੂਰਨ ਨਹੀਂ ਹੋਣਗੇ। ਜਦੋਂ ਤੁਸੀਂ ਪਿਆਰ ਕਰਦੇ ਹੋ ਤਾਂ ਇਹ ਨਾ ਕਹੋ ਕਿ ਪਿਆਰਾ ਮੇਰੇ ਦਿਲ ਵਿੱਚ ਵੱਸਦਾ ਹੈ, ਸਗੋਂ ਇਹ ਕਹੋ ਕਿ ਪਿਆਰੇ ਦੇ ਦਿਲ ਵਿੱਚ ਮੇਰੇ ਲਈ ਥਾਂ ਹੈ। ਜੇ ਤੁਸੀਂ ਪਿਆਰ ਵੀ ਕਰਦੇ ਹੋ ਅਤੇ ਨਾਲ ਨਾਲ ਮਨ ਵਿੱਚ ਹੋਰ ਇੱਛਾਵਾਂ ਦੀ ਕਾਮਨਾ ਵੀ ਕਰਦੇ ਹੋ ਤਾਂ ਫਿਰ ਉਹ ਕਾਮਨਾਵਾਂ ਕੁਝ ਇਸ ਤਰ੍ਹਾਂ ਹੋਣੀਆਂ ਚਾਹੀਦੀਆਂ ਹਨ। ਮੈਂ ਕਿਸੇ ਵਹਿੰਦੇ ਚਸ਼ਮੇ ਵਾਂਗ ਪਿਘਲਦਾ ਹੋਇਆ ਵਹਿਣ ਬਣ ਜਾਵਾਂ, ਪ੍ਰਭਾਤ ਵੇਲੇ ਪ੍ਰਸੰਨ ਚਿੱਤ ਤੇ ਹੌਲਾ ਫੁੱਲ ਉੱਠਾਂ ਅਤੇ ਉਡਾਨ ਭਰਨ ਲਈ ਤਿਆਰ ਹੋਵਾਂ ਅਤੇ ਖੁਦਾ ਵੱਲੋਂ ਪਿਆਰ ਭਰਿਆ ਇੱਕ ਹੋਰ ਦਿਨ ਮਿਲ ਜਾਣ ਤੇ ਉਸ ਦਾ ਸ਼ੁਕਰ ਗੁਜ਼ਾਰ ਹੋਵਾਂ। ਦੁਪਹਿਰ ਵੇਲੇ ਆਰਾਮ ਦੇ ਸਮੇਂ ਪਿਆਰ ਦੀ ਖੁਮਾਰੀ ਵਿੱਚ ਅੰਤਰ ਧਿਆਨ ਹੋ ਜਾਵਾਂ। ਸੰਧਿਆ ਵੇਲੇ ਖੁਦਾ ਦਾ ਸ਼ੁਕਰਾਨਾ ਕਰਦੇ ਹੋਏ ਘਰ ਪਰਤ ਆਵਾਂ ਅਤੇ ਫਿਰ ਰਾਤ ਵੇਲੇ ਸੌਣ ਤੋਂ ਪਹਿਲਾਂ ਪਿਆਰੇ ਕੋਲ ਮਨ ਹੀ ਮਨ ਅਰਦਾਸ ਜੋਦੜੀ ਕਰਾਂ, ਆਪਣੇ ਬੁੱਲਾਂ ਉੱਤੇ ਸ਼ੁਕਰਾਨੇ ਦੇ ਗੀਤ ਗੁਣਗੁਣਾਉਂਦੇ ਹੋਏ ਨੀਂਦ ਦੀ ਗੋਦ ਵਿੱਚ ਜਾ ਸਮਾਵਾਂ। ਵਿਚਾਰ ਖਲੀਲ ਜਿਬਰਾਨ, ਆਵਾਜ਼ ਸਰਬਜੀਤ ਸਿੰਘ। ਅਜਿਹੇ ਹੋਰ ਵਿਚਾਰਾਂ ਲਈ ਸਬਸਕ੍ਰਾਈਬ ਕਰੋ ਸਰਬ ਸੁਖ ਫਿਲਮਸ।
ਸਮੇਂ ਤੋਂ ਮਨੁੱਖ ਪ੍ਰਵਾਸ ਕਰਦਾ ਆ ਰਿਹਾ ਹੈ। ਇਹ ਪ੍ਰਵਾਸ ਪੜ੍ਹਾਈ ਲਿਖਾਈ ਲਈ, ਕੰਮ ਕਾਰ ਲਈ ਜਾਂ ਬਿਹਤਰ ਜੀਵਨ ਦੇ ਲਈ ਕੀਤੇ ਜਾਂਦੇ ਨੇ। ਅਜੋਕੀ ਦੁਨੀਆ ਵਿੱਚ ਮਾਈਗ੍ਰੇਸ਼ਨ ਦੇ ਸੰਬੰਧ ਵਿੱਚ ਕੀ ਕਾਨੂੰਨ ਨੇ, ਵੱਖ ਵੱਖ ਦੇਸ਼ਾਂ ਦੇ ਮਾਈਗ੍ਰੇਸ਼ਨ ਸੰਬੰਧੀ ਜਾਣਕਾਰੀ ਹਰਮਨ ਰੇਡੀਓ ਤੇ ਤੁਸੀਂ ਲੈ ਸਕੋ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ।
ਓਏ ਆ ਗਿਆ ਤੁਹਾਡਾ ਤਾਂ ਉੱਤੋਂ, ਆਜੋ ਆਜੋ ਤਾਇਆ ਜੀ, ਲੰਘਿਓ ਲੰਘਿਓ। ਉਹ ਕਿੱਥੇ ਰਹਿ ਗਿਆ ਸੀ ਪੱਛੇ ਲਗੇ, ਐਸੇ ਦੋ ਵਾਰ ਜਿੰਦਾ ਲਗਾ ਵੇਖ ਕੇ ਮੈਂ ਮੁੜ ਕੇ ਗਿਆ।
ਉਹ ਤਾਇਆ ਜੀ ਥੋੜਾ ਜਿਹਾ ਲੇਟ ਹੋ ਗਿਆ, ਮੀਂਹ ਨੇ ਦੇਖ ਲਾ ਕੱਲ ਵੀ ਕਿੰਨੀ ਮੀਂਹ ਬਾਰਿਸ਼ ਪਿਆ ਸੀ। ਕੱਲ ਤੇ ਫਿਰ ਮੇਰੇ ਤੋਂ ਆਇਆ ਨੀ ਗਿਆ, ਤੇ ਤੁਹਾਨੂੰ ਪਤਾ ਵਾ ਵੀ ਤੁਸੀਂ ਵੀ ਭੇਜਣਾ ਸੀ, ਤੇ ਉਹ ਗੱਡੀ ਲੈ ਗਿਆ ਡੈਡੀ ਹੋਰੀ, ਤੇ ਮੈਂ ਰਹਿ ਗਿਆ ਘਰੇ ਕੱਲਾ।
ਅੱਛਾ ਡਾਂਗ ਦੇ ਬਾਪੂ ਦੋ ਜਾਣੇ ਤੇ ਮੈਂ ਤੇ ਡਾਂਗ ਦੇ ਚੋਰ ਦੋ ਜਾਣੇ, ਮੈਂ ਤੇ ਬਾਪੂ ਕੱਲੇ। ਤੇਰਾ ਉਹ ਹਾਲ ਹੋਇਆ
ਜੀ? ਕੱਲ ਤਾਂ ਆਇਆ ਜੀ, ਉਹ ਫਿਰ ਉਹ ਬਾਰਿਸ਼ ਦਾ ਕਰਕੇ ਥੋੜਾ ਜਿਹਾ, ਮਾਫੀ ਵੀ ਚਾਹੁੰਦੇ ਸਰੋਤਿਆਂ ਤੋਂ ਵੀ ਉਹ ਉਡੀਕਦੇ ਹੋਣਗੇ, ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਸੀ, ਅੱਜ ਵੀ ਹੋ ਰਹੀ ਹੈ ਵੈਸੇ, ਅੱਜ ਗੱਡੀ ਦਾ ਕਰਕੇ ਤਾਂ ਜੀ ਆਪਾਂ ਆ ਗਏ, ਦੇਖ ਲਓ ਤੁਹਾਨੂੰ ਵੀ ਬਿਠਾ ਲਿਆ।
ਚਲੋ ਬੜਾ ਤੇਰਾ ਧੰਨਵਾਦ ਜੀ, ਤੂੰ ਬਿਠਾ ਲਿਆ, ਉਹਦਾ ਤੇ ਮੈਨੂੰ ਤੇਰੇ ਬਹੁਤ ਹੀ ਆਸ ਹੈ ਨਹੀਂ ਸੀ, ਫੇਰ ਵੀ ਤੂੰ ਜੇ ਬਿਠਾ ਲਿਆ ਤੇ ਮੇਰੇ ਹਿਸਾਬ ਨਾਲ ਇਸ ਤੋਂ ਵਧੀਆ ਉਹ ਚੀਜ਼ ਹੋ ਸਕਦੀ
ਜੀ। ਤੇ ਇਸੇ ਕਰਕੇ ਤਾਂ ਜੀ ਮੈਂ ਤੁਹਾਨੂੰ ਪਹਿਲਾਂ ਕਹਿਣ ਦਿਆਂ ਕਿ ਬੰਦੇ ਦੀ ਜ਼ਿੰਦਗੀ ਦੇ ਵਿੱਚ ਕਿਦੋਂ ਕੀ ਹੋ ਜਾਣਾ ਪਤਾ ਨਹੀਂ।
ਆਹੋ ਬਹੁਤ ਦੇਰ ਨਾਲ ਹਾਦਸਾ ਹੋ ਗਿਆ।
ਉਹ ਨਹੀਂ ਤਾਇਆ ਜੀ, ਮੌਸਮ ਦੇ ਹਿਸਾਬ ਨਾਲ ਜ਼ਿੰਦਗੀ ਚ ਵੀ ਮੌਸਮ ਅਨੁਸਾਰ ਹੀ ਜਿਹੜੇ ਬਦਲਾਅ ਆਉਂਦੇ ਨੇ, ਕਈ ਵਾਰ ਉਤਾਅ ਕਈ ਵਾਰ ਚੜਾ,
ਹਾਂ ਕਈ ਵਾਰ ਬੰਦਾ ਅੱਧ ਜੀ ਲਮਕਿਆ ਰਹਿੰਦਾ। ਇਹ ਤੋਰੀਆਂ
ਤੇ ਲਓ ਪਿਆਰੇ ਦੋਸਤੋ, ਪ੍ਰੋਗਰਾਮ ਹਾਜ਼ਰ ਆ ਲੈ ਕੇ ਹਰਮਨ ਸਟੂਡੀਓ। ਉਮੀਦ ਹੈ ਕਿ ਸਾਨੂੰ ਤੁਸੀਂ ਉਡੀਕ ਰਹੇ ਹੋਣਗੇ, ਮਾਫੀ ਚਾਹੁੰਦੇ ਹਾਂ, ਤੁਸੀਂ ਕਾਫੀ ਲੰਮਾ ਸਮਾਂ ਤੋਂ ਉਡੀਕ ਰਿਹਾ ਸੀ। ਤੇ ਇੱਧਰ ਪ੍ਰੋਗਰਾਮ ਹਰਮਨ ਸਟੂਡੀਓ ਜਿਸ ਵਿੱਚ ਵੀਕਐਂਡ ਸਪੈਸ਼ਲ ਅਸੀਂ ਹਰ ਵੀਕ ਨੇ ਉੱਤੇ ਨਵੇਂ ਨਵੇਂ ਗੀਤ ਤੁਹਾਨੂੰ ਸੁਣਾਉਂਦੇ ਹਾਂ, ਪੁਰਾਣੇ ਗੀਤ, ਸੂਫੀ ਗੀਤ ਤੇ ਹਿੰਦੀ ਗੀਤ ਤੁਹਾਨੂੰ ਸੁਣਾਉਂਦੇ ਹਾਂ ਜੀ। ਇਸੇ ਤਰੀਕੇ ਦੇ ਨਾਲ ਅੱਜ ਵੀ ਪ੍ਰੋਗਰਾਮ ਚੱਲੇਗਾ, ਪਹਿਲੇ ਘੰਟੇ ਦੇ ਵਿੱਚ ਨਵੇਂ ਗੀਤ, ਪਹਿਲਾ ਤਾਂ ਘੰਟਾ ਅੜਾ ਹੀ ਲਿਆ ਤੁਹਾਂ, ਤੇ ਉਹ ਵੀ ਦੂਸਰੇ ਅੱਧੇ ਘੰਟੇ ਜੇ ਪੁਰਾਣੇ ਤਾਇਆ ਜੀ ਦੀ ਪਸੰਦ ਦੇ ਗੀਤ,
ਉਹ ਵੀ ਆਜੂ ਵਾਰੀ,
ਤੇ ਲਾਸਟ ਦੇ ਵਿੱਚ ਸੂਫੀ ਗੀਤ ਆਪਾਂ ਤੁਹਾਨੂੰ ਸੁਣਾਵਾਂਗੇ, ਤੇ ਇਨ ਬਿਟਵੀਨ ਹਿੰਦੀ ਗੀਤ ਵੀ ਤੁਹਾਨੂੰ ਸੁਣਨ ਨੂੰ ਮਿਲਣਗੇ। ਤੇ ਤਾਇਆ ਜੀ ਸੁਖਪ੍ਰੀਤ ਭਾਜੀ ਹੋਰੀ ਆਏ ਨੇ,
ਉਹ ਸੁਖਾਂ ਦਾ ਪ੍ਰੀਤ ਤੇ ਆਊ ਆਊ, ਮੈਨੂੰ ਪਤਾ ਸੀ ਅਸੀਂ ਭਾਵੇਂ ਆਈਏ ਨਾ ਆਈਏ, ਸੁਖਪ੍ਰੀਤ ਜ਼ਰੂਰ ਆਊਗਾ। ਸੁਖਪ੍ਰੀਤ ਦਾ ਉਹ ਤੇਰਾ ਦੇਣਾ ਕਿੱਥੋਂ ਦੇਦਾ, ਇਹ ਮੇਰੇ ਹਿਸਾਬ ਨਾਲ ਤੈਨੂੰ ਹੋਣਾ ਵੀ ਮੇਰੇ ਨਾਲ ਤੈਨੂੰ ਚਾਹੀਦਾ। ਆਹ ਤਾਂ ਪੱਛੀ ਲੱਗਦਾ, ਜਿੰਨੀਆਂ ਛੁੱਟੀਆਂ ਮਾਰਦਾ ਮੈਂ ਤਾਂ ਊਂ ਸ਼ਰਮ ਆਉਂਦੀ ਹੋਣ ਲੱਗੇ। ਤਾਇਆ ਜੀ ਹੁਣ ਮੈਂ ਕੀ ਕਰ ਸਕਦਾ, ਮਜਬੂਰੀ ਮੇਰੀ, ਖਵਾ ਸੱਤਾਂ ਚੁੱਲ੍ਹਿਆਂ ਦੀ ਮਜਬੂਰੀ, ਉਦਾਂ ਬੰਦਾ ਹੀ ਉਹ ਠੀਕ ਹੋ ਜਾਏ ਨਾ, ਸਾਡੇ ਅੱਗੇ ਪਹੂ ਰੱਖੇ ਹੁੰਦੇ
ਜੀ,
ਜਿਹੜਾ ਪਹੁ ਢੀਠ ਹੋ ਜਾਏ ਨਾ, ਉਹ ਜੋਤ ਜੁਟੇ ਨਾ, ਨਾ ਗੱਡੇ ਨੂੰ ਜੁਟੇ, ਨਾ ਉਹ ਪਜਾਲੀ ਪਵਾਵੇ, ਉਹਨੂੰ ਇਹ ਵੇਚ ਦਿੰਦੇ ਹੁੰਦੇ ਕੌਡੀਆਂ ਦੇ ਭਾਈ।
ਅੱਛਾ
ਭਾਈ ਇਹਨੇ ਕਹਿਣਾ, ਜਿਹੜਾ ਬਲਦ ਢੀਠ ਹੋ ਜਾਏ ਉਹ ਤਾਂ ਭਾਵੇਂ ਗੋਲੀ ਮਾਰ ਦੋ, ਚੰਗੀ ਗੱਲ ਆ, ਪਰ ਗੋਲੀ ਮਾਰਨਾ ਉਹ ਵਲਗਾ ਉਹ ਲਾਓ, ਉਹ ਹਾਲ ਤੇਰਾ ਹੁਣ ਤੂੰ ਵੀ ਠੀਕ ਹੋ ਗਿਆ। ਲੈਤਾ ਹੁਣ ਮੈਂ ਹੌਲੀ ਹੌਲੀ ਸੈੱਟ ਹੋਊਗਾ, ਸੈੱਟ ਖਰੇ ਤੂੰ ਬੁੱਢੀ ਉਮਰੇ ਹੋਣਾ, ਬੁੱਢਾ ਧੌਲਾ ਝਾਟਾ ਆ ਗਿਆ, ਅਗਲ ਨੀ ਤੈਨੂੰ ਆਈ, ਉਹ ਤਾਂ ਅਗਲ ਬੰਦੇ ਨੂੰ ਜ਼ਰੂਰੀ ਆ, ਅਗਲੋਂ ਬੇਅਗਲਾ ਬੰਦਾ ਉਹਦੀ ਕੀਮਤ ਕੁਛ ਨਹੀਂ। ਸਹੀ ਗੱਲ, ਫੜਿਆ ਮੂੰਹ ਤੇਰੇ ਬਿਸ਼ਾਨੀ ਦੇ, ਬੇਦੀ ਨੇ ਮਹਿਸੂਸ ਕਰਦਾ ਉਤੋਂ ਮੈਨੂੰ ਦਲੀਲ ਦਿੰਦਾ, ਕਹਿੰਦਾ ਠੀਕ ਕਰਦੀ,
ਠੀਕ ਹੀ ਕਹਿਣਾ ਤਾਂ ਹੁਣ ਮੈਂ ਠੀਕ ਨੂੰ, ਮੈਂ ਹੁਣ ਕੀ ਕਰ ਸਕਦਾ, ਆ ਤੋਂ ਤੂੰ ਕਹਤਾ ਮਜਬੂਰ ਆ, ਅੱਜ ਜਿੱਦਾਂ ਮਰਜ਼ੀ ਸਮਝਦਾ ਤਾ ਆ ਤੋਂ ਮਜਬੂਰ ਲਾ ਲਓ, ਮੈਂ ਕੀ ਕਰ ਸਕਦਾ, ਮੈਂ ਹੁਣ ਹੌਲੀ ਹੌਲੀ ਆਪਣੇ ਆਪ ਚ ਸੁਧਾਰ ਕਰਾਂਗਾ,
ਤੇਰੇ ਜੇ ਸੁਧਾਰ ਹੁਣ ਅਗਲੇ ਜਨਮ ਚ ਆਊ। ਸੁਖਾਂ ਦਾ ਪ੍ਰੀਤ ਕਹਿੰਦਾ ਆਪਣਾ ਸ਼ੇਰ ਆ, ਤੇ ਨਾਲ ਉਹ ਲੱਖ ਗੁਣਾ ਚੰਗਾਈ ਉਹ,
ਤੇ ਕਹਿੰਦੇ ਨੇ ਸਤਿ ਸ੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ ਤੇ ਟੀਟੂ ਭਾਜੀ,
ਉਹ ਸਤਿ ਸ੍ਰੀ ਅਕਾਲ, ਉਹ ਟੀਟੇ ਹਰ ਟੀਟੇ ਭੁੱਲਿਆ ਆਪਣੇ ਦਾਏ ਲਈ ਚਾਹ ਪੀਏ, ਇਹ ਸੁਖਪ੍ਰੀਤ ਬੁਲਾਉਂਦਾ, ਅਖਾਈਆਂ ਤੂੰ ਗੇੜਦਾ ਫਿਰਦਾ, ਇਹ ਸੁਖਪ੍ਰੀਤ ਨੂੰ ਹੱਥ ਬੁਲਾ, ਉਹ ਹੱਥ ਜੋੜ ਤੇ ਮਲਕੀਤ ਬਾਈ, ਮਲਕੀਤ ਨੇ ਜੋੜ ਤੇ ਉਹ ਹੱਥ,
ਤੇ ਹੱਥ ਤਾਇਆ ਜੀ ਜੁੜੇ ਨੇ,
ਇਧਰ ਹੱਥ ਜੁੜੇ ਮਲਕੀਤ ਦੇ, ਉਧਰ ਉਹਨੇ ਵੀ ਮੁਸਕਰਾ ਕੇ ਕਹਿਤਾ ਮਲਕੀਤ ਵੀ ਚੰਗਾ ਕੀਤਾ ਤੂੰ ਹੱਥ ਜੋੜ ਦੇ, ਵੈਸੇ ਜੋੜਨੇ ਤੇ ਇਹਦੇ ਵੀ ਚਾਹੀਦੇ।
ਲਓ ਤਾਇਆ ਜੀ ਮੈਂ ਵੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਉਣਾ।
ਅੱਛਾ ਜੀ, ਚਲੋ ਇਹ ਵੀ ਗੱਲ ਠੀਕ ਜੀ,
ਤੇ ਲਓ ਫਿਰ ਤਾਇਆ ਪਿਆਰੇ ਦੋਸਤਾਂ ਨੂੰ ਦੱਸ ਦਈਏ, ਪਿਆਰੇ ਦੋਸਤੋ ਤੁਸੀਂ ਵੀ ਜੇ ਕੋਈ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ ਤਾਂ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਈਮੇਲ ਕਰ ਸਕਦੇ ਹੋ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਜਿਹੜਾ ਉਹ ਪ੍ਰੋਗਰਾਮ ਦੇ ਵਿੱਚ ਭੇਜ ਸਕਦੇ ਹੋ। ਨਵੇਂ ਨਕੋਰ ਗੀਤਾਂ ਦੇ ਵਿੱਚੋਂ ਤਾਇਆ ਜੀ ਵੈਸੇ ਤੇ ਸਮਾਂ ਬੜੇ ਜਲਦੀ ਭੱਜ ਰਿਹਾ, ਪਰ ਆਪਾਂ ਨਵੇਂ ਗੀਤ ਸੁਣਾਉਣੇ ਤਾਂ ਹੈਗੇ ਨੇ। ਉਹ ਸੁਣਾ ਦੇ ਨਵਿਆਂ ਦੇ ਵਿੱਚੋਂ ਕੋਈ ਅੱਜ ਦਾ ਆਇਆ ਹੋਊਗਾ ਤਾਂ ਲਾ ਦਿਓ, ਨਹੀਂ ਤੇ ਮੇਰੇ ਹਿਸਾਬ ਨਾਲ ਕੋਈ ਗੀਤ ਅੱਜ ਦਾ ਆਊ ਨਾ ਜੀ। ਤੇ ਲਓ ਫਿਰ ਤਾਇਆ ਜੀ ਦੇਖ ਲੈਣੇ ਕਿਹੜੇ ਕਿਹੜੇ ਗੀਤ ਅੱਜ ਕੱਲ ਚੱਲ ਰਹੇ ਨੇ ਪ੍ਰੋਗਰਾਮ ਦੇ ਵਿੱਚ। ਗੀਤ ਸੁਣਾ ਦਿੰਦੇ ਆ ਫਿਰ। ਤੀਜਾ ਪੰਜਾਬ ਫਿਲਮ ਦੇ ਵਿੱਚੋਂ ਗੱਲਾਂ ਚਾਂਦੀ ਦੀਆਂ, ਇਹ ਆਪਾਂ ਸੁਣਾ ਦਿੰਦੇ ਨਿਮਰਤ ਖਹਿਰਾ ਦੀ ਆਵਾਜ਼ ਚ। ਅੱਛਾ ਇਹ ਕਿਹਦਾ ਨਿਮਰਤ ਖਹਿਰਾ, ਇਹ ਕੀ ਕਰਦਾ ਮੁੰਡਾ? ਉਹ ਤਾਇਆ ਮੁੰਡਾ ਨੀ ਕੁੜੀ ਆ। ਚਲੋ ਮੈਨੂੰ ਹੁਣ ਕੀ ਪਤਾ ਪੁੱਤ, ਮੈਂ ਕਿਹੜਾ ਇਹਦੀਆਂ ਫਿਲਮਾਂ ਵੇਖਦਾ ਰਿਹਾ, ਲਾ ਹਾਂ ਫਿਰ ਕਿਹੜਾ ਜੀ। ਆਓ ਇਹ ਵੈਸੇ ਚਰਚਾ ਦੇ ਵਿੱਚ ਬੜੀ ਰਹੀ ਹੈ, ਤੀਜਾ ਪੰਜਾਬ ਦੇ ਡਾਇਲੋਗ ਜਿਹੜੇ ਉਹ ਬੜੇ ਕਮਾਲ ਦੇ ਮੰਨੇ ਜਾਂਦੇ ਨੇ। ਆਓ ਫਿਰ ਆਪਾਂ ਸੁਣੇ ਖੂਬਸੂਰਤ ਗੀਤ ਗੱਲਾਂ ਚਾਂਦੀ ਦੀਆਂ ਨਿਮਰਤ ਖਹਿਰਾ ਦੀ ਆਵਾਜ਼ ਦੇ ਵਿੱਚ। ਆਓ ਗਏ ਦੋਸਤ ਇਸ ਗੀਤ ਬਾਅਦ ਫਿਰ
ਗੱਲਾਂ ਸੋਨੇ ਦੀਆਂ ਤੇਰੀਆਂ ਨੂੰ ਕੰਨੀ ਲਮਕਾਂ ਉਹ ਗੱਲਾਂ ਕੱਚ ਦੀਆਂ ਕਰੇ ਮੈਂ ਟੁੱਟਣੋਂ ਬਚਾਵਾਂ ਗੱਲਾਂ ਸੋਨੇ ਦੀਆਂ ਤੇਰੀਆਂ ਨੂੰ ਕੰਨੀ ਲਮਕਾਂ ਗੱਲਾਂ ਚਾਂਦੀ ਦੀਆਂ ਚਿੱਟੀਆਂ ਪਣਾ ਸਜਣਾ ਪਣਾ ਸਜਣਾ ਲਵਾਂ ਗੋਰੀ ਗੋਰੀ ਪੈਰਾਂ ਵਿੱਚ ਤੇਰੇ ਬਿਨਾਂ ਖੁੱਲੇ ਕੇਸ ਕੁੱਤ ਨਹੀਂ ਬਣ ਦੇਵੇ ਵੱਡੀ ਬੇਬੇ ਕਹਿੰਦੀ ਮੇਰਾ ਕੌਣ ਜਹੀ ਹੋ ਗਈ ਵੇ
ਜੀ। ਖੂਬਸੂਰਤ ਗੀਤ ਨਿਮਰਤ ਖਹਿਰਾ ਦੀ ਆਵਾਜ਼ ਦੇ ਵਿੱਚ ਤੀਜਾ ਪੰਜਾਬ ਫਿਲਮ ਦੇ ਵਿੱਚੋਂ ਲਿਆ ਗਿਆ, ਤੁਸੀਂ ਗੀਤ ਸੁਣ ਰਹੇ ਸੀ। ਉਹ ਵੀ ਹਾਂਜੀ ਤਾਇਆ ਜੀ, ਇਹ ਜਿਹੜੀ ਅਦਾਕਾਰ ਕਰਦੀ ਹੋਰ ਸੀ
ਜੀ,
ਉਹ ਬੱਲਾ ਕਰਾ ਜਿਹੜੀ ਆਪਣੇ ਪੁਰਾਣੇ ਪੰਜਾਬ ਦੀਆਂ ਬੁੜੀਆਂ ਸੀਗੀਆਂ ਬੋਰੀਆਂ ਪਾਈਆਂ
ਜੀ,
ਜਿਹੜਾ ਬੜਾ ਮਸੂਮ ਜੀ ਇਹਦਾ।
ਹਾਂਜੀ ਤਾਇਆ ਜੀ ਹੈ ਤੇ ਹੈ,
ਆਹੋ ਜਿੰਨੇ ਤੁਹਾਡੇ ਡਰਾਉਣੇ ਜੇ ਚਿਹਰੇ ਵੇਖ ਮੈਂ ਉਦਾਂ ਕਿਹਾ ਪਿਆ।
ਅੱਗੇ ਤਾਇਆ ਜੀ ਪ੍ਰੋਗਰਾਮ ਦੇ ਵਿੱਚ ਆਏ ਨੇ ਸੋਹਣੇ ਚਿਹਰੇ, ਯੁਵਰਾਜ ਭਾਜੀ ਦੁਆ ਖਤਰਾ ਦੇ।
ਅੱਛਾ ਤੂੰ ਇੱਥੋਂ ਬੈਠੇ ਵੇਖ ਲਿਆ?
ਲੈ ਤਾਇਆ ਜੀ ਸੋਹਣੇ ਨੇ ਸਰੋਤੇ ਆਪਣੇ ਸੋਹਣੇ ਹੀ ਨੇ।
ਆਹ ਲੈ ਉਦਾਂ ਤੇ ਗੱਲ ਤੇਰੀ ਠੀਕ ਆ, ਤੈਨੂੰ ਆਵਾ ਵਾ ਲਾਉਂਦਾ।
ਕਹਿੰਦੇ ਵਾਹਿਗੁਰੂ ਜੀ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਉਹ ਦੁਆ ਕਰਦਾ ਯੁਵਰਾਜ, ਅੱਛਾ ਦੋਨਾਂ ਚ ਰਹਿ ਆਪਣੀ ਮਿਲ ਗਈ ਤਾਇਆ ਜੀ, ਤੁਸੀਂ ਵੀ ਦੁਆ ਕਿਹਾ ਮੈਂ ਵੀ ਦੁਆ ਕਿਹਾ, ਤੇ ਤੈਨੂੰ ਕੀ ਲੱਗਦਾ ਮੈਂ ਲੋਹਾ ਕਹਿੰਦਾ? ਜਦੋਂ ਹੈ ਦੁਆ ਤਾਂ ਦੁਆ ਹੀ ਕਹਿਣਾ, ਉਹ ਮੁਲਖ ਦਾ ਨਾਂ ਨੀ ਬਦਲੀ ਦਾ ਹੁੰਦਾ, ਓਏ ਪੁੱਠੇ ਨਾਂ ਨੀ ਲਈਦੇ ਮੁਲਖਾਂ ਦੇ।
ਕਹਿੰਦਾ ਤਾਇਆ ਜੀ ਮੱਥਾ ਟੇਕਦਾ ਜੀ,
ਮਹਾਰਾਜ ਚੜ੍ਹਦੀ ਕਲਾ ਜੀ ਰੱਖੇ ਸੱਚੇ ਪਾਤਸ਼ਾਹ, ਗੁੱਡੀਆਂ ਚੜ੍ਹਦੀਆਂ ਹੀ ਰੱਖੇ,
ਇੱਥੇ ਤਾਂ ਮੀਂਹ ਨੇ ਜਾਣ ਔਖੀ ਕੀਤੀ ਆ, ਲੋਹਾ ਖਤਰ ਆ ਰਿਹਾ। ਹੁਣ ਲੋਹਾ ਕਹਿਤਾ, ਉਹ ਮੈਂ ਦੋਹਾ ਕਿਹਾ ਰਿਹਾ, ਤੁਹਾਨੂੰ ਕੰਨ ਵਾਜ ਦੇ ਰਹੇ, ਲੋਹਾ ਮੈਨੂੰ ਕੋਈ ਲੋੜ ਆ, ਲੋਹਾ ਤਾਂ ਮਹਿੰਗਾ ਬੜਾ ਹੋ ਗਿਆ। ਕਹਿੰਦੇ ਨੇ ਕੱਲ ਕਿੱਥੇ ਚਲੇ ਗਏ? ਉਹ ਕੱਲ ਭਰਾਵਾ ਕਿੱਥੇ ਜਾਣਾ ਸੀ ਇਹਦਾ, ਇਹਨੇ ਮੈਨੂੰ ਇੰਨਾ ਸਤਾ ਮਾਰਿਆ ਨਾ, ਇਹ ਮੈਨੂੰ ਕਹਿੰਦਾ ਬਤਾਇਆ ਹੁਣ ਭੱਜ ਕੇ ਜਾਣਾ, ਤੂੰ ਚੱਲ ਜਾ। ਮੈਂ ਕਿਹਾ ਮੈਂ ਭੱਜ ਕੇ ਇੱਥੇ ਵੀ ਪੁੰਨੂ ਨੂੰ ਮਿਲ ਨਹੀਂ ਜਾਣਾ, ਮੈਂ ਹੁਣ ਉੱਥੇ ਕੀ ਜਾ ਕੇ ਆਊਂ ਜਦੋਂ ਮੈਨੂੰ ਬੁਲਾਉਣਾ ਹੀ ਨਹੀਂ ਆਉਂਦਾ, ਉਸ ਨਾਲ ਚਲਾਉਣਾ ਹੀ ਆਉਂਦਾ। ਇਹ ਕਹਿੰਦਾ ਵੀ ਗੱਡੀ ਲੈ ਗਿਆ ਪਿਓ ਸਾਡਾ ਜੀ, ਉਹ ਤਾਇਆ ਜੀ ਇਸ ਕਰਕੇ ਥੋੜਾ ਜਿਹਾ ਮਾਫ਼ੀ ਚਾਹੁੰਦੇ। ਉਦੋਂ ਤੋਂ ਮੰਗ ਮਾਫ਼ੀ ਮੈਨੂੰ ਵੀ ਵੇਖੀ ਜਾਣਾ, ਮਾਫ਼ੀ ਚਾਹੁੰਦੇ ਭਾਜੀ ਯੁਵਰਾਜ ਭਾਜੀ, ਕੱਲ ਏਦਾਂ ਰਹਿ ਗਿਆ, ਰਹਿ ਗਿਆ ਤੁਸੀਂ, ਰਹਿ ਗਿਆ ਤੁਸੀਂ, ਆ ਕੰਪਿਊਟਰ ਜੇ ਘਰ ਰੱਖੋ ਹਾਂ ਤੁਸੀਂ, ਮੈਂ ਜੇ ਲਿਆਉਣਾ ਪੈਣਾ। ਅੱਛਾ ਜਿੰਨਾ ਤੈਨੂੰ 20 ਡਾਲਰ ਹੋ ਗਿਆ ਗੀਤ, ਕਹਿੰਦੇ ਤੁਹਾਡੀ ਮਰਜ਼ੀ ਦਾ। ਉਹ ਮੇਰੀ ਮਰਜ਼ੀ ਜਿਹੜੀ ਉਹ ਹੁੰਦੀ ਆ, ਲੋਹਾ ਕਹਿੰਦਾ ਆ ਰਿਹਾ ਮੇਰੇ ਹਿਸਾਬ ਨਾਲ, ਧੀਏ ਤੂੰ ਸੁਣ ਲੈਣਾ, ਤਾਂ ਅਪਰੰਪਾਰੀ ਆ ਤੇ ਪੁਰਾਣਾ ਹੀ ਤੁਸੀਂ ਸੁਣਨਾ। ਮੈਂ ਤੇ ਪੁਰਾਣੇ ਸੁਣਦਾ ਸੁਣਦਾ ਵੀ ਮੈਂ ਅਫਲਾ ਤੂੰ ਨੀ ਆ, ਜੇ ਤੈਨੂੰ ਚੰਗਾ ਲੱਗਿਆ ਤਾਂ ਮੈਨੂੰ ਦੱਸ ਦੇ, ਮੇਰੇ ਗੀਤ ਮੇਰੇ ਜਿਹੜੇ ਨਾ ਉਹ ਲੈ ਦੇ ਆ
ਜੀ।
ਮਲਕੀਤ ਗੀਤ ਆਪਾਂ ਹੁਣ ਅੱਜ ਪਾਲੇ ਦਾ ਕੱਢੀਏ, ਪਾਲੇ ਦਾ ਗੀਤ,
ਪਾਲੇ ਦਾ ਕਿਹੜਾ ਗੀਤ?
ਪਾਲਾ ਗਾਉਣ ਵਾਲੇ ਦਾ ਹੋਰ ਪਾਲਾ ਕਿਹੜਾ? ਇੱਕ ਤਾਂ ਪਾਲੀ ਦੇਦ ਵਾਲੀਆ ਹੋਇਆ ਬੜਾ ਬਹੁਤ ਹੀ ਤਗੜਾ ਹੋਇਆ, ਤੇ ਪਰ ਉਦੋਂ ਮੇਰੇ ਹਿਸਾਬ ਨਾਲ ਜਿਹੜੇ ਮੇਰੇ ਰਿਕਾਰਡ ਮੈਂ ਝੋਲਾ ਕੱਢ ਕੇ ਲਿਆ ਵੀ ਪਾਲੇ ਦਾ ਗੀਤ ਜਿਹੜਾ ਆਪਾਂ ਸੁਣਾਉਣਾ ਬਹੁਤ ਹੀ ਕਮਾਲ ਮੇਰੇ ਹਿਸਾਬ ਨਾਲ, ਤੇ ਜੇ ਸੁਣ ਲਵੇ ਤਾਂ ਕਹਾਂ ਹੀ ਪਾਈ। ਲਓ ਫਿਰ ਤਾਇਆ ਜੀ ਤੁਸੀਂ ਦੱਸ ਦਿਓ ਜਿਹੜਾ ਤੁਸੀਂ ਸੁਣਨਾ ਆ ਤੁਹਾਡੇ ਆ ਪੈ ਨੇ ਤਵੇ, ਉਹ ਏਦਾਂ ਮੈਨੂੰ ਪਤਾ ਲੱਗਦਾ ਜਿੱਦਾਂ ਤੁਸੀਂ ਕੱਢੀ ਫਿਰਨੇ ਆ, ਇਹਦੇ ਵਿੱਚੋਂ ਕੱਢ ਕੇ ਜਿਹੜਾ ਲਿਆ ਗੀਤ ਆ ਕਿਹੜਾ? ਇਹ ਤਾਂ ਤਾਇਆ ਜੀ ਕੋਈ ਪੁਰਾਣਾ ਗੀਤ ਲੱਗਦਾ, ਪੁਰਾਣਾ ਗੀਤ ਇਹਦਾ ਇਹ ਤਾਇਆ ਜੀ ਸ਼ੌਕਤ ਅਲੀ ਦਾ, ਸ਼ੌਕਤ ਅਲੀ ਦਾ ਇਹ ਅਲੀ ਸ਼ੌਕਤ ਦਾ ਜੀ, ਇਹਦਾ ਲਾ ਦੇ ਪਾਲਾ ਫੇਰ ਸੁਣ ਲਾ। ਲਓ ਫਿਰ ਤਾਇਆ ਜੀ ਇਹਦਾ ਲਾ ਦਿੰਦੇ ਆਪਾਂ, ਤੁਸੀਂ ਕਿਹਾ ਤਾਂ ਆਪਾਂ ਲਾ ਦਿੰਦੇ, ਤਵੇ ਨੀ ਪਤਾ ਕਿੱਧਰ ਗਿਆ ਗਈ। ਉਹ ਚਾਹ ਚੂ ਫੜਾ ਉਹ ਤਵੇ ਤੁਵੇ ਵੇਖੀਏ ਕਿੱਥੇ ਪਏ ਨੇ, ਇਹ ਲਾਹ ਕਿਹੜਾ ਗੀਤ ਕਿਹੜਾ ਵਾ? ਕਹਿੰਦੇ ਤਾਇਆ ਜੀ ਛੱਲਾ ਲਾ ਦਾ, ਛੱਲਾ ਛੱਲਾ ਸੁਣਨਾ ਕਿ ਹੋਰ ਕੁਛ ਸੁਣਨਾ? ਕੋਈ ਸੁਣਾ ਦੇ ਸਾਨੂੰ ਛੱਲਾ ਯਾਰ, ਪਰ ਪਹਿਲੀ ਵਾਰ ਲਿਆ ਸੋਹਣਾ ਤਾਇਆ ਜੀ ਲਾ ਦੇ।
ਛੱਲਾ ਫੇਰੀ ਪੂਰੇ, ਛੱਲਾ ਫੇਰੀ ਪੂਰੇ ਵਤਨ ਮਾਈਦਾ, ਪੂਰੇ ਵਤਨ ਮਾਈਦਾ, ਪੂਰੇ ਵਤਨ ਮਾਈਦਾ, ਪੂਰੇ ਵਤਨ ਮਾਈਦਾ, ਪੂਰੇ ਜਾਣਾ ਪਹਿਲੇ ਪੂਰੇ ਗੱਲ ਸੁਣ ਚੱਲਿਆ, ਉਹ ਛੋਰਾ ਹੋਏ ਦਿਲ ਲਕਾਲੀਆਂ ਮਰ ਜਾ, ਮੋਰਾ ਪੀ ਕੇ ਮਰਸਾਂ, ਮੋਰਾ ਪੀ ਕੇ ਮਰਸਾਂ, ਸਿਰੇ ਤੇਰੇ ਚੜ੍ਹਸਾਂ, ਗੱਲ ਸੁਣ ਚੱਲਿਆ, ਉਠੋਨਾ ਹੋਏ ਤੈਨੂੰ ਖਾਦਾ ਹੋਣਾ,
ਪੁੱਤਰ ਬਿੱਛੇ ਮੇਰੇ ਪੁੱਤਰ ਬਿੱਛੇ ਮੇਰੇ ਅੱਲਾ ਸਭ ਨੂੰ ਦੇਵੇ ਪੁੱਤਰ ਮੇਰੇ ਅੱਲਾ ਸਭ ਨੂੰ ਦੇਵੇ ਛੱਲਾ ਚੀਚੀ ਉਹ ਪਾਇਆ ਹੋਏ ਦੀਆਂ ਤਨ ਦੇ ਪਰਾਇਆ ਕਚਹਿਰੀ ਸੱਜਣ ਬੱਜ ਕੇ ਕਚਹਿਰੀ ਰੋਮ ਸ਼ਿਸ਼ਰ ਦੁਪਹਿਰੇ ਉਹ ਗੱਲ ਸੁਣ ਚੱਲਿਆ ਉਹ ਪਾਵੇ
ਕਿਆ ਬਾਤ ਆ ਜੀ, ਬਹੁਤ ਹੀ ਖੂਬਸੂਰਤ ਗੀਤ ਤੁਸੀਂ ਸੁਣਿਆ ਸ਼ੌਕਤ ਅਲੀ ਦੀ ਆਵਾਜ਼ ਦੇ ਵਿੱਚ, ਛੱਲਾ ਛੱਲਾ ਹੀ ਸੁਣਿਆ ਮੈਨੂੰ ਲੱਗ ਗਿਆ ਪਤਾ। ਜੀ ਜੀ ਜੀ, ਤਾਜ ਦੱਸਣਾ ਤੇ ਜ਼ਰੂਰੀ ਨੇ, ਉਹ ਪਤਾ ਉਹਨਾਂ ਨੂੰ ਪੁੱਤ ਜਿਹੜੇ ਪੰਜਾਬੀ ਜਾਣਦੇ ਉਹਨਾਂ ਨੂੰ ਪਤਾ ਛੱਲੇ ਦੀ ਹੀ ਆਵਾਜ਼ ਸੀ, ਛੱਲਾ 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 ਹੀ ਜਾਓ ਉਹਨੂੰ ਗੁੰਮ ਮੋੜ ਲਿਆਓ ਮੇਰੇ ਨਾਲ ਗਿਆ ਜੀ ਲੜਕੇ। ਜਦੋਂ ਕੋਈ ਸੱਜਣ ਵੇਲੇ ਰੁਸ ਗਿਆ ਨਾ ਤੇ ਅਗਲਾ ਛੱਲਾ ਲਾ ਲੈਂਦਾ, ਲਾ ਵੀ ਗੁਰਦਾਸ ਮਾਨ ਦਾ ਲੈਂਦਾ ਉਸੇ ਟਾਈਮ, ਤੇ ਸ਼ੌਕਤ ਅਲੀ ਦਾ ਲਾਇਆ ਹੋਵੇ ਤੇ ਸੱਜਣ ਮੁੜ ਵੀ ਆਉਣ, ਉਹਦਾ ਤੇ ਗੁਰਦਾਸ ਮਾਨ ਵਾਲੇ ਵੀ ਮੁੜ ਸਕਦੇ, ਸੱਜਣੀ ਸੱਜਣਾ ਦਾ ਕੀ ਪਤਾ ਕਿਧਰੋਂ ਕਿਧਰੋਂ ਹੋ ਤੁਰਨਾ, ਆਮ ਉਹਦਾ ਸੱਜਣੀ ਜਿਹੜੇ ਆ ਗਏ ਮੁੜਦੇ ਨੇ। ਹਾਂਜੀ, ਪਹਿਲੀ ਤਾਂ ਗੱਲ ਸੱਜਣੀ ਜਾਂਦੇ ਨੇ ਕਿ ਜੇ ਚੱਲ ਜਾਣ ਤੇ ਫਿਰ ਮੁੜਦੇ ਨੇ, ਜੇ ਮੁੜਨਾ ਤਾਂ ਫਿਰ ਛੱਲਾ ਸੁਣਨਾ ਪੈਂਦਾ, ਫਿਰ ਛੱਲਾ ਇੱਕ ਹੋਊਗਾ ਦਿਲ ਦੀ, ਇਸ ਕਰਕੇ ਕਹਿੰਦੇ ਨਾ ਲੱਭੇ ਹੋਏ ਯਾਰ ਨਾ ਗਵਾਇਓ ਦੋਸਤੋ, ਇਹ ਵੀ ਸਿਰੇ ਗੁਰਦਾਸ ਮਾਨ ਹੀ ਕਹਿ ਗਿਆ। ਹਾਂਜੀ ਤਾਇਆ ਜੀ, ਲੱਭੀ ਹੋਈ ਚੀਜ਼ ਨਾ ਗਵਾਇਓ ਸੁਣ, ਕੋਈ ਅੱਗੇ ਸਿਆਣੇ ਜਦੋਂ ਹੁੰਦੇ ਸੀ ਨਾ ਵਾਹ ਵਾਹ ਸਿਆਣੇ, ਤੇ ਉਹਨਾਂ ਦੇ ਨਿਆਣੇ ਵੀ ਵਾਹ ਵਾਹ ਸਿਆਣੇ ਸੀ, ਤੇ ਖੇਡਾਂ ਵੀ ਓਦਾਂ ਦੀਆਂ ਹੁੰਦੀਆਂ ਸੀ, ਇਹ ਕਿਸੇ ਦੀ ਚੀਜ਼ ਚੱਕ ਲੈਣੀ ਗੁਆਚੀ, ਉਹਨਾਂ ਨੂੰ ਇੱਕ ਬਾਤ ਪਾਉਣੀ, ਬਜ਼ਾਰਤ ਪਾਉਣੀ। ਬਾਤ ਕੀ ਪਾਉਣੀ? ਬਾਤ ਪਾਉਣੀ ਆ ਬਈ ਇੱਕ ਮੁੰਡੇ ਦੀ ਚੀਜ਼ ਗੁਆਚੀ, ਅੱਜ ਲੈ ਲਓ, ਭਲਕੇ ਲੈ ਲਓ, ਪਰਸੋਂ ਖੂਹ ਦੇ ਥੱਲੇ। ਕੁੜੀ ਨੇ ਵੀ ਕਹਿਣਾ ਇੱਕ ਕੁੜੀ ਦੀ ਚੀਜ਼ ਗੁਆਚੀ, ਅੱਜ ਲੈ ਲਓ, ਭਲਕੇ ਲੈ ਲਓ, ਪਰਸੋਂ ਖੂਹ ਦੇ ਥੱਲੇ। ਮਤਲਬ ਜੇ ਤੂੰ ਅੱਜ ਬੁੱਝ ਲਿਆ ਵੀ ਤੇਰਾ ਕੀ ਗੁਆਚਿਆ, ਤੈਨੂੰ ਦੇ ਦੇਣਾ। ਜੇ ਕੱਲ ਨੂੰ ਵੀ ਤੂੰ ਬੁੱਝ ਲਿਆ ਤੇ ਤੈਨੂੰ ਦੇ ਦੇਣਾ ਭਾਈ ਵੀ ਤੇਰੀ ਆ ਗੁਆਚੀ। ਅੱਜ ਲੈ ਲਓ, ਭਲਕੇ ਲੈ ਲਓ, ਭਲਕੇ ਵੀ ਲੈ ਸਕਦੇ ਤੁਸੀਂ ਵੀ ਦੱਸ ਕੇ ਵੀ ਆਹ ਚੀਜ਼ ਮੇਰੀ ਗੁਆਚੀ, ਤੇ ਪਰਸੋਂ ਨੂੰ ਖੂਹ ਦੇ ਥੱਲੇ ਪਰਸੋਂ ਨੂੰ ਤੁਸੀਂ ਦੱਸ ਵੀ ਦਿੱਤਾ ਤੇ ਮੇਰੀ ਆਹ ਚੀਜ਼ ਗੁਆਚੀ, ਫੇਰ ਨੀ ਕਿਸੇ ਨੇ ਮੋੜਨੀ। ਫਿਰ ਜਿਹੜਾ ਰੱਬ ਆ ਖੁਦਾ, ਉਹ ਬੱਚੇ ਦੀ ਉਹ ਚੋਰੀ ਮਾਫ਼ ਕਰ ਦਿੰਦਾ। ਉਹ ਕਹਿੰਦਾ ਜਾ ਤੂੰ ਦੋ ਮੌਕੇ ਦਿੱਤੇ, ਜਦੋਂ ਉਹਨੂੰ ਇਹ ਨੀ ਪਤਾ ਕਿ ਮੇਰੀ ਚੀਜ਼ ਉਹ ਗੁਆਚੀ ਕਿਹੜੀ ਹੈ
ਜੀ,
ਫਿਰ ਉਹਦਾ ਚੀਜ਼ ਦਾ ਹੱਕਦਾਰ ਹੀ ਨਹੀਂ ਉਹ। ਹਾਂਜੀ ਸਹੀ ਹੈ, ਕਮਾਲ ਹੈ ਜੀ ਗੱਲ। ਫਿਰ ਉਹ ਚੀਜ਼ ਦਾ ਹੱਕਦਾਰ ਦੱਸੋ ਕਿੱਦਾਂ ਹੋਇਆ? ਜਦੋਂ ਉਹਨੂੰ ਪਹਿਲੇ ਦਿਨ ਨਾ ਪਤਾ ਲੱਗਾ ਮੇਰਾ ਕੀ ਗੁਆਚਿਆ, ਦੂਸਰੇ ਦਿਨ ਨਾ ਪਤਾ ਲੱਗਾ ਮੇਰਾ ਕੀ ਗੁਆਚਿਆ, ਜਦੋਂ ਦੋਵਾਂ ਦਿਨਾਂ 'ਚ ਪਤਾ ਨਹੀਂ ਲੱਗਾ, ਤੀਜੇ ਦਿਨ ਤਾਂ ਫਿਰ ਤੁਸੀਂ ਉਹਨੂੰ ਮੋੜ ਵੀ ਦਿੱਤਾ ਤਾਂ ਉਹਦੀ ਕੋਈ ਵੈਲਿਊ ਨਹੀਂ ਰਹਿ ਜਾਂਦੀ। ਇਹ ਕਰਕੇ ਤੀਜੇ ਦਿਨ ਉਹ ਬਸ ਇਹਦਾ ਹੀ ਹੱਕ ਹੋ ਜਾਂਦਾ, ਇਹਨੂੰ ਉਹ ਚੀਜ਼ ਲੱਭਦੀ ਆ। ਟੈਲੀਫੋਨ ਚੱਕਲਾ ਮੈਂ। ਹੈਲੋ ਸੁਖਾਂ ਦਾ ਪ੍ਰੀਤ ਆ ਗਿਆ ਬਾਈ, ਸੁਖਾਂ ਦੇ ਪ੍ਰੀਤ, ਕੀ ਹਾਲ ਚਾਲ ਤੇਰੇ? ਸਿੱਧਾ ਠੀਕ ਠਾਕ ਆ? ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਸੁਖਪ੍ਰੀਤ ਭਾਜੀ? ਸੁਖਪ੍ਰੀਤ ਮਿਲਕੀ ਤਾਂ ਆ ਗਿਆ ਆ, ਹੋਰ ਸੁਣਾ ਸਿਹਤਾਂ ਕਿੱਦਾਂ? ਸੁਖਪ੍ਰੀਤ ਸਿਹਤਾਂ ਹੋਰ ਰੇਟਾ?
ਬਿਲਕੁਲ ਬਿਲਕੁਲ,
ਚਲੋ ਬਹੁਤ
ਵਧੀਆ।
ਇਧਰ ਨਿਊਜ਼ੀਲੈਂਡ ਦਾ ਕਿੱਦਾਂ ਮੌਸਮ? ਨਿਊਜ਼ੀਲੈਂਡ ਦੇ ਵਿੱਚ ਤਾਂ ਹਲੇ ਗਰਮੀ ਹੋਣੀ ਆ।
ਹਾਂ ਜੀ ਹਾਂ ਜੀ, ਇੱਥੇ ਵੀ ਗਰਮੀ ਆ, ਇੱਥੇ ਪਿੱਛੇ ਥੋੜਾ ਦਿਨ ਵਧੀਆ ਸੀ, ਬਾਹਲਾ ਗਰਮ ਸੀ ਦਿਨ, ਤੇ ਹੁਣ ਆ ਦੋ ਦਿਨਾਂ ਦੇ ਫੇਰ ਤੇ ਥੋੜਾ ਠੰਡਾ ਜਿਹਾ ਹੋ ਗਿਆ, ਫੇਰ ਵੀ 21 ਕਾ ਹੈਗਾ, 21 ਡਿਗਰੀ ਟੈਂਪਰੇਚਰ ਆ।
ਠੀਕ ਹੈ, ਯਾਨੀ ਮੌਸਮ ਕੋ ਬਹੁਤਾ ਮਾੜਾ ਵੀ ਨਹੀਂ। ਨਾ ਬਹੁਤਾ ਮਾੜਾ ਹੀ ਆ ਤੇ ਨਾ ਬਹੁਤਾ ਚੰਗਾ ਹੀ ਆ, ਤੇ ਜੇ ਮੌਸਮ ਅਨੁਕੂਲ ਜਿਹਾ ਹੋਵੇ ਨਾ ਕੰਮ ਨੂੰ ਵੀ ਬੰਦਾ ਸ਼ੋਰ ਫੜ ਲੈਂਦਾ, ਜੇ ਮੌਸਮ ਸਹੀ ਨਹੀਂ ਤੇ ਫਿਰ ਕੰਮ ਤੋਂ ਬੰਦਾ ਥੋੜਾ ਪਿੱਛੇ ਭੱਜਦਾ। ਅੱਛਾ, ਸਾਰਾ ਸੰਸਾਰ ਜਿਹੜਾ ਮੌਸਮ ਆ ਜੋ ਬਾਹਰੀ ਆ, ਸਾਡੇ ਸਰੀਰ ਵਿੱਚ ਵੀ ਤੇ ਖੰਡ ਬ੍ਰਹਿਮੰਡ ਇੱਕ ਹੀ ਆ, ਜੋ ਸਾਡੇ ਸਰੀਰ ਜੇ ਬਾਹਰਲਾ ਮੌਸਮ ਖਰਾਬ ਹੁੰਦਾ ਤਾਂ ਉਹਦੇ ਨਾਲ ਸਾਡਾ ਅੰਦਰਲਾ ਜਿਹੜਾ ਮਨ ਵਾ ਮੌਸਮ ਆ ਉਹਦੇ 'ਤੇ ਵੀ ਅਸਰ ਪੈਂਦਾ। ਯਾਨੀ ਕਈ ਕਹਿੰਦੇ ਵੀ ਨਹੀਂ, ਮੈਂ ਕਹਿੰਦਾ ਹੁੰਦਾ ਜੋ ਪਰਮਾਤਮਾ ਨੇ ਵੀ ਕਿਹਾ ਨਾ, ਜੋ ਸਾਡੇ ਪਿੰਡ ਵਿੱਚ ਆ, ਪਿੰਡੇ 'ਚ ਆ, ਸਾਡੇ ਸਰੀਰ 'ਚ ਆ, ਉਹ ਬਾਹਰ ਵੀ ਆ, ਉਹੋ ਹੀ ਕੁਦਰਤੀ ਸ਼ਕਤੀਆਂ ਬਾਹਰ ਅਸਰ ਕਰਦੀਆਂ, ਉਹ ਸਾਡੇ 'ਤੇ ਇਹਦਾ ਮਨ ਤੇ ਅਸਰ ਪੈਂਦਾ ਬੰਦੇ ਦਾ ਮੌਸਮ ਤੇ ਬਹੁਤ ਜ਼ਿਆਦਾ। ਸਹੀ ਗੱਲ ਹੈ
ਦੋਸਤੋ, ਹਾਂਜੀ ਜੀ ਪੈਂਦਾ ਇਹ। ਮੈਂ ਨਾ ਵੈਸੇ ਪਤਾ ਨੀ ਗਿਆ, ਪਹਿਲਾਂ ਸ਼ਾਇਦ ਮੈਂ ਕਈ ਜਾਂ ਨਾਵਲਾਂ ਜਾਂ ਕਿਤੇ ਮੈਂ ਸੁਣਿਆ, ਉਹ ਕਹਿੰਦੇ ਜਦੋਂ ਪਹਿਲਾਂ ਕੋਈ ਬਿਮਾਰ ਹੁੰਦਾ ਸੀ ਉਹਨੂੰ ਸਲਾਹ ਦਿੱਤੀ ਜਾਂਦੀ ਸੀ ਕਿ ਪਹਾੜਾਂ ਵੱਲ ਜਾਵੋ, ਪਹਾੜਾਂ ਵੱਲ ਜਾ ਕੇ ਇੱਥੇ ਰਹਿ ਕੇ ਆਓ ਥੋੜਾ ਟਾਈਮ। ਉਹਦੇ ਨਾਲ ਕੀ ਕਾਰਨ? ਉਹਦਾ ਕਾਰਨ ਇਹੀ ਹੁੰਦਾ ਹੋਣਾ ਵੀ ਮੌਸਮ ਉੱਥੇ ਥੋੜਾ ਠੰਡਾ ਰਹਿੰਦਾ, ਵਧੀਆ ਮੌਸਮ, ਚਲੋ ਹਵਾ ਤਾਂ ਉਦੋਂ ਪਹਿਲਾਂ ਵੀ ਚਲੋ ਪਹਿਲਾਂ ਸਾਰੇ ਪਾਸੇ ਸਾਫ਼ ਹੁੰਦੀ ਹੋਣੀ ਆ, ਪਰ
ਪਹਾੜੀ ਏਰੀਏ ਦੇ ਵਿਚ ਰਹਿਣ ਵਾਲੇ ਜਿਹੜੇ ਲੋਕ ਆ ਉਹਨਾਂ ਦੀ ਉਮਰ ਵੀ ਲੰਮੀ ਹੁੰਦੀ, ਉਹਨਾਂ ਦੀ ਜਿਹੜੀ ਆ ਛੇਤੀ ਕਿਤੇ ਬੁਢਾਪਾ ਵੀ ਨੀ ਉਹਨਾਂ ਦੇ ਆਉਂਦਾ, ਕਿਉਂਕਿ ਕਿਤੇ ਪਹਾੜ ਉੱਚੇ ਨੀਵੇਂ ਚੜ੍ਹਨੇ ਬੰਦੇ ਦੀ ਕਸਰਤ ਹੋ ਜਾਂਦੀ, ਉੱਤੋਂ ਆਕਸੀਜਨ ਉਹਨਾਂ ਨੂੰ ਵੱਧ ਮਿਲਣੀ, ਉਹ ਸਰੀਰ ਨੂੰ ਜੇ ਆਕਸੀਜਨ ਮਿਲੂਗੀ ਤਾਂ ਉਹ ਬੁੱਢਾ ਕਿੱਦਾਂ ਹੋ ਜਾਊਗਾ? ਖਾਣ ਪੀਣ ਇੱਕ ਉਹਨਾਂ ਦੇ ਮਤਲਬ ਇਹ ਥੋੜੀ ਬਹੁਤ ਤਲੀਆਂ ਚੀਜ਼ਾਂ ਖਾਈ ਜਾਣੀਆਂ, ਉਹਨਾਂ ਨੇ ਕੁਦਰਤੀ ਜਿਹੜਾ ਖਾਣਾ ਜ਼ਿਆਦਾ ਖਾਣਾ, ਕਿਉਂਕਿ ਪਹਾੜਾਂ ਦੇ ਵਿੱਚ ਖਾਣ ਪੀਣ ਵਾਲਾ ਜਿਹੜਾ ਚੀਜ਼ਾਂ ਉਹ ਜ਼ਿਆਦੀਆਂ ਵਧੀਆ।
ਜਾ ਰਹੀ ਹੈ। ਹਾਂਜੀ ਉੱਥੇ ਤੁਸੀਂ ਆਪਾਂ ਵੈਸੇ ਵੀ ਜਾਈਏ ਤਾਂ ਅਸੀਂ ਉੱਥੇ ਅੱਗੇ ਸੜਕਾਂ ਦੇ ਕਿਨਾਰੇ ਜਿਵੇਂ ਸੇਬ ਹੋ ਗਏ ਜਾਂ ਹੋਰ ਸਰਮਾਨੀਆਂ ਹੋ ਗਏ ਜਾਂ ਆਮ ਫਰੂਟਾਂ ਦੇ ਦਰਖਤ ਜਿਹੜੇ ਇੱਧਰ ਆਪਾਂ ਨੂੰ ਬਹੁਤ ਮਹਿੰਗੇ ਉੱਧਰ ਆਮ ਲੱਗੇ ਹੋਏ ਨੇ
ਉਧਰ ਆਮ ਲੱਗੇ ਨਾਲੇ ਜੋ ਇਸੇ ਮੈਗੀਆਂ ਹੈਗੀਆਂ ਨਿਕਲ ਸੁਕੜ ਉੱਥੇ ਪਹੁੰਚਦੇ ਨੂੰ ਵੀ ਟਾਈਮ ਲੱਗਣਾ ਛੇਤੀ ਕੀਤੇ ਤੋਂ ਬੰਦਾ ਉਦਾਂ ਦੀਆਂ ਹੈਆਂ ਖਾਣ ਨੂੰ ਬੜਾ ਪਸੰਦ ਹੀ ਨਹੀਂ ਕਰਦਾ ਉੱਥੇ ਫਿਰ ਜਿਹੜੀਆਂ ਤੇਰੀ ਗੱਲ ਹੁਣ ਉਹ ਜਿਹੜੇ ਰੁੱਖ ਬੂਟੇ ਲੱਗਦੇ ਆ ਉਹਨਾਂ ਦੇ ਜਿਹੜੇ ਆ ਜੋ ਵੀ ਫਲ ਫਰੂਟ ਆ ਉਹ ਜ਼ਿਆਦਾ ਮਿਲਦਾ ਬਾਕੀ ਮੇਰੇ ਹਿਸਾਬ ਨਾਲ ਤਾਂ ਪਹਾੜੀ ਜਿਹੜੇ ਵੈਸੇ ਵੀ ਆਪਣੀ ਸਿਹਤ ਦਾ ਖਿਆਲ ਰੱਖਦੇ ਕਿਉਂਕਿ ਜਿਹਨਾਂ ਨੇ ਖਿਆਲ ਨਾ ਰੱਖਿਆ ਤਾਂ ਉਦੋਂ ਵਿਚਾਰੇ ਕਿਤੇ ਜਾਣ ਆਉਣ ਜੋਗੋਂ ਵੀ ਰਹਿ ਜਾਣਗੇ ਉੱਥੇ ਤਾਂ ਕਿੱਥੇ ਛੇਤੀ ਕਿਤੇ ਹਸਪਤਾਲ ਡਾਕਟਰ ਮਿਲਦੇ ਹੋਣੇ ਆ ਸਹੀ ਗੱਲ
ਪਹਾੜੀ ਲੋਕ ਤੁਸੀਂ ਦੇਖ ਲੋ ਆਪ ਉਹਨਾਂ ਦੇ 50 ਕਿਲੋ ਭਾਰ ਹੁੰਦੇ ਨੇ ਤੇ ਉਹ ਸੁੱਕੇ 80-80 ਕਿਲੋ ਦੇ 80-80 90-90 ਕਿਲੋ ਦੇ ਬੰਦੇ ਵੀ ਪਿੱਛੇ ਟੋਕਰੀ ਚ ਬਿਠਾ ਕੇ ਲੈ ਲੋ ਚੜ ਜਾਂਦੇ ਤਾਂ ਆਮ ਮੰਨ ਲੋ
ਜਿਦਾਂ ਟੋਕਰੀ ਚ ਫੁੱਲ ਪਾਏ ਹੁੰਦੇ ਏਦਾਂ ਉੱਡਦੇ ਜਾਂਦੇ ਤੇ ਫੇਰ ਕਈ ਵਾਰ ਸ਼ਰਮ ਆਉਂਦੀ ਵੀ ਸਾਡੇ ਕੋਲ ਓਦਾਂ ਨੀ ਤੁਰਿਆ ਜਾਂਦਾ ਉਹ ਬੰਦਾ ਲੈ ਕੇ ਤੁਰੇ ਜਾਂਦੇ ਆ ਦੇਖ ਲਾ ਵੀ ਕਮਾਲ ਦੀ ਗੱਲ ਹੀ ਆ ਹੁਕਪ੍ਰੀਤ ਤੇਰੀ ਗੱਲ ਹੁਣੋ ਵੀ ਜਿੰਨੀ ਜਾਨ ਬੰਦੇ ਅੱਛਾ ਬੰਦੇ ਹਰੇਕ ਚੀਜ਼ ਇੰਨੀ ਜਾਨ ਆ ਉਹ ਥੋੜਾ ਜਿਹਾ ਹਿੰਮਤ ਕਰ ਲੈਂਦੇ ਆਪਾਂ ਬੇਹਿੰਮਤ ਹੋ ਕੇ ਤਾਂ ਢੈਰੀ ਢਾ ਕੇ ਬਹਿ ਜਾਂਦੇ ਆ ਸਹੀ ਗੱਲ ਹਰ ਬੰਦੇ ਚ ਕਾਬੀਅਤ
ਕੁਦਰਤੀ ਵੀ ਹੈ ਹਾਂਜੀ ਕੁਦਰਤੀ ਵੀ ਸਰੀਰ ਵੀ ਉਹਦੇ ਬਣਿਆ ਨਾ ਕਿਹੜੇ ਸਰੀਰ ਹੱਡੀਆਂ ਉਹਦਾ ਵੇਟ ਵੀ ਮੈਂ 60 ਕਿਲੋ ਸੀ ਤੇ ਉਹਨੇ ਜਿਹੜੀ ਆਪਣੀ ਲੈਗ ਐਕਸਰਸਾਈਜ਼ ਉਹ 1 ਕੁਇੰਟਲ 20 ਕਿਲੋ ਵੀ ਚੱਕ ਕੇ ਦੇਖ ਲੋ ਲਾ ਆਉਂਦਾ ਸੀਗਾ 5-5-6 ਵਾਰੀ ਉਹ 1 ਕੁਇੰਟਲ 20 ਕਿਲੋ ਵੀ ਚੱਕ ਕੇ ਆਪ ਨਾਲ ਦੁੱਗਣਾ ਭਾਰ ਵੀ ਚੱਕ ਕੇ ਉਹ ਦੇਖ ਲੋ ਕਹਿ ਲਈ ਗੰਡ ਬੈਠਕਾਂ ਲਾ ਆਉਂਦਾ
ਲਾਜ਼ਮਦਾ ਹੋਊਗਾ ਬੰਦੇ ਦੀ ਕਾਬਲੀਅਤ ਜਿਹੜੀ ਆ ਉਹ ਬੰਦੇ ਦੀ ਸੋਚਣੀ ਤੋਂ ਕਿਤੇ ਪਰੇ ਆ ਬੰਦਾ ਸੋਚਦਾ ਵੀ ਖਰੇ ਕਿਉਂਕਿ ਸਾਡੀ ਸੋਚਣੀ ਦੀ ਇੱਕ ਸੀਮਾ ਤੇ ਬੰਦੇ ਦੀ ਪਾਵਰ ਦੀ ਸ਼ਕਤੀ ਦੀ ਸੀਮਾ ਹੀ ਕੋਈ ਨਹੀਂ ਅਸੀਮ ਆ ਕਿਉਂਕਿ ਮਨ ਦੇ ਵਿੱਚ ਜਿੰਨੀਆਂ ਰਹਿਸ ਸ਼ਕਤੀਆਂ ਪਈਆਂ ਨਾ ਅਸੀਂ ਤਾਂ ਉਨੀਆਂ ਖੋਜ ਨਹੀਂ ਸਕੇ ਅੱਛਾ ਪਹਿਲੇ ਜਿਹੜੇ ਲੋਕ ਸੀਗੇ 5-7 ਹਜ਼ਾਰ ਸਾਲ ਪਹਿਲਾਂ ਵਾਲੇ ਉਹਨਾਂ ਦੀਆਂ ਬਿਲਡਿੰਗਾਂ ਬਣਾਈਆਂ ਦੇਖ ਲਾ ਅੱਜ ਦੇ ਇੰਜੀਨੀਅਰ ਅੱਜ ਦੇ ਜਿਹੜੇ ਆ ਉਹ ਆਰਕੀਟੈਕਚਰ ਵਾਲੇ ਉਦਾਂ ਦੀ ਬਿਲਡਿੰਗ ਬਣਾ ਹੀ ਨਹੀਂ ਸਕਦੇ ਤੇ 5000 ਸਾਲ ਪਹਿਲਾਂ ਇੰਨੇ ਦਿਮਾਗੀ ਸੀ ਬੰਦੇ ਤੇ ਹੁਣ ਕੀ ਹੋਇਆ ਗੱਲ ਆ ਕਿ ਉਹ ਇਸਤੇਮਾਲ ਦੀ ਗੱਲ ਆ ਹੁਣ ਸਾਡਾ ਵੰਡਿਆ ਬੜਿਆ ਪਾਸੇ ਗਿਆ ਧਿਆਨ ਕਦੇ ਯੂਟਿਊਬਾਂ ਚ ਕਦੇ ਫੇਸਬੁੱਕਾਂ ਚ ਕਦੇ ਇੰਸਟਾਗ੍ਰਾਮਾਂ ਚ ਕਦੇ ਟੈਲੀਵਿਜ਼ਨਾਂ ਚ ਕਦੇ ਰੇਡੀਓ ਚ ਕਦੇ ਉਹਨਾਂ ਦੇ ਲਈ ਜਿਹੜਾ ਦਿਮਾਗ ਸੀ ਉਹ ਨਵੀਆਂ ਕਾਢਾਂ ਲਈ ਨਵੇਂ ਜੀਵਨ ਦੇ ਲਈ ਸੀ ਸਾਰਾ ਤੇ ਉਹ ਲਾ ਵੀ ਉਸੇ ਚੀਜ਼ ਦਿੰਦੇ ਹੁਣ ਮੰਨ ਲਓ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇਰੇ ਕੋਲ ਕੁਛ ਕਰਨ ਨੂੰ ਨਾ ਹੋਵੇ ਤੇ ਤੇਰਾ ਦਿਮਾਗ ਜਿਹੜਾ ਊਰਜਾ ਉਹ ਕਿੰਨੀ ਇਕੱਠੀ ਹੋ ਜਾਣੀ ਆ ਤੂੰ ਜਿੱਧਰ ਨੂੰ ਮਰਜ਼ੀ ਲਾ ਦੇ ਤੇ ਉਹ ਕੰਮ ਸਹੇਲੇ ਹੋ ਜਾਣੇ
ਹਾਂ
ਤੇ ਜਿਹੜਾ ਬੰਦਾ ਬੈਠਾ ਵਿਹਲਾ ਵੀ ਥੱਕ ਗਿਆ ਸੋਚ ਸੋਚ ਕੇ ਸਮਝ ਸਮਝ ਕੇ ਦੇਖ ਦੁਖ ਕੇ ਤਾਂ ਉਹਦੇ ਕੋਲ ਫਿਰ ਊਰਜਾ ਉਨੀ ਕੀ ਬਚਣੀ ਆ ਪਹਿਲੇ ਬੰਦੇ ਜਿਹੜੇ ਨਾ ਕਿਤੇ ਤੂੰ ਪੜਿਆ ਹੋਊ ਜਾਂ ਵੇਖਿਆ ਹੋ ਇੰਨੇ ਦਿਮਾਗੀ ਸੀ ਇੱਦਾਂ ਦੀਆਂ ਉਹਨਾਂ ਨੇ ਬਿਲਡਿੰਗਾਂ ਬਣਾਤੀਆਂ ਇੱਦਾਂ ਦੀਆਂ ਉਹਨਾਂ ਨੇ ਮਤਲਬ ਨਕਸ਼ੇ ਬਣਾਤੇ ਆ ਜਿਹੜੇ ਮੇਰੇ ਹਿਸਾਬ ਨਾਲ ਹੁਣ ਆਪਣੇ ਕੋਲ ਦੁਬਾਰਾ ਬਣ ਹੀ ਨਹੀਂ ਸਕਦੇ ਸਹੀ ਗੱਲ
ਬਿਲਕੁਲ ਜਿਵੇਂ ਤੁਹਾਡੇ ਨਾਲ ਦੇ ਵੀ ਤੁਸੀਂ ਦੇਖੀ ਹੋਣਗੇ ਜਾਂ ਜਿਵੇਂ ਸਾਡੇ ਜਿਵੇਂ ਕਹਿ ਲਈਏ ਬੱਚੇ ਪਿਓ ਦਾਦੇ ਉਹ ਸਗੋਂ ਅੱਜ ਦੇ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਸੀਗੇ ਤੇ ਜ਼ਿਆਦਾ ਸਮਾਰਟ ਵੀ ਸੀਗੇ ਪ੍ਰੈਕਟੀਕਲੀ ਵੀ ਜ਼ਿਆਦਾ ਉਹ ਸੀਗੇ ਸਮਾਰਟ ਇਕੱਲੇ ਜਾਣੀ ਕਿਤਾਬਾਂ ਹੀ ਨੀ ਇਕੱਲੀਆਂ ਪੜ੍ਹੀਆਂ ਸੀਗੀਆਂ ਪ੍ਰੈਕਟੀਕਲੀ ਵੀ ਹਿਸਾਬ ਕਿਤਾਬ ਨੂੰ ਜਾਂ ਹੋਰ ਪਾਸੇ ਨੂੰ ਬਹੁਤ ਤੇਜ਼ ਸੀਗੇ ਮੇਰੇ ਦਾਦਾ ਜੀ ਉਹ ਆਪ ਨਾਲੇ ਉਰਦੂ ਦਾ ਅਖਬਾਰ ਪੜ੍ਹਦੇ ਸੀਗੇ ਤੇ ਨਾਲੇ ਦੇਖ ਲਓ ਇੰਗਲਿਸ਼ ਵੀ ਪੜ੍ਹਨੀ ਉਹਨਾਂ ਨੇ ਤੇ ਨਾਲੇ ਹੁਣ ਫਿਰ ਉਦੋਂ ਬਾਅਦ ਚਲੋ ਸੱਚ ਚਲੋ ਮੇਰੇ ਗਲੀ ਚਲੋ ਅਸੀਂ ਚਲੋ ਏਦਾਂ ਨੀ ਰਹੇ ਹੈਗੇ ਪਰ ਕਈ ਫੈਮਲੀਆਂ ਵਿੱਚ ਇਹ ਯਾਨੀ ਕਿ ਗਿਰਾਵਟ ਆਈ ਆ ਇਹ ਸਿੱਖਿਆ ਵਿੱਚ ਵੀ ਕਈਆਂ ਫੈਮਲੀਆਂ ਵਿੱਚ ਜੇ ਪਿੱਛੇ ਦਾਦੇ ਪੜਦਾਦੇ ਵਧੀਆ ਪੜ੍ਹੇ ਸੀ ਉਹਨਾਂ ਨੇ ਗਾਹ ਨੇ ਗਾਹ ਜਿਹੜੇ ਅੱਜ ਉਹਨਾਂ ਨੇ ਪੋਤੇ ਪੜੋਤੇ ਉਹ ਸਗੋਂ ਕਈ ਅਨਪੜ ਵੀ ਆ ਇਹੋ ਜਿਹੇ ਨੇ ਇਹੋ ਜਿਹੇ ਫੈਮਲੀ ਜਿਹਨਾਂ ਨੇ ਆਪਣੇ ਘਰ ਨੂੰ ਪਿੱਛੇ ਵੀ ਲੈ ਕੇ ਗਏ ਨੇ ਗਾਹਾਂ ਚਲੇ ਜਾਣ ਦੇ ਲਈ।
ਆਹੋ ਦੇਖੋ ਹਰ ਚੀਜ਼ ਜਿਹੜੀ ਨਾ ਸਾਂਭਣ ਦੇ ਲਈ ਸਮਝ ਚਾਹੀਦੀ ਆ। ਜੇ ਹੁਣ ਪਿਓ ਦਾਦੇ ਦੀ ਇੰਨੀ ਕਮਾਈ ਸੀ, ਕਮਾਈ ਦਾ ਮਤਲਬ ਬਿਲਕੁਲ ਨਹੀਂ ਵੀ ਉਹ ਜ਼ਮੀਨ ਜਾਇਦਾਦ ਤਾਂ ਹੀ ਛੱਡ ਗਿਆ। ਜੇ ਉਹ ਗਿਆਨ ਸਮਝ ਇੱਕ ਰੁਤਬਾ ਇੱਕ ਵਿਸ਼ਵਾਸ ਛੱਡ ਕੇ ਗਿਆ, ਉਹਨੂੰ ਨਿਭਾਉਣਾ ਵੀ ਮੇਰੇ ਹਿਸਾਬ ਨਾਲ ਅਗਲੀਆਂ ਪੀੜ੍ਹੀਆਂ ਦੀ ਬੜੀ ਵੱਡੀ ਜ਼ਿੰਮੇਵਾਰੀ ਹੋ ਜਾਂਦੀ ਆ। ਜਿਵੇਂ ਆਪ ਜੀ ਨੇ ਕਿਹਾ ਆ ਕਿ ਪੜ੍ਹਾਈ ਲਿਖਾਈ, ਅਤੇ ਪੜ੍ਹਾਈ ਲਿਖਾਈ ਦੇ ਨਾਲ ਮਾਣ ਇੱਜ਼ਤ ਵੀ ਆਉਂਦਾ। ਪਹਿਲੇ ਸਮੇਂ ਦੇ ਵਿੱਚ ਚਲੋ ਮਾਣ ਇੱਜ਼ਤ ਹੁਣ ਵੀ ਪੜ੍ਹਾਈ ਬਥੇਰਾ ਦਵਾਉਂਦੀ ਆ। ਪਹਿਲੇ ਸਮੇਂ 'ਚ ਜੇ ਕੋਈ ਪੜ੍ਹਿਆ ਹੁੰਦਾ ਸੀ ਨਾ, ਅਤੇ ਚਿੱਠੀ ਪੱਤਰ ਉਹਦੇ ਕੋਲ ਪੜ੍ਹਾਉਣਾ ਆਣ ਕੇ, ਅਤੇ ਉਹਦੀ ਕਿੰਨੀ ਮਤਲਬ ਸੋਭਾ ਹੁੰਦੀ ਸੀ ਵੀ ਫਲਾਨੇ ਤੋਂ ਲੈ ਜਾਓ ਜੀ ਉਹ ਚਿੱਠੀ ਪੱਤਰ ਤੁਹਾਡਾ ਪੜ੍ਹ ਦੂਗਾ, ਅਛਰੂ ਤੋਂ ਲੈ ਜਾਓ ਤੁਹਾਡੀ ਚਿੱਠੀ ਪੜ੍ਹ ਦੇਣੀ, ਜਾਂ ਕਿਸੇ ਤੋਂ ਲੈ ਜਾਓ ਅਗਲਾ ਉਹਦੀ ਇੱਜ਼ਤ ਕਰਦਾ ਸੀ, ਉਹਦਾ ਮਾਣ ਕਰਦਾ ਸੀ ਵੀ ਸਾਡੇ ਪਿੰਡੋਂ ਪੜ੍ਹੇ ਹੀ ਨਹੀਂ ਗਿਆ। ਉਦੋਂ ਸਾਰਾ ਤਾਂ ਕੋਈ ਪੜ੍ਹਿਆ ਵੀ ਨਹੀਂ ਸੀ ਹੁੰਦਾ। ਪਰ ਗੱਲ ਤੇਰੀ ਠੀਕ ਆ ਵੀ ਜੇ ਅਸੀਂ ਉਹ ਇੱਜ਼ਤ ਮਾਣ ਨੂੰ ਅੱਗੇ ਲਿਜਾ ਹੀ ਨਾ ਸਕੇ, ਤਾਂ ਉਹ ਸਮਝੋ ਮਿੱਟੀ ਕਰ ਦਈਏ। ਪਿਓ ਦਾਦੇ ਦੀ ਕਮਾਈ ਜਿਹੜੀ ਆ ਇਹ ਨਹੀਂ ਪੈਸੇ ਦੱਥੇ ਦੀ, ਇੱਜ਼ਤ ਮਾਣ ਵਾਲੀ ਵੀ ਜੇ ਮਿੱਟੀ ਕਰ ਦਈਏ ਤਾਂ ਉਹ ਪੱਲੇ ਕੱਖ ਨਹੀਂ ਰਹਿੰਦਾ। ਫਿਰ ਕਈ ਪੀੜ੍ਹੀਆਂ ਉਹ ਰੁਲਦੀਆਂ ਹੀ ਆ ਮਗਰੋਂ। ਇਸ ਕਰਕੇ ਮੈਂ ਕਹਿੰਦਾ ਹੁੰਦਾ ਇਤਿਹਾਸ ਜਿਹੜਾ ਉਹ ਸਾਨੂੰ ਉੱਧਰ ਝਾਤ ਮਾਰਨੀ ਪੈਂਦੀ, ਕਿਉਂਕਿ ਭਵਿੱਖ ਜਿਹੜਾ ਇਤਿਹਾਸ ਦੇ ਹਿਸਾਬ ਨਾਲ ਹੀ ਚੱਲਣਾ। ਜੋ ਪਿੱਛੇ ਬੀਤ ਚੁੱਕਿਆ ਨਾ, ਜੇ ਅਸੀਂ ਉਹਨੂੰ ਯਾਦ ਰੱਖ ਕੇ ਚੱਲਾਂਗੇ ਤਾਂ ਸਾਡੀ ਜਿਹੜੀ ਚਾਲ ਆ ਉਹ ਦੁੱਗਣੀ ਹੋ ਜੂ। ਜੇ ਅਸੀਂ ਵੇਖਦੇ ਹੀ ਨਹੀਂ ਪਿੱਛੇ ਝਾਤ ਹੀ ਨਹੀਂ ਮਾਰਦੇ ਅਤੇ ਆਪਣਾ ਹੀ ਰਾਹ ਬਣਾ ਲੈਂਦੇ ਹਾਂ, ਤਾਂ ਫਿਰ ਉਹ ਰਾਸਤਾ ਜਿਹੜਾ ਉਹ ਮੇਰੇ ਹਿਸਾਬ ਨਾਲ ਕੋਈ। ਹਾਂ ਠੀਕ ਆ ਵੀ ਜੇ ਕਿਸੇ ਦੇ ਪਿਓ ਦਾਦੇ ਨਸ਼ੇ ਪੱਤੇ 'ਚ ਹੋਊਗਾ ਤਾਂ ਉਹਨੇ ਰਾਹ ਚੰਗਾ ਬਣਾ ਲਿਆ ਤਾਂ ਉਹ ਬਹੁਤ ਬਿਹਤਰ ਆ, ਪਰ ਚੰਗੇ ਤੋਂ ਮਾੜੇ ਵਾਲੇ ਪਾਸੇ ਨੂੰ ਜ਼ਿਆਦਾ ਜਾਣ ਵਾਲੇ ਹੈਗੇ ਨੇ। ਕਿਉਂਕਿ ਕਿਸੇ ਚੀਜ਼ ਨੂੰ ਬਣਾਈ ਰੱਖਣਾ ਸੁੱਖ ਵੀ ਕੋਈ ਛੋਟੀ ਜਿਹੀ ਗੱਲ ਨਹੀਂ, ਇਹਦੇ ਲਈ ਬੜਾ ਜਜ਼ਬਾ ਚਾਹੀਦਾ, ਬੜੀ ਕੁਰਬਾਨੀ ਮੰਗਦੀ ਆ ਹਰ ਚੀਜ਼। ਸਹੀ ਗੱਲ ਦੱਸ।
ਹਾਂਜੀ ਭਾਈ, ਇਹ ਭਾਈ ਇੱਕ ਹੋਰ ਗੱਲ ਜਿਹੜੀ ਇਹ ਕਿ ਪੁਰਾਣੇ ਜਵਾਨੇ ਨਾਲ ਰਿਲੇਟਡ ਆ, ਮੈਂ ਜਿਹੜੀ ਦੇਖੀ ਆ, ਪਹਿਲਾਂ ਲੋਕ ਜਿਵੇਂ ਪੈਸੇ ਦਾ ਲੈਣ ਦੇਣ ਵੀ ਬੜਾ ਖਰਾ ਹੁੰਦਾ ਸੀ ਮੈਨੂੰ ਲੱਗਦਾ ਅੱਜ ਦੇ ਮੁਕਾਬਲੇ 'ਚ, ਤੇ ਪਹਿਲਾਂ ਕਿਹੜਾ ਮੈਂ ਬਿਨਾਂ ਹੀ ਇਲੈਕਟ ਪੜਦੇ ਕਿਸੇ ਦੇ ਜਵਾਨ ਤੇ ਕਿਸੇ ਨੂੰ ਦਸ ਜਾਮਨ ਪਾ ਕੇ ਵੀ ਮੈਂ ਦੇਖਿਆ ਲੋਕ ਇੱਕ ਦੂਜੇ ਨੂੰ ਪੈਸਾ ਦਿੰਦੇ ਸੀਗੇ ਤੇ ਮੋੜਦੇ ਵੀ ਸੀਗੇ ਬੜਾ ਟਾਈਮ ਸਰ। ਇੱਕ ਬੰਦੇ ਨੂੰ ਪਿੰਡ ਦੇ ਮੇਰੇ ਨਾਨੀ ਨੂੰ ਬਹੁਤ ਆਉਣਾ ਘਰੇ, ਇਹਨਾਂ ਨੇ ਇੱਕ ਪੈਸੇ ਮੇਰੇ ਨਾਨੀ ਨੂੰ ਬਹੁਤ
ਜਵਾਨ ਦੇ ਪੱਕੇ ਸੀ, ਕਿਉਂਕਿ ਉਹਨਾਂ ਦਾ ਇਹ ਮੰਨਣਾ ਸੀ ਕਿ ਬੰਦਾ ਜੇ ਜਵਾਨ ਤੋਂ ਫਿਰ ਗਿਆ ਤਾਂ ਉਹਦੀ ਮੌਤ ਹੋ ਜਾਏ, ਮੌਤ ਨਾਲੋਂ ਵੀ ਮਾੜਾ। ਕਿਉਂਕਿ ਜੇ ਤੁਹਾਡੀ ਜਵਾਨ ਨਹੀਂ ਤੇ ਤੁਹਾਡਾ ਕੋਈ ਰੋਭ ਨਹੀਂ, ਤੁਹਾਡਾ ਕੋਈ ਮਾਣ ਨਹੀਂ, ਕਿਉਂਕਿ ਮਾਣ ਇੱਜ਼ਤ ਰੋਭ ਇਹ ਸਭ ਜ਼ਬਾਨ ਦੇ ਉੱਤੇ ਹੀ ਆ। ਮੰਨ ਲਓ ਵੀ ਇੱਕ ਬੰਦਾ ਕਹਿ ਕੇ ਮੁਕਰ ਜਾਏ, ਮਰੇ ਤੇ ਮੁਕਰੇ ਦੇ ਵਿੱਚ ਕੋਈ ਫਰਕ ਨਹੀਂ, ਅੱਗੇ ਸਿਆਣੇ ਕਹਿੰਦੇ ਸੀ ਹੁਣ ਵੀ ਉਦਾਂ ਤਾਂ ਕਹਿੰਦੇ ਆ, ਜਿਹੜਾ ਮਰ ਗਿਆ ਮੁਕਰੇ ਦੇ ਬਰਾਬਰ ਹੀ ਉਹ, ਜਿਹੜਾ ਮੁਕਰ ਗਿਆ ਉਹ ਮਰੇ ਦੇ ਬਰਾਬਰ ਹੀ ਉਹ, ਕਿਉਂਕਿ ਹੁਣ ਜਿਹੜਾ ਮਰਿਆ ਉਹ ਬੋਲ ਥੋੜਾ ਸਕਦਾ, ਉਹਦਾ ਜਵਾਬ ਆ ਉਹਦਾ ਕੋਰਾ, ਤੇ ਜਿਹੜਾ ਮੁਕਰ ਗਿਆ ਉਹ ਵੀ ਮਰੇ ਵਾਂਗੂ, ਜਾਂ ਉਹਨਾਂ ਵੀ ਮਤਲਬ ਕਿ ਦੀਨ ਧਰਮ ਕੁਛ ਨਹੀਂ ਰਹਿ ਜਾਂਦਾ। ਅਸਲ ਦੇ ਵਿੱਚ ਜਿਹੜੀ ਕਹਿੰਦੇ ਨਾ ਵੀ ਪ੍ਰਾਣ ਜਾਏ ਪਰ ਵਚਨ ਨਾ ਜਾਏ, ਪ੍ਰਾਣ ਤੇ ਜਾਂਦੇ ਚੱਲ ਜਾਣ ਪਰ ਜੋ ਬੋਲਤਾ ਉਹ ਜੋ ਵਚਨ ਕਰ ਦਿੱਤਾ ਵੀ ਹਾਂ ਭਾਈ ਮੈਂ ਤੇਰੇ ਪੈਸੇ ਇੰਨੇ ਨੂੰ ਮੋੜੂ, ਉਹ ਵਚਨ ਨਹੀਂ ਸੀ ਜਾਣ ਦਿੰਦੇ। ਇਹ ਸੀ ਗੱਲ। ਉਹ ਅਸਲ ਦੇ ਵਿੱਚ ਕੀ ਆ, ਬੰਦਾ ਹੁਕਮਰੀ ਦਾ ਮੋਟਾ ਮੋਟਾ ਹਿਸਾਬ ਲਾਈਏ ਤੇ ਕੀ ਆ, ਬੰਦਾ ਜਿਹੜਾ ਰੱਬ ਨੂੰ ਹਾਜ਼ਰ ਨਾ ਜਾਂ ਜਾਣਦਾ ਨਾ, ਉਹ ਮੇਰੇ ਹਿਸਾਬ ਨਾਲ ਤੇ ਨਾ ਉਹ ਮੁਕਰ ਹੀ ਸਕਦਾ ਕਿਸੇ ਚੀਜ਼ ਤੋਂ, ਨਾ ਉਹ ਆਪਣੇ ਬੋਲਾਂ ਤੋਂ ਪਾਸੇ ਹੀ ਹਟ ਸਕਦਾ, ਕਿਉਂਕਿ ਉਹਨੂੰ ਪਤਾ ਕਿ ਜੇ ਕੋਈ ਚੀਜ਼ ਦਿੱਤੀ ਆ ਜਾਂ ਲਈ ਆ ਉਹਦਾ ਜਿਹੜਾ ਰੱਬ ਉਹਦਾ ਵਿੱਚ ਸਾਡੇ ਉਹ ਮਤਲਬ ਜਿਹਨੂੰ ਕਹਿੰਦੇ ਸਬੂਤ ਦੇ ਤੌਰ 'ਤੇ ਉਹ ਗਵਾਹ ਵਾ। ਹੁਣ ਜਿਹਦਾ ਗਵਾਹ ਹੀ ਰੱਬ ਹੋਵੇ ਦੱਸੋ ਉਹਦੇ ਕੋਲ ਬੰਦਾ ਕਿੱਥੇ ਭੱਜ ਲਊ ਰੱਬ 'ਤੇ, ਜਦੋਂ ਗਵਾਹੀ ਦੇ ਦੇਵੇ ਨਾ ਫਿਰ ਰੱਬ ਜਦੋਂ ਆਪਣੀ ਸੁਣਵਾਈ ਦਿੰਦਾ ਪਤਾ ਫੇਰ ਲੱਗਦਾ। ਸਹੀ ਗੱਲ ਹੈ
ਭਾਈ। ਇੱਕ ਮੁਲਾ ਦਾ ਕਾਰਨ ਇੱਕ ਹੋਰ ਵੀ ਇਹਦੇ ਚ ਹੁੰਦਾ ਹੋਣਾ ਵਾ, ਕਿਉਂਕਿ ਲੋਕਾਂ ਦੀ ਉਦੋਂ ਇੱਕ ਜਿਵੇਂ ਆਂਢ ਗੁਆਂਢ ਦੇ ਪਿੰਡਾਂ ਤੱਕ ਵੀ ਲਾਗੇ ਲਾਗੇ ਦੇ ਪਿੰਡਾਂ ਖੂਹ ਪੰਜ ਸੱਤ ਪਿੰਡਾਂ ਤੱਕ ਲੋਕਾਂ ਦੀ ਪਹਿਚਾਣ ਹੁੰਦੀ ਸੀਗੀ, ਭਾਵੇਂ ਕੋਈ ਵੱਡੇ ਅਹੁਦੇ ਦਾ ਭਾਵੇਂ ਕੋਈ ਛੋਟੇ ਅਹੁਦੇ ਦਾ ਬੰਦਾ ਵਾ, ਇੱਕ ਉਹ ਚੀਜ਼ ਮੈਟਰ ਕਰਦੀ ਸੀਗੀ ਨਾ ਵੀ ਜੇ ਤੁਸੀਂ ਇਹੋ ਜਿਹਾ ਕੋਈ ਗੱਲ ਕਰਦੇ ਵੀ ਤੁਹਾਨੂੰ ਪਤਾ ਵੀ ਤੁਹਾਡੇ ਕੱਲੇ ਪਿੰਡ ਚ ਨੀ, ਤੁਹਾਡਾ ਨਾਮ ਕਰਾਵਣ ਤੁਹਾਡੇ ਆਲੇ ਦੁਆਲੇ ਦੇ ਪੰਜ ਸੱਤ ਪਿੰਡਾਂ ਤੱਕ ਤੁਹਾਡੀ ਜਿਹੜੀ ਗੱਲ ਜਾਣੀ ਹੈ ਵੀ ਇਹ ਬੰਦੇ ਨੇ ਕਿਵੇਂ ਗਲਤ ਕੰਮ ਕੀਤਾ ਜਾਂ ਕਿਵੇਂ ਧੋਖਾ ਕੀਤਾ ਵਾ, ਕਿਉਂ ਇਹ ਵਿਚਾਰ ਉਹਨਾਂ ਨੂੰ ਹੁੰਦਾ ਹੋਣਾ ਨਾ, ਕਿਉਂਕਿ ਇਹ ਮੈਂ ਉਹ ਸੁਣਦਾ ਹੁੰਦਾ ਸੀ ਜਦੋਂ ਉਹਨਾਂ ਤੋਂ ਲੱਖਾਂ ਤੋਂ ਵੀ ਉਹ ਨਾਲ ਦੇ ਪਿੰਡਾਂ ਤੱਕ ਗਾਂ ਗਾਂ ਤੱਕ ਵੀ ਲੋਕਾਂ ਨੂੰ ਜਾਣਦੇ ਸੀਗੇ, ਉਹ ਕੋਈ ਕਿਸੇ ਦਾ ਨਾਮ ਲੈ ਦੇਣਾ ਤੇ ਉਹ ਗਾਂ ਦੇ ਗਾਂ ਜਾਣਦੇ ਸੀਗੇ,
ਜਾਣਦੇ ਸੀ, ਹੁਣ ਤਾਂ ਕੋਈ ਪਹਿਚਾਣ ਹੀ ਨਹੀਂ। ਜੇ ਤੁਸੀਂ ਕਿਸੇ ਦਾ ਨਾਂ ਲਓ, ਮੰਨ ਲਓ ਗੁਆਂਢੀ ਪਿੰਡ ਦੇ ਕਿਸੇ ਮੁੰਡੇ ਦਾ ਨਾਂ ਲੈ ਤੇ ਕੋਈ ਤੈਨੂੰ ਪਤਾ ਹੀ ਨਹੀਂ ਹੋਣਾ ਵੀ ਹਾਂ ਕਿ ਕੌਣ ਆ, ਪਹਿਲਾਂ ਤੇਰੀ ਗੱਲ ਹੁਣ ਚਾਰ ਚਾਰ ਪੰਜ ਪੰਜ ਲਾਗੇ ਲਾਗੇ ਪਿੰਡ ਹੁੰਦੇ ਸੀ, ਤੂੰ ਫਲਾਣੇ ਦਾ ਨਾਂ ਲਓ ਫਲਾਣਾ ਸਿਓ, ਉਹ ਨਾਲ ਹੀ ਤੈਨੂੰ ਦੱਸ ਦੇਗਾ, ਨਿਆਣੇ ਵੀ ਦੱਸ ਦੂ ਤੈਨੂੰ ਉਹਦੇ ਨਿਆਣਿਆਂ ਦੇ ਵੀ ਨਾਂ। ਇਹ ਪਹਿਚਾਣ ਮੈਂ ਤਾਂ ਦੱਸੀ ਤੇ ਜਾਣਾ ਨਾ ਵੀ ਉਹ ਅੱਗੇ ਸਾਗ ਸੰਬੰਧੀਆਂ ਜਿਹੜੀਆਂ ਇੱਕ ਦੂਜੇ ਨਾਲ ਮੇਲ ਮਿਲਾਪ ਵੱਧ ਸੀ। ਅੱਛਾ ਜੇ ਕਦੋਂ ਬੰਦਾ ਵਿਹਲਾ ਹੋ ਜਾਂਦਾ ਕਿਸੇ ਦੇ ਖੂਹ ਤੇ ਜਾ ਕੇ ਬਹਿ ਗਿਆ, ਦੋ ਚਾਰ ਜਣੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਅਗਲਾ ਜਾਣਦਾ ਸੀ, ਹੁਣ ਬਹਿਣ ਦਾ ਵਿਹਲਾ ਕਿਹੜਾ, ਆਪਦਾ ਸਗਾ ਕੋਈ ਮਿੱਤਰ ਆ ਜਾਏ ਤਾਂ ਅਗਲਾ ਮੂੰਹ ਪਰਾਂ ਨੂੰ ਕਰ ਲੈਂਦਾ ਵੀ ਹੁਣ ਬਹਿ ਗਿਆ ਤੇ ਇਹਨੇ ਉੱਠਣਾ ਨੇ। ਜਦੋਂ ਤੁਸੀਂ ਆਪਣੇ ਮਿੱਤਰਾਂ ਤੋਂ ਮੂੰਹ ਮੋੜ ਲੈਂਦੇ ਆ ਤੇ ਤੁਸੀਂ ਬਗਾਨਿਆਂ ਦੇ ਕਿੱਥੇ ਜਾ ਕੇ ਕੋਲ ਬਹਿ ਜਾਓਗੇ। ਜਮਾਨਾ ਜਿਹੜਾ ਬਦਲ ਗਿਆ ਸੁਖਪ੍ਰੀਤ, ਆ ਜਿਹੜੀ ਤੂੰ ਗੱਲ ਕੀਤੀ ਨਾ ਲੱਖ ਰੁਪਈਏ ਦੀ, ਆ ਬੰਦਾ ਆਲੇ ਦੁਆਲੇ ਦੇ ਪਿੰਡਾਂ ਦੇ ਨਾਮ ਵੀ ਜਾਣਦਾ ਸੀ, ਕੰਮ ਕਾਰ ਵੀ ਜਾਣਦਾ ਸੀ, ਤੇ ਬਹਿਣੀ ਖਣਾਉਣੀ ਵੀ ਹੁੰਦੀ ਸੀ ਵੀ ਕਿਤੇ ਤੂੰ ਲਾਗੇ ਛਾਗੇ ਪਿੰਡ ਚ ਕਹਿ ਦੋ ਨਾ ਫਲਾਣੇ ਸੌਂਦਾ, ਪੋਤਾ ਤੋਂ ਦੱਸ ਦੇਣਗੇ ਵੀ ਹਾਂ ਉਹਦਾ, ਅੱਜ ਵੀ ਪਤਾ ਕਰਕੇ ਪਿਛਲੇ ਪੁਰਾਣੇ ਬੰਦਿਆਂ ਨੂੰ ਸਾਰੇ ਪੁਰਾਣੇ ਬੰਦਿਆਂ ਦੇ ਆਂਡੇ ਗੁਆਂਢੇ ਵਾਲੇ ਆਲੇ ਦੁਆਲੇ ਵਾਲਿਆਂ ਦਾ ਪਤਾ ਹੁੰਦਾ। ਇਹ ਗੱਲ ਤਾਂ ਸੀ, ਸਮਾਂ ਬਦਲ ਜਾਂਦਾ
ਅਸਲ ਚ ਇਹ ਕਹਿ ਜੀ ਥੋੜਾ ਜਿਹਾ ਹੁਣ ਜਿਵੇਂ ਮਨਦੀਪ ਭਾਜੀ ਵੀ ਉਹ ਟਾਈਮ ਦੇ ਜਿਹੜੇ ਲੇਟ ਏਟੀਜ਼ ਵਾਲੇ ਵੀ ਹੈ ਨਾ, ਜਿਹੜੇ ਅੱਸੀ ਦੇ ਜਾਣੀ ਕਿ ਦਸ਼ਕ ਜਿਹੜੇ ਲੇਖ ਪਚਾਸੀ ਤੋਂ ਬਾਅਦ ਵੀ ਜਿਨ੍ਹਾਂ ਹੈਗਾ ਉਹਨਾਂ ਨੇ ਵੀ ਹਜੇ ਉਹ ਜਮਾਨਾ ਦੇਖਿਆ ਵਾ, ਜਿਹੜੇ 90 ਤੋਂ 95 ਤੋਂ ਜਿਹੜੇ ਬਾਅਦ ਹੋਏ ਨੇ ਜਵਾਕ ਆਏ ਨੇ ਉਹ ਉਹਨਾਂ ਨੇ ਸ਼ਾਇਦ ਇਹ ਚੀਜ਼ਾਂ ਨਹੀਂ ਉਹਨਾਂ ਨੂੰ ਪਤਾ ਹੋਵੇ ਜਾਂ ਨਹੀਂ ਐਕਸਪੀਰੀਅੰਸ ਗੱਲਾਂ ਕੀਤੀਆਂ ਹੋਣੇ ਹੈਗੇ, ਪਰ ਜਿਹੜੀ 95 ਤੋਂ ਗਾਹਾਂ ਜਾਂ 85 ਤੋਂ ਬਾਅਦ ਵਾਲੇ ਵੀ ਆ ਜਿਹੜੇ ਦੱਸਦੇ ਨੇ ਕਰੇ ਉਹਨਾਂ ਨੇ ਵੀ ਹਜੇ ਆਪਦੇ ਵਿਆਹ ਨਾਲ ਵਿਚਰੇ ਨੇ ਜਾਂ ਦੇਖਿਆ ਉੱਥੇ ਬੈਠਾ ਤੇ ਇਸ ਗੱਲਾਂ ਦਾ ਪਤਾ ਉਹਨਾਂ ਨੂੰ
ਉਹ ਵੀ ਤੇਰੀ ਗੱਲ ਠੀਕ ਆ ਵੀ 90-95 ਵਾਲਿਆਂ ਨੂੰ ਤੇ ਫਿਰ ਉਹਨੂੰ ਪਤਾ ਕੀ ਹੋਣਾ, ਉਦੋਂ ਤੋਂ ਯੁੱਗ ਬਦਲਿਆ ਨਾ, ਯੁੱਗ ਬਦਲਣਾ ਹੀ ਸ਼ੁਰੂ ਹੋਇਆ ਜਦੋਂ ਉਹਨੂੰ ਸੁਰਤ ਚ ਆਏ ਆ ਉਦੋਂ ਉਹਨੂੰ ਤੇ ਫਿਰ ਜਮਾਨਾ ਬਦਲੀ ਬੜੀ ਖੇਰੀ ਗਿਆ, ਜਮਾਨੇ ਬਦਲੇ ਨੂੰ ਕੋਈ ਅਰਸਾ ਨੀ ਹੋਇਆ, ਪਿਛਲੇ 10-15 ਸਾਲਾਂ ਦੇ ਵਿੱਚ ਹੀ ਇਕਦਮ ਬਦਲਿਆ। ਇਹ ਪਹਿਲਾਂ ਜਮਾਨਾ ਠੀਕ ਚਾਲ ਦੇ ਵਿੱਚ ਸੀ, ਕਿਤੇ ਚਾਲ ਜਿਹੜੀ ਹੁੰਦੀ ਨਾ ਆਪਣੇ ਰਫਤਾਰ ਜਿਹੜੀ ਹੁੰਦੀ ਆ ਇਹ ਇਕਦਮ ਹੀ ਜਿਹੜੀ ਆ ਉਹ ਇਕਦਮ ਤੋਂ ਕੋਈ ਦਵਾਈ ਵੀ ਅਸਰ ਕਰ ਜਾਵੇ ਤੇ ਡਾਕਟਰ ਕਹਿੰਦੇ ਵੀ ਇਹ ਦਵਾਈ ਬਹੁਤੀ ਚੰਗੀ ਨਹੀਂ, ਭਾਵੇਂ ਤੁਹਾਨੂੰ ਆਰਾਮ ਇਹਨੇ ਛੇਤੀ ਦਿੱਤਾ, ਬਈ ਜਿਹੜੀ ਇਕਦਮ ਹੀ ਜਿਹੜੀ ਚੀਜ਼ ਹੋਣੀ ਬੰਦੇ ਦਾ ਵੀ ਇਕਦਮ ਬਦਲ ਜਾਣਾ ਇਹ ਵੀ ਇੱਕ ਬਹੁਤ ਵੱਡੀ ਮਾੜੀ ਨਿਸ਼ਾਨੀ ਮੰਨਿਆ ਜਾਂਦਾ ਵੀ ਉਹ ਇਕਦਮ ਹੀ ਬਦਲ ਗਿਆ। ਹਾਂ ਬਦਲਾਅ ਹੌਲੀ ਹੌਲੀ ਆਉਣ ਤੇ ਬਿਹਤਰ ਆ, ਕਿਉਂਕਿ ਉਹਦੇ ਵਿੱਚੋਂ ਬੰਦਾ ਸਿੱਖਦਾ ਸਿੱਖਦਾ ਬਦਲ ਰਿਹਾ, ਤੇ ਜੇ ਇਕਦਮ ਹੀ ਬਦਲ ਜਾਵੇ ਇਹਦਾ ਮਤਲਬ ਸਿੱਖ ਕੇ ਨਹੀਂ, ਇਹ ਕਿਸੇ ਮਤਲਬ ਤਰੀਕੇ ਨਾਲ ਝੁਕ ਗਿਆ, ਜਿਵੇਂ ਬੰਦਾ ਪੈਸੇ ਚ ਝੁਕ ਗਿਆ, ਮਤਲਬ ਲਾਲਚ ਨਾਲ ਝੁਕ ਗਿਆ, ਇਹ ਜਿਹੜੀ ਤੇਜ਼ ਰਫਤਾਰ ਜਿਹੜੀ ਚਾਲ ਆਈ ਨਾ ਇਹਨੇ ਨੁਕਸਾਨ ਆਪਾਂ ਜਾਣਦੇ ਹਾਂ ਕਿੰਨਾ ਕੀਤਾ, ਬੰਦੇ ਚ ਬਿਮਾਰੀਆਂ ਕਿੰਨੀਆਂ ਆ ਗਈਆਂ, ਆ ਨਾ ਉਹ ਵਾਤਾਵਰਨ ਦਾ ਸੋਚਦਾ, ਨਾ ਉਹ ਆਪਣੀ ਸ਼ਖਸੀਅਤ ਬਾਰੇ ਬਾਹਲਾ ਸੋਚ ਕੇ ਖੁਸ਼ ਆ, ਨਾ ਉਹ ਪ੍ਰੇਮ ਮੁਹੱਬਤ ਬਾਰੇ ਹੋ ਕੇ ਖੁਸ਼ ਆ, ਯਾਨੀ ਕਿ ਸਾਰੀਆਂ ਚੀਜ਼ਾਂ ਨਾ ਉਹ ਖੇਰੋ ਖੇਰੋ ਹੁੰਦੀਆਂ ਜਾ ਰਹੀਆਂ। ਮੇਰੇ ਹਿਸਾਬ ਨਾਲ ਤਾਂ ਲੱਗਦਾ ਹੁੰਦਾ ਹੁਣ ਤਾਂ ਜ਼ਮਾਨੇ ਵਾਲੇ ਜ਼ਿਆਦਾ ਜਾਣਦੇ ਨੇ ਵੀ ਉਹਨਾਂ ਨੂੰ ਕਿਸ ਤਰੀਕੇ ਨਾਲ ਲੱਗਦਾ, ਪਰ ਅਸੀਂ ਜਿਹੜੀ ਜ਼ਿੰਦਗੀ ਵੇਖੀ ਨਾ ਜਿਹੜੀ ਪਹਿਲੀ ਜ਼ਿੰਦਗੀ ਆ ਉਹਦੀ ਰਫਤਾਰ ਜਿੰਨੀ ਧੀਮੀ ਸੀ ਸਵਾਦ ਉਨਾ ਹੀ ਸੀ, ਜਿਵੇਂ ਕੱਛੂ ਕੰਮਾਂ ਕਹਿੰਦਾ ਨਾ ਵੀ ਜੇ ਚੱਲਦੇ ਜਾਓ ਰੁਕੋ ਨਾ, ਪਰ ਸਵਾਦ ਚੱਲਣ 'ਚ ਆ, ਅਤੇ ਇਹ ਨਹੀਂ ਖਰਗੋਸ਼ ਵਾਂਗੂ ਛਾਲਾਂ ਮਾਰ ਲਓ ਅਤੇ ਫਿਰ ਆਰਾਮ ਕਰ ਲਓ, ਛਾਲਾਂ ਮਾਰ ਲਓ ਤਾਂ ਉਹਦੇ 'ਚ ਕੋਈ ਸਵਾਦ ਨਹੀਂ। ਸਹੀ ਗੱਲ, ਉਹ ਆਖਰ ਨੂੰ ਹਾਰ ਹੀ ਜਾਂਦਾ। ਇਹ ਕਹਾਣੀਆਂ ਐਵੇਂ ਨਹੀਂ ਬਣੀਆਂ, ਕਹਾਣੀਆਂ ਤੁਸੀਂ ਕਿਤੇ ਵੀ ਲਾ ਕੇ ਵੇਖ ਸਕਦੇ ਹੋ, ਇਹ ਨਹੀਂ ਇਕੱਲੀ ਦੌੜਨ ਤੱਕ ਹੀ ਅਸੀਂ ਮਿਲਦਾ, ਅਤੇ ਜ਼ਮਾਨੇ ਦੀ ਚਾਲ ਲਾ ਲਓ ਜਾਂ ਤਰੱਕੀ ਦੀ ਚਾਲ ਲਾ ਲਓ, ਕਿਤੇ ਦਾ ਮਤਲਬ ਨਿਰੰਤਰ
ਕਾਰਨ ਆਉਂਦਾ।
ਹਾਂ ਪੈਸਾ
ਪੈਸਾ ਵੀ ਲੋਕਾਂ ਕੋਲ ਬਹੁਤ ਆ ਗਿਆ ਨਾ, ਪੈਸਾ ਵੀ ਅਸਲ ਚ ਇੰਨਾ ਮਤਲਬ ਆਮ ਨਹੀਂ ਹੁੰਦਾ ਹੋਣਾ, ਪਰ ਹੁਣ ਲੋਕਾਂ ਕੋਲ ਪੈਸਾ ਵੀ ਬਹੁਤ ਆ ਗਿਆ ਨਾ, ਜਦੋਂ ਜ਼ਿਆਦਾ ਪੈਸਾ ਤੇ ਫਿਰ ਉਹਦੀ ਵਰਤੋਂ ਬਿਨਾਂ ਰਿਸਪੋਂਸੀਬਿਲਟੀ ਦੇ ਕਰਨੀ ਪੈਸਾ
ਕਾਰਨ ਹੈ ਹੀ ਆ, ਪੈਸੇ ਨਾਲ ਬੰਦੇ ਦੀ ਜਿਹੜੀ ਔਕਾਤ ਜਿਹਨੂੰ ਕਹਿੰਦੇ ਨਾ ਅਸਲੀਅਤ ਸ਼ਖਸੀਅਤ ਉਦੋਂ ਪਤਾ ਲੱਗਦੀ ਜਦੋਂ ਸਾਡੇ ਕੋਲ ਪੈਸਾ ਨਹੀਂ ਤੇ ਮੇਰਾ ਕਹਿੰਦੇ ਕਹੀ ਜਾਣਾ ਉਹ ਯਾਰ ਸਾਡੇ ਕੋਲ ਮਹਾਰਾਜ ਪੈਸਾ ਦੇਵੇ ਤੇ ਅਸੀਂ ਦਾਨ ਕਰੀਏ, ਅਸੀਂ ਗਰੀਬ ਦੀ ਸੁਣੀ, ਅਸੀਂ ਭਾਈ ਸਾਰਿਆਂ ਨੂੰ ਵੰਡੀਏ, ਸਾਡੇ ਕੋਲ ਕੋਈ ਮੰਗਣਾ ਵੇ ਖਾਲੀ ਨਾ ਮੁੜੂ। ਜਦੋਂ ਆਉਂਦਾ ਪਤਾ ਤਾਂ ਫੇਰ ਲੱਗਦਾ, ਜਦੋਂ ਨਹੀਂ ਆਉਂਦਾ ਉਦੋਂ ਤਾਂ ਖਿਆਲੀ ਜੋ ਮਰਜ਼ੀ ਕਹੀ ਆ। ਜਦੋਂ ਤੁਹਾਡੇ ਕੋਲ ਆ ਗਿਆ ਪਤਾ ਤਾਂ ਫੇਰ ਲੱਗਣਾ ਵੀ ਤੁਸੀਂ ਕਿੰਨੇ ਪਾਣੀ ਜਾਂ ਕੀ ਤੁਹਾਡਾ ਚਾਲ ਚੱਲਣਾ, ਅਸਲੀਅਤ ਸ਼ਖਸੀਅਤ ਮਿਲਦੀ ਉਦੋਂ। ਅੱਛਾ ਜਦੋਂ ਬੰਦਾ ਹੈ ਹੀ ਗਰੀਬ ਉਹਦੇ ਚ ਤੇ ਨਿਮਰਤਾ ਹੋ ਹੀ ਹੋਊ, ਉਹਦੇ ਚ ਹੰਕਾਰ ਆ ਕੇ ਇਸ ਚੀਜ਼ ਦਾ ਹੀ ਆਣਾ ਦੱਸ ਦੂ। ਜਦੋਂ ਪੈਸਾ ਆਉਂਦਾ ਫੇਰ ਪਤਾ ਲੱਗਦਾ ਵੀ ਇਹ ਨਿਮਰਤਾ ਵਾਲਾ ਵਾ ਹੰਕਾਰੀ ਆ, ਇਹ ਆਓ ਭਗਤ ਵਾਲਾ ਵਾ, ਇਹ ਭਜਾਉਣ ਵਾਲਾ ਵਾ। ਪਹਿਲਾਂ ਤੇ ਫਿਰ ਉਹ ਜੋ ਮਰਜ਼ੀ ਕਹੀ ਜਾਵੇ, ਮੇਰੇ ਕਹਾ ਵੀ ਭਾਈ ਮੈਂ ਆਹ ਕਰ ਦੂ, ਮੈਂ ਉਹ ਕਰ ਦੂ, ਮੈਂ ਇਹਦਾ ਉਹਨੂੰ ਤਾਂ ਫਿਰ ਸਾਰਿਆਂ ਨੂੰ ਭੰਡੀ ਜਾਣਾ। ਅਸਲੀ ਚ ਫਿਰ ਇਹੀ ਗੱਲ ਹੋਈ ਨਾ, ਜਦੋਂ ਪੈਸਾ ਆ ਗਿਆ ਲੋਕਾਂ ਕੋਲ ਤੇ ਉਹ ਪੈਸੇ ਦੇ ਨਾਲ ਫਿਰ ਜਿਹੜੀਆਂ ਬਦਲਾਅ ਆਪਾਂ ਵੇਖੇ ਆ ਦੁਨੀਆਂ ਚ, ਉਹ ਕਦੇ ਪਹਿਲਾਂ ਤਾਂ ਨਹੀਂ ਸੀ ਵੇਖੇ ਕਿਉਂਕਿ ਉਦੋਂ ਤੇਰੀ ਗੱਲ ਹੁਣ ਹੁੰਦਾ ਨਹੀਂ ਸੀ ਕੋਈ। ਲੋਕ ਤਾਂ ਹੁਣ ਵੀ ਜੀਂਦੇ ਹੀ ਆ, ਹੁਣ ਕਿਹੜਾ ਕਿਤੇ ਗਏ ਜਿਹੜੇ ਪੁਰਾਣੇ ਸੀ, ਸਾਡੇ ਵਰਗੇ ਹੈਗੇ ਆ ਹੁਣ ਕਿੱਥੇ ਗਿਆ। ਪਰ ਗੱਲ ਆ ਵੀ ਉਹ ਵੀ ਉਸੇ ਹਨੇਰੀ ਦੇ ਵਿੱਚ ਵਿਚਾਰੇ ਕਿਤੇ ਉਹ ਬੈਠੇ ਆ ਤੇ ਉਹ ਦੇਖਦੇ ਆਪਣੇ ਪੁਰਾਣੇ ਸਮਿਆਂ ਨੂੰ ਯਾਦ ਕਰ ਕਰ ਕੋਖਦੇ। ਹੁਣ ਕੀ ਕਰ ਸਕਦੇ, ਹੁਣ ਕਰੀਏ ਵੀ ਕੀ, ਹੁਣ ਇਹ ਥੋੜ੍ਹੀ ਵੀ ਅਸੀਂ ਪਿੱਛੇ ਨੂੰ ਮੋੜ ਲੈਣੀ ਗੱਡੀ ਗੱਡੀ ਤੇ ਗਾਂਹ ਨੂੰ ਜਾਊ ਹੋਰ ਜਾਊ। ਸਹੀ ਗੱਲ ਤੇ ਲਓ ਫਿਰ ਤਾਂ ਜੀ ਆਪਾਂ ਸੁਖਪ੍ਰੀਤ ਭਾਈ ਹੋਰਾਂ ਨੂੰ ਪੁੱਛ ਲੈਂਦੇ ਹਾਂ ਫਿਰ ਕੀ ਸੋਨਾ ਕੀ ਚਾਹੁੰਦੇ ਨੇ। ਹਾਂ ਵੀ ਸੁਖਪ੍ਰੀਤ ਕੀ ਸੋਨਾ ਚਾਹੁੰਦਾ ਅੱਜ ਟੈਲੀਫੋਨ ਕੀਤਾ, ਬਹੁਤ ਚੰਗੀਆਂ ਗੱਲਾਂ ਕੀਤੀਆਂ, ਬਹੁਤ ਬਹੁਤ ਹੀ ਸ਼ੁਕਰਾਨਾ ਬਈ, ਬਹੁਤ ਹੀ ਸ਼ੁਕਰਾਨਾ। ਸਤਿੰਦਰ ਸਰਤਾਜ ਮਲਕੀਤ ਲਾ ਬਈ ਸ਼ੇਰ ਬਗਾ ਆਪਣਾ ਬਹੁਤ ਹੀ ਸਿਆਣਾ ਗੱਭਰੂ ਆ, ਸੁੱਖਾਂ ਦੇ ਪ੍ਰੀਤ ਨੇ ਬਹੁਤ ਪੁਰਾਣੀਆਂ ਜਿਹੜੀਆਂ ਗੱਲਾਂ ਛੇੜੀਆਂ, ਬਹੁਤ ਹੀ ਚੰਗਾ ਲੱਗਾ। ਲੈ ਵੀ ਸੁੱਖ ਪ੍ਰੀਤ ਤੇ ਮਲਕੀਤ ਆ, ਸੁੱਖਾਂ ਦੇ ਪ੍ਰੀਤ ਨੂੰ ਗਾਣਾ ਕੋਈ ਆਇਆ ਨਵਾਂ ਗੀਤ ਇਹਦਾ, ਵਾਹ ਸਤਿੰਦਰ ਸਰਤਾਜ ਦਾ। ਤਾਂ ਜੀ ਸਤਿੰਦਰ ਸਰਤਾਜ ਦਾ ਆਪਾਂ ਦੇਖ ਲੈਂਦੇ ਹੁਣੇ, ਲੈ ਜੇ ਵੇਖਣਾ ਕਦੋਂ ਤੂੰ ਵੇਖ ਮਲਕੀਤ ਥੋੜਾ ਜਿਹਾ ਟਾਈਮ ਕੱਢ ਕੇ ਇਹਦੇ ਚੱਕਦੇ ਫਟੇ ਸਾਰੇ ਗੀਤ ਲਾ ਕੇ ਦੇ ਉਹ ਜੀ। ਤੇ ਲਓ ਪਿਆਰੇ ਦੋਸਤੋ, ਤੁਸੀਂ ਵੀ ਜੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਤਾਂ request@harmanradio.com ਤੇ ਈਮੇਲ ਕਰ ਸਕਦੇ ਹੋ ਜੀ। ਸਰਬਜੀਤ ਭਾਜੀ ਹੋਰੀ ਵੀ ਤਾਂ ਜੀ ਆਪਾਂ ਨੂੰ ਸੁਣਦੇ ਪਏ ਨੇ, ਲੈ ਸਰਬਜੀਤ ਹੋਰੀ ਸੁਣ ਨੀ ਸਕਦੇ, ਬੈਨੇ ਬੈਨੇ ਤੂੰ ਤੋ ਤੂੰ ਹੋਈ ਪਈ ਆ, ਉਹ ਬੈਨੇ ਬੈਨੇ ਤੂੰ ਤੋ ਤੂੰ ਤੋ ਤੂੰ ਤੋ ਬੈਨੇ ਓਏ ਆ ਜਾ ਸਰਬਜੀਤ ਸਿਆ, ਪੱਛੀ ਲਗੇ ਕਿਤੇ ਟੱਕਰ ਦਾ ਹੀ ਟਾਵਾਂ ਟਾਵਾਂ ਵਾ ਹੈ ਬਈ। ਸਰਬਜੀਤ ਦੇ ਹੁਣ ਉਹਦੀ ਚੜਾਈ ਆ ਪੂਰੀ ਨਵਾਨ ਤੇ ਸਾਡੇ ਆਲੇ ਪਾਸੇ ਨੂੰ। ਕਹਿੰਦੇ ਨੇ ਸਤਿ ਸ੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ, ਮਲਕੀਤ ਭਾਜੀ, ਸਤਿ ਸ੍ਰੀ ਅਕਾਲ, ਹੋਰ ਸੁਣਾਓ ਜੀ। ਰੇਨ ਹੋਈ ਜਾਂਦੀ ਆ, ਰੇਨ ਤੇ ਸਾਨੂੰ ਜੀਣ ਦਿੰਦੀ ਨੀ, ਰੇਨ ਨੇ ਤਾਂ ਸਾਨੂੰ ਲੱਗਦਾ ਰੇਨ ਹੀ ਦੇਣਾ, ਰੇਨ ਨੇ ਤਾਂ ਸਾਡੀ ਜਾਨ ਔਖੀ ਕੀਤੀ, ਕੱਲ ਆ ਰੇਨ ਦੁਖੋਂ ਹੀ ਭੱਜਦੇ ਭੱਜਦੇ। ਮੈਂ ਕਿਹਾ ਤੁਸੀਂ ਲਓ ਬਾਬਾ ਰੂੰ ਦੇ ਤਾਂ ਬਣੇ ਨੀ, ਜਾਂ ਤੁਸੀਂ ਲੂਣ ਦੇ ਬਣੇ ਜਿਹੜੇ ਖੁਰ ਚੱਲੇ ਆ। ਅਰੇ ਕੱਲ ਦੀ ਛੁੱਟੀ ਮਾਰ ਕੇ ਬਹਿ ਗਿਆ, ਕਹਿੰਦੇ ਪੁੱਛਣ ਵਾਲਾ ਕੋਈ ਨੀ, ਇੱਥੇ ਕਿਹੜਾ ਪ੍ਰਿੰਸੀਪਲ ਨਾ ਕਰ ਜਾਣਗਾ, ਇਸ ਦੁਖੋਂ ਇਹ ਆ ਬਦਨੀ ਤੇ ਹੋਇਆ, ਇਹਦੀ ਨੀਤ ਬਦ ਹੋ ਜਾਏ ਨਾ, ਬਦ ਹੁੰਦਾ ਬੁਰਾ, ਬੁਰਾ ਕੀ ਬੁਰੀ ਨੀਤ ਤੁਹਾਡੀ ਹੋ ਗਈ ਆ ਵੀ ਚੁੱਪ ਕਰਕੇ ਆਈਏ ਬੈਠੇ ਰਹੋ, ਕਿਹੜਾ ਤੁਰੂ ਫਰੂ ਜਦੋਂ ਇਹ ਸੋਚੀ ਜਾਂਦੇ ਫਿਰ ਤਾਂ ਤੁਸੀਂ ਕਾਲੀਆਂ ਕਮਾਈਆਂ। ਤਾਇਆ ਜੀ ਨੂੰ ਕਹਿ ਦਿਓ ਕਿ ਅਰਲੀ ਆ ਜਾਣਾ, ਕਿਹਨੂੰ ਕਹਿ ਦਈਏ, ਤਾਇਆ ਜੀ ਨੂੰ ਕਹਿ ਦਿਓ ਜਲਦੀ ਆ ਜਾਣਾ ਤੇ ਕੋਈ ਆਪਣੀ 30 ਸਾਲ ਦੀ ਉਮਰ ਦਾ ਕੋਈ ਕਿੱਸਾ ਸੁਣਾ ਦੇਣ। ਮੈਂ ਤੈਨੂੰ ਹੁਣ 30 ਸਾਲ ਦੀ ਉਮਰ ਦਾ ਕਿੱਸਾ ਕੀ ਸੁਣਾਵਾਂ, 30 ਸਾਲ ਦੀ ਜਿਹੜੀ ਉਮਰ ਉਹ ਹੁੰਦੀ ਆ ਨਾ ਉਮਰ ਦੇ ਐਸ ਪੜਾਅ ਚ ਤੇ ਨਾ ਉਮਰ ਦੇ ਉਸ ਪੜਾਅ ਚ। 30 ਸਾਲ ਤਾਂ ਤਾਇਆ ਜੀ ਨੌਜਵਾਨੀ ਦੇ, ਨੌਜਵਾਨੀ ਦਾ 9 ਮੇਰੇ ਨਿਆਣੇ ਹੋ ਗਏ, ਨੌਜਵਾਨੀ ਨੂੰ 30 ਸਾਲ ਚ ਮੇਰੇ 9 ਨਿਆਣੇ ਸੀ, 30 ਸਾਲ ਚ ਨੌਜਵਾਨੀ ਪਾਲ ਲਾ ਤੇ ਕਿੱਸਾ ਫਿਰ ਨਿਆਣੇ ਕਿਸੇ ਦਾ ਹੀ ਸੁਣਾ ਦਿਓ, ਨਿਆਣਿਆਂ ਦਾ ਕਾਹਦਾ ਕਿੱਸਾ, ਹੁਣ ਨਿਆਣੇ ਜੰਮੇ ਤੇ ਜਿਹੜੇ ਰੇੜੀਆਂ ਬਣਦੇ ਪਤਾਸੇ ਬਣਦੇ ਮੈਂ ਉਹ ਸੁਣਾ ਦਵਾਂ। ਉਦੋਂ 30 ਵਰੇ ਜਿਹੜੇ ਹੁੰਦੇ ਆ ਜਵਾਨੀ ਦੀ ਇੱਕ ਐਸੀ ਉਮਰ ਹੁੰਦੀ ਆ ਜਿਹਦੇ ਵਿੱਚ ਸਮਝ ਵੀ ਆਉਣ ਲੱਗ ਪੈਂਦੀ। 30 ਤੋਂ ਪਹਿਲਾਂ ਦੀ ਜਵਾਨੀ ਜਿਹੜੀ ਹੈ, 14 ਤੋਂ 30 ਵਰੇ ਦੀ ਜਵਾਨੀ ਹੈ, ਇਹਦਾ ਛਾਲਾ ਮਾਰਦੀ ਆ, ਮੋਢਿਆਂ ਤੋਂ ਨਹੀਂ ਥੁੱਕਦੀ ਆ। 30 ਤੋਂ ਉੱਪਰ ਵੀ ਜਵਾਨੀ ਹੁੰਦੀ, 30 ਤੋਂ ਲੈ ਕੇ ਬੰਦੇ ਦੀ ਜਵਾਨੀ ਉਹਦਾ 50 ਸਾਲ ਤੱਕ ਰਹਿੰਦੀ ਆ। 50 ਵਾਲੇ ਨੂੰ ਤਾਂ ਫਿਰ ਜ਼ਿਆਦਾ ਹੀ ਜਵਾਨੀ ਰਹਿੰਦੀ, 30 ਤੋਂ 50, 30 40 ਤੇ 50 ਦੀ ਜੇ ਲਾ ਲਓ ਤੂੰ 10 20 ਤੇ 30, 10 ਤੋਂ 30 ਤੱਕ 20 ਸਾਲ ਹੋਗਾ, 10 20 30 ਤੇ 30 40 50, 40 30 ਤੋਂ 50 ਤੱਕ 20 ਸਾਲ ਇਹ ਹੋਗਾ। ਜਿਹੜੇ ਤੇ 10 ਤੋਂ 30 ਦੇ 20 ਸਾਲ ਆ, ਇਹ ਤੇ ਬੰਦੇ ਨੂੰ ਸਮਝ ਸਮਝ ਕੋਈ ਨਹੀਂ, ਜੋਸ਼ ਵੀ ਇੰਨਾ ਤੇ ਸੋਚ ਸਮਝ ਨਹੀਂ ਬਾਹਲੀ ਰੱਖਦਾ ਤੇ ਉੜਦਾ ਫਿਰਦਾ ਹਵਾ ਦੇ ਵਿੱਚ ਜਿਵੇਂ ਪਰ ਲੱਗੇ ਹੁੰਦੇ। 30 ਤੋਂ ਪੈਰ ਧਰਤੀ ਤੇ ਲੱਗਦੇ ਆ, ਲਵਾ ਅਗਲੀਆਂ ਲੈਂਦੀਆਂ ਜਦੋਂ ਫਿਰ ਵਿਆਹ ਸ਼ਾਦੀ ਹੁੰਦਾ, ਜਦੋਂ ਲੂਣ ਮੁੱਕ ਗਿਆ, ਆਟਾ ਮੁੱਕ ਗਿਆ, ਫਲਾਨਾ ਮੁੱਕ ਗਿਆ, ਫਿਰ ਬੰਦੇ ਨੂੰ ਸੁਰਤ ਜੀ ਆਉਂਦੀ ਵੀ ਇਹ ਵੀ ਕੋਈ ਜ਼ਿੰਦਗੀ ਹੈ। ਉਹ ਚਾਹ ਚੂਹ ਬਣਾ ਦੇ, ਕੋਈ ਸੁੱਕਾ ਤਾਇਆ ਚ ਲਾ ਦੇਣਾ, ਸੁੱਕਾ ਤਾਇਆ ਕਿਤੇ ਮਰਾਰੀਆਂ ਨਾ ਭੋਰ ਕੇ ਬਹਿ ਜਾ ਤੇ ਉਹ ਕਿੱਸਾ ਸੁਣਾ ਦੋ। 30 ਸਾਲ ਦਾ, 30 ਸਾਲ ਦੇ ਵਿੱਚ ਨਾ 9 ਨਿਆਣੇ ਹੋ ਗਏ ਮੇਰੇ, ਤੇ ਗੁੜੀਆਂ ਕਹਿਣ ਵੀ ਜ਼ਿੰਮੇਵਾਰੀ ਇਹਨੂੰ ਬਹੁਤ ਭਾਰੀ ਪੈ ਗਈ। ਮੈਂ ਜ਼ਿੰਮੇਵਾਰੀ ਕਿਸ ਗੱਲ ਦੀ ਵੇ, ਨਿਆਣੇ ਤਾਂ ਜੀ ਜ਼ਿੰਮੇਵਾਰੀ ਨਹੀਂ, ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ। ਉਹ ਨਿਆਣੇ ਜਿਹਨੇ ਦਿੱਤੇ ਨਿਆਣੇ ਤੇ ਉਹ ਆਪੇ ਦਊਗਾ ਦਾਣੇ, ਸਿਆਣਾ ਇਹ ਬੰਦਾ ਸੋਚ ਲੈਣਾ। ਤੇ ਹੁਣ ਤੇ ਇੱਕ ਨਿਆਣਾ ਤੇ ਰਹਿ ਗਿਆ ਤਾਂ ਹੋ ਜਾਊਗਾ, ਤਾਂ ਉਹਨੂੰ ਪੈ ਭਾਜਣਾ ਹੀ ਆਉਂਦੀਆਂ ਵੀ ਇਹਨੂੰ ਪਾਲਣਾ ਕਿੱਦਾਂ, ਇਹਨੂੰ ਆਹ ਕੀ ਕਰਨਾ, ਆਂਢਣਾ ਗੁਆਂਢਣਾ ਛੱਡ, ਸੱਸ ਸਹੁਰਾ ਹੀ ਨਹੀਂ ਜੀਣ ਦਿੰਦੇ, ਤੂੰ ਹੁਣ ਕਾਕਾ ਸਿੱਧਾ ਹੋ ਜਾ, ਸਹੀ ਹੋ ਜਾ, ਫਲਾਨਾ ਹੋ ਜਾ, ਢੈਂਕੜਾ ਹੋ ਜਾ। ਅੱਗੇ ਸੱਸ ਸਹੁਰੇ ਵੀ ਵਿਚਾਰੇ ਏਦਾਂ ਦੇ, ਕੋਈ ਨੀ ਰੱਬ ਦੇਈ ਕਹਿੰਦਾ ਤੇ ਲਈ ਚਲੋ ਬਸ ਠੀਕ ਆ। ਧਰਮ ਨਾਲ ਨਿਆਣੇ ਦਾ ਅੱਜ ਤੱਕ ਸਾਨੂੰ ਫਿਕਰ ਨਹੀਂ ਸੀ, ਵਾਹ ਆ ਹੁਣ ਫਿਕਰ ਹੀ ਨਿਆਣਿਆਂ ਦਾ, ਨਸ਼ੇ ਨਾ ਕਰ ਲੈਣੇ, ਯੋ ਨਾ ਕਰ ਲੈਣੇ, ਯੋ ਨਾ ਕਰ ਲੈਣਾ, ਇਹਨਾਂ ਨੂੰ ਆਹ ਨਾ ਹੋ ਜਾਏ, ਇਹਨਾਂ ਨੂੰ ਉਹ ਨਾ ਹੋ ਜਾਏ, ਫਿਕਰ ਨਿਆਣੇ ਜੰਮਦੇ ਤਾਂ ਹੀ ਫਿਕਰ ਪੈ ਜਾਂਦਾ, ਕਈਆਂ ਤੇ ਦਾਖਲੇ ਕਰਾਏ ਹੁੰਦੇ, ਜੰਮਿਆ ਹਲੇ ਹੁੰਦਾ ਹੀ ਨਹੀਂ, ਦਾਖਲੇ ਪਹਿਲਾਂ ਕਰਾਏ ਹੁੰਦੇ। ਅੱਛਾ ਮਾਂ ਨਾ ਕਹਿਣਾ ਸਿੱਖਣ, ਤੇ ਕਹਿੰਦੇ ਏ ਫੋਰ ਐਪਲ ਕਹਿਣਾ ਸਿੱਖਣ, ਹੋਰ ਕੁਛ ਕਹਿਣਾ ਕੋਈ। ਇਹ ਹਾਲਤ ਆ ਸਾਡੀ। ਫੇਰ ਕਹਿਣਗੇ ਜੀ ਸਮਾਂ ਬਦਲ ਗਿਆ ਤੇ ਦੁਨੀਆਂ ਦੇ ਵਿੱਚ ਡਿਪਰੈਸ਼ਨ ਬੜਾ ਆ ਗਿਆ, ਡਿਪਰੈਸ਼ਨ ਆਉਣਾ ਹੀ ਆ। ਜੇ ਤੁਸੀਂ ਇਹ ਹੀ ਨਹੀਂ ਮੰਨਦੇ ਜਿਹਨਾਂ ਦੇ ਤੇ ਨਿਆਣੇ ਉਹ ਦੇਣਗੇ ਦਾਣੇ, ਤਾਂ ਫੇਰ ਤੁਸੀਂ ਮੰਨਦੇ ਪਤਾ ਨਹੀਂ ਕਿਹੜੇ ਰੱਬ ਨੂੰ ਆ। ਜੇ ਮੰਨਦੇ ਨਾ ਇਸ ਰੱਬ ਨੂੰ ਤਾਂ ਫਿਰ ਰੱਬ ਦੀ ਵੀ ਮੰਨੋ। ਰੱਬ ਕਹਿੰਦਾ ਵੀ ਤੂੰ ਫਿਕਰ ਕਹਿੰਦੀ ਗੱਲ ਨੂੰ ਕਰਦਾ, ਬੱਚਾ ਪੈਦਾ ਹੁੰਦਾ ਮਾਂ ਦੇ ਦੁੱਧ ਆਉਣਾ ਸ਼ੁਰੂ ਹੋ ਜਾਂਦਾ ਵੀ ਉਹਨੂੰ ਰੋਟੀ ਪਾਣੀ ਦਾ ਪ੍ਰਬੰਧ ਪਹਿਲਾਂ ਕੀਤਾ, ਖਾਣੇ ਦਾ ਪ੍ਰਬੰਧ ਉਹਨੇ ਕੀਤਾ। ਜੇ ਉਹਨੇ ਖਾਣੇ ਦਾ ਪ੍ਰਬੰਧ ਕੀਤਾ ਫਿਰ ਤੂੰ ਕਾਹਦੀ ਟੈਂਸ਼ਨ ਫਿਕਰ ਪਾਇਆ ਵੀ ਇਹਨੂੰ ਗਾਂ ਮਿਲੂ ਕਿ ਨਾ ਮਿਲੂ, ਇਹਨੂੰ ਹੁਣ ਦੁੱਧ ਮਿਲਦਾ ਉਹਨੂੰ ਗਾਂ ਵੀ ਰੋਟੀ ਮਿਲ ਜਾਊ, ਇਹ ਨਹੀਂ ਫਿਕਰ ਕਰਨ ਵਾਲਾ। ਫਿਕਰ ਕਰਨ ਵਾਲੀ ਚੀਜ਼ ਹੁੰਦੀ ਆ ਬੰਦੇ ਦਾ ਇੱਕ ਜੀਵਨ ਜਿਹੜਾ ਵਾ ਉਹ ਬੇਦਾਗ ਹੋਵੇ। ਅੱਛਾ ਉਹਦੇ 'ਚ ਦਾਗ ਨਾ ਹੋਵੇ, ਜੇ ਉਹਦੇ 'ਚ ਦਾਗ ਆ ਉਹਦਾ ਜੰਮਣਾ ਤੇ ਮਰਨਾ ਮੇਰੇ ਹਿਸਾਬ ਨਾਲ ਇੱਕ ਬਰਾਬਰ। ਉਹ ਜੇ ਜ਼ਿੰਦਗੀ 'ਚ ਹੈ ਹੀ ਦਾਗ ਆ, ਤੁਸੀਂ ਕਿਤੇ ਖੜੋ ਨਹੀਂ ਸਕਦੇ, ਕਿਤੇ ਬਹਿ ਨਹੀਂ ਸਕਦੇ, ਤੁਹਾਨੂੰ ਇੱਕ ਮਹੀਨਾ ਦੁਨੀਆਂ ਨੇ ਮਾਰਿਆ ਤਾਂ ਤੁਸੀਂ ਮਿੱਟੀ ਹੋ ਜਾਣਾ। ਮਿੱਟੀ ਦਾ ਜੀਣਾ ਨਹੀਂ, ਜੀਣਾ ਹੁੰਦਾ ਇਨਸਾਨ ਦਾ, ਇਨਸਾਨ 'ਚ ਇਨਸਾਨੀਅਤ ਵਾਲੇ ਗੁਣ ਹੀ ਨੇ, ਤੇ ਫਿਰ ਸੱਤਾਂ ਚੁੱਲ੍ਹਿਆਂ ਦੀ ਸਵਾਹ ਇਨਸਾਨ ਆ, ਫਿਰ ਉਹ ਕਾਹਦਾ ਇਨਸਾਨ ਆ, ਤੇ ਉਹ ਇਨਸਾਨ ਬਣ ਹੀ ਕਿਉਂ ਪਿਆ, ਕੋਈ ਹੋਸ਼ਿਆ ਬਣ ਜਾਂਦਾ। 84 ਲੱਖ ਭੋਗ ਕੇ ਤਾਂ ਜੀ ਆਇਆ, ਉਹ 84 ਭੋਗੀ ਜਾਂਦਾ ਉਹ ਫਿਰ ਇਨਸਾਨ ਰਹਿ ਗਏ ਵੀ। ਮਹਾਰਾਜ ਕਹਿੰਦੇ ਜੇ ਕਰਤੂਤ ਉਹਦੀ ਬਹੂ ਦੀ ਆ, ਮਾਨਸ ਉਹਦਾ ਜੇ ਜਨਮ ਹੋ ਗਿਆ ਤੇ ਉਹਨੂੰ ਮਾਨਸ ਨਹੀਂ ਕਹਿ ਸਕਦੇ ਆਪਾਂ, ਕਿੱਥੋਂ ਕਹਿ ਦਾਂਗੇ ਮਾਨਸ ਨੂੰ। ਕਰਤੂਤਾਂ ਉਹਦੀਆਂ ਬਹੂ ਵਾਲੀਆਂ ਹੋਣ, ਬਹੂ ਵਾਲੀਆਂ ਮਤਲਬ ਐਵੇਂ ਸਿੰਘ ਕਿਸੇ ਨਾਲ ਫਸਾਈ ਰਹਿਣੇ, ਐਵੇਂ ਕਿਸੇ ਨਾਲ ਲੜੀ ਜਾਣਾ, ਘੁਲੀ ਜਾਵਾਂ, ਜਿਵੇਂ ਡੰਗਰ ਲੜਦੇ ਇੱਕ ਦੂਜੇ ਨਾਲ, ਇੱਦਾਂ ਹੋ ਜਾਣਾ, ਇੱਕ ਦੂਜੇ ਨੂੰ ਗਾਲਾਂ ਕੱਢੀ ਜਾਣਾ, ਜਾਂ ਕੁੱਤਾ ਭੌਂਕਦਾ ਕੁੱਤੇ ਨੂੰ, ਇੱਦਾਂ ਹੋ ਜਾਣਾ। ਤੇ ਜੇ ਤੁਹਾਡਾ ਇਸ ਪਾਸੇ ਨੂੰ ਧਿਆਨ ਆ ਤੇ ਫਿਰ ਬੰਦਿਆਂ ਵਾਲਾ ਤੂੰ ਗੁਣ ਨਾ ਨਾ ਹੋਇਆ ਕੋਈ। ਬੰਦਿਆਂ ਵਾਲਾ ਤੂੰ ਗੁਣ ਇਹ ਆ ਬਈ ਰੋਜ਼ੀ ਰੋਟੀ ਦੇਣ ਵਾਲਾ ਉਹ ਪਰਮਾਤਮਾ, ਹੁਣ ਤੁਹਾਡੀਆਂ ਤਕਦੀਰਾਂ ਦਾ ਦਿੱਤਾ ਤੁਹਾਨੂੰ ਦੇ ਜਾਣਾ ਪਾਵਾਂ ਮੰਜੇ ਤੇ ਬੈਠੇ ਰਹੋ ਤੇ ਪਾਵਾਂ ਤੁਸੀਂ ਜਹਾਜ਼ ਚ ਬੈਠੇ ਰਹੋ ਮਿਲ ਜਾਣਾ ਸੀ ਆਹ ਬੰਦੇ ਦਾ ਕਰਮ ਕੰਮ ਕਰਮ ਕਰਦਾ ਜਾਵੇ ਉਹ ਇਹ ਨਾ ਵੀ ਹੋ ਆਸ ਛੱਡ ਕੇ ਬਹਿ ਗਏ ਤੀਹ ਵਰੇ ਦੀ ਜਦੋਂ ਉਮਰ ਸੀ ਤੇ ਮੈਂ ਉਦੋਂ ਵੀ ਮੱਝਾਂ ਚਾਰਦਾ ਰਿਹਾ ਤੇ ਨਹੀਂ ਅੱਜ ਕੱਲ੍ਹ ਤੇ ਕਹਿਣਾ ਵੀ ਉਹ ਤੀਹਾਂ ਦਾ ਹੋ ਗਿਆ ਤੂੰ ਕੁਛ ਬਣਿਆ ਹੀ ਨਹੀਂ ਉਦੋਂ ਕੁਛ ਬਣਿਆ ਹੀ ਨਹੀਂ ਹੁਣ ਇੱਥੇ ਪ੍ਰੈਸ਼ਰ ਨੀ ਜਿਹੜਾ ਮੁੰਡਾ ਪੜ੍ਹਦਾ ਉਹਨੂੰ ਇਹ ਫਿਕਰ ਆ ਮੈਂ ਕੁਛ ਬਣ ਗਿਆ ਕੁਛ ਬਣ ਗਿਆ ਕੁਛ ਬਣ ਗਿਆ ਕਰਦੇ ਤੇ ਉਹਦੀ ਉਮਰ ਲੰਘ ਜਾਂਦੀ ਬੰਡਾ ਉਹ ਫੇਕ ਕੱਖ ਨੇ ਤੇ ਉਹ ਪਲ ਵੀ ਨਗਾ ਦਿੰਦਾ ਜਿਹੜੇ ਉਹਦੇ ਲਈ ਬੇਹਤਰੀਨ ਹੁੰਦੇ ਆ ਜਵਾਨੀ ਵਿਹਲੇ ਬਹਿ ਕੇ ਰੋਟੀਆਂ ਟੁੱਕਣ ਲਈ ਨਹੀਂ ਬਣੀ ਜਵਾਨੀ ਕੋ ਕਿੱਸਾ ਕਰਨ ਦੇ ਲਈ ਬਣੀ ਤੇ ਕਿੱਸਾ ਕੋਈ ਵੀ ਕਰ ਲਓ ਝਾੜੂ ਫੇੜਨ ਲੱਗ ਜਾਓ ਪਰ ਬੈਠੋ ਨਾ ਜਵਾਨੀ ਬੈਠਿਆਂ ਗਵਾਤੀ ਤੇ ਤੁਸੀਂ ਬੁਢਾਪੇ ਚ ਫਿਰ ਕੀ ਕਰੋਗੇ ਜੇ ਬੁਢਾਪਾ ਹੁੰਦਾ ਬਹਿਣ ਦੇ ਲਈ ਜਵਾਨੀ ਬਹਿਣ ਲੈਣੀ ਹੈ ਜਵਾਨੀ ਤੇ ਦੁੱਖ ਸਹਿਣ ਲਈ ਆ ਦੁੱਖ ਸਹੋਗੇ ਤੇ ਅਨੁਭਵ ਹੋਊਗਾ ਅਨੁਭਵ ਹੋਊਗੇ ਤੇ ਤਜਰਬੇ ਹੋਣਗੇ ਤਜਰਬੇ ਤੁਹਾਡੇ ਤੁਹਾਨੂੰ ਰੋਟੀ ਦਵਾਉਣਗੇ ਰੋਟੀ ਤੁਹਾਨੂੰ ਕਿਸੇ ਨੇ ਹੋਰ ਨਹੀਂ ਦੇਣੀ ਜਿਸ ਬੰਦੇ ਕੋਲ ਤਜਰਬਾ ਉਸੇ ਗੱਲ ਤੋਂ ਦੇਖ ਸਕਦਾ ਇਨਸਾਨ ਨੂੰ ਪੜ੍ਹ ਸਕਦਾ ਸਿੱਖੋ ਜਵਾਨੀ ਜੇ ਸਿੱਖੋ ਜਿੰਨਾ ਸਿੱਖ ਸਕਦੇ ਤੇ ਸਿੱਖਣ ਦੇ ਲਈ ਕੋਈ ਤੁਹਾਨੂੰ ਯੂਨੀਵਰਸਿਟੀ ਗਿਆਨ ਦੀ ਲੋੜ ਨਹੀਂ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਨੂੰ ਸਿੱਖੋ ਸਹੀ ਗੱਲ ਤਾਂ ਜੀ ਗਲਤੀਆਂ ਤੋਂ ਸਿੱਖੋਗੇ ਤਾਂ ਤੁਹਾਨੂੰ ਕੋਈ ਬੜਾ ਕੁਛ ਸਿੱਖਣ ਨੂੰ ਮਿਲ ਜੂਗਾ ਜੇ ਤੁਸੀਂ ਸਿੱਖਣਾ ਹੀ ਨਹੀਂ ਕੁਝ ਤੇ ਫਿਰ ਮਤਲਬ ਕਮਾਲ ਦੀ ਗੱਲ ਹੀ ਆ ਤੀਹ ਸਾਲ ਦੀ ਉਮਰ ਜਿਹੜੀ ਆ ਇਹ ਮਤਲਬ ਤਕੜੀ ਦੀ ਇੱਕ ਕਹਿ ਲਓ ਵੀ ਜਿਹਨੂੰ ਬੈਲੈਂਸ ਕਹਿੰਦੇ ਆ ਨਾ ਇੱਧਰ ਦੀ ਨਾ ਉੱਧਰ ਦੀ ਬੰਦੇ ਦੀ ਔਸਤ ਉਮਰ ਭਾਰਤ ਕਹਿੰਦਾ ਵੀ 60 ਸਾਲ ਆ 80 90 ਵਾਲੇ ਜੀਂਦੇ ਆ ਉਹ ਤਾਂ ਬੋਨਸ ਲਈ ਬੈਠੇ ਆ 60 ਸਾਲ ਉਹ ਮੰਨੀ ਜਾਂਦੀ ਹੈ ਔਸਤ ਉਮਰ ਕੱਢੀ ਜਾਂਦੀ ਆ ਵੀ ਜੇ ਕੋਈ 30 ਦਾ ਚੜ੍ਹਾਈ ਕਰ ਗਿਆ ਕੋਈ 50 ਦਾ ਚੜ੍ਹਾਈ ਕਰ ਗਿਆ ਕੋਈ 100 ਦਾ ਚੜ੍ਹਾਈ ਕਰ ਗਿਆ ਕੋਈ 80 ਦਾ ਕੋਈ 17 ਦਾ ਤਾਂ ਉਹਨਾਂ ਸਾਰਿਆਂ ਦੀ ਉਮਰ ਨੂੰ 10 ਬੰਦਿਆਂ ਦੀ ਉਮਰ ਨੂੰ ਜੋੜ ਦਿੱਤਾ ਤੇ ਉਹਨੂੰ 10 ਨਾਲ ਪਾ ਕਰ ਦਿੱਤੀ ਜਿੰਨੀ ਉਮਰ ਨਿਕਲੀ ਇਹਦਾ ਮਤਲਬ 60 ਕੁ ਸਾਲ ਬੰਦਾ ਔਸਤਨ ਇਸ ਟੱਬਰ ਦਾ ਜੀਂਦਾ ਸਾਰਿਆਂ ਨੂੰ ਮਿਲਾ ਕੇ ਹਾਲਾਂਕਿ ਇਹ ਇੱਕ ਤਰੀਕਾ ਜਿਹੜਾ ਮੈਂ ਸਮਝਦਾ ਸਭ ਤੋਂ ਭੈੜਾ ਤਰੀਕਾ ਜਿਹਨੂੰ ਔਸਤ ਕੱਢ ਦੇਣੀ ਔਸਤ ਕਦੇ ਸਹੀ ਨਹੀਂ ਹੁੰਦੀ ਔਸਤ ਦੇ ਹਿਸਾਬ ਨਾਲ ਛੱਪੜ ਮਿਲਣ ਲੱਗ ਜਾਈਏ ਛੱਪੜ ਕਿਤੋਂ ਡੂੰਘਾ ਕਿਤੋਂ ਉੱਚਾ ਕਦੇ ਡੂੰਘਾ ਕਿਤੋਂ ਤੇ ਜੇ ਉਹ ਕਹਿ ਦੇਵੇ ਔਸਤ ਦੀ ਛੱਪੜ ਦੀ 5 ਫੁੱਟ ਦਾ ਤੇ ਮੇਰਾ ਕਿਹਾ ਕਵੇ ਜੇ ਔਸਤ 5 ਫੁੱਟ ਦਾ ਤੇ ਚੜ੍ਹ ਚੱਲੀਏ 10 ਫੁੱਟ ਦਾ ਮੈਂ ਆ ਮੈਂ ਕਿਹੜਾ ਡੁੱਬਣ ਲੱਗਾ ਗਾੜੀ ਛੱਪੜ ਆ ਜਾਵੇ 17 ਫੁੱਟ ਦਾ ਤੇ ਬੰਦਾ ਤਾਂ ਮਰ ਜੂ ਤੇ ਜਿਹੜੀ ਕੈਲਕੂਲੇਸ਼ਨ ਕਹਿੰਦੀ ਆ ਵੀ ਔਸਤ ਇਹਦੀ ਛੱਪੜ ਦੀ ਡੂੰਘਾਈ ਆ 5 ਫੁੱਟ ਔਸਤ 5 ਫੁੱਟ ਦੇ ਚੱਕਰ ਚ ਬੰਦਾ ਉਹ ਛੱਪੜ ਵੱਲ ਨੂੰ ਤੁਰ ਪਿਆ ਤੇ ਡੁੱਬ ਗਿਆ ਕਿਉਂਕਿ ਗਾਂਹ ਜਾ ਕੇ ਆ ਗਿਆ 17 ਫੁੱਟ ਇਸ ਕਰਕੇ ਔਸਤ ਕਦੇ ਸਹੀ ਤੇ ਨਹੀਂ ਹੁੰਦੀ ਪਰ ਮੈਂ ਉਦਾਂ ਦੱਸਦਾ ਵੀ ਜੇ ਆਪਾਂ ਮੰਨ ਕੇ ਵੀ ਚੱਲੀਏ 60 ਵਰੇ ਬੰਦਾ ਜੀਂਦਾ ਔਸਤ ਨੂੰ ਚਲੋ ਮੰਨ ਵੀ ਲੈਂਦੇ ਨਾ ਉਹ ਇੱਧਰ ਦਾ ਨਾ ਉੱਧਰ ਦਾ ਉਹ ਦਰਮਿਆਨ ਆ ਇੱਥੇ ਬੈਲੈਂਸ ਜ਼ਿੰਦਗੀ ਇੱਥੋਂ ਉਹਨੇ ਬੈਲੈਂਸ ਜ਼ਿੰਦਗੀ ਅਤੇ ਇੱਥੋਂ ਹੀ ਉਹਨੇ ਬੈਲੈਂਸ ਕਰਨਾ ਜੇ ਇੱਥੋਂ ਨਾ ਬੈਲੈਂਸ ਕਰ ਸਕਿਆ ਤਾਂ ਫਿਰ ਸਾਰੀ ਉਮਰ ਹੀ ਅਨਬੈਲੈਂਸ ਰਹੂਗਾ ਤੁਸੀਂ ਕਿੱਸਾ ਤਾਂ ਸੁਣਾਓ ਉਹ ਕਿੱਸਾ ਹੀ ਲੱਗਾ ਸੁਣਾਉਣ ਹੋਰ ਮੈਂ ਤੈਨੂੰ ਕੀ ਸੁਣਾਉਣ ਲੱਗਾ ਫਲਾਸਫੀ ਜਦੋਂ ਮੈਂ ਹਿੱਤੀਆਂ ਦਾ ਤੇ ਉਹ ਲੋਕਾਂ ਨੇ ਕਹਿਣਾ ਕਬੀਲਦਾਰੀ ਤੈਨੂੰ ਪੈ ਗਈ 9 ਨਿਆਣੇ ਤੇ ਪਾਖਰ ਦੇ ਪਿਓ ਨੇ ਵੀ ਕਹਿਣਾ ਆਲੇ ਦੁਆਲੇ ਉਦੋਂ ਸਾਰੇ ਕਹਿੰਦੇ ਸੀ ਪਾਖਰ ਦੇ 2 ਸੀ ਤੇ ਮੇਰੇ 9 ਸੀ ਤੇ ਮੈਨੂੰ ਪਾਖਰ ਦਾ ਪਿਓ ਕਹਿਣ ਲੱਗਾ ਉਹ ਕੋਈ ਕੰਮ ਧੰਦਾ ਕੋਈ ਹੋਰ ਕਰ ਲਓ ਮੱਝਾਂ ਚਾਰ ਚਾਰ ਕੇ ਨਿਆਣੇ ਪਾਲ ਲਓਗੇ ਮੈਂ ਕਿਹਾ ਵੀ ਭਾਈ ਆ ਮੈਂ ਤੇ ਇੱਕ ਗੱਲ ਹੀ ਸੁਣੀ ਆ ਜਿਹਨਾਂ ਦਿੱਤੇ ਨਿਆਣੇ ਤੇ ਉਹ ਆਪੇ ਦੇਣਗੇ ਦਾਣੇ ਜਿਹਨੇ ਰੱਬ ਨੇ ਨਿਆਣੇ ਦੇ ਤੂੰ ਦਾਣੇ ਵੀ ਦੇ ਤੂੰ ਮੈਂ ਇਹ ਫਿਕਰ ਨਹੀਂ ਕਰਦਾ ਤੇ ਮੈਂ ਜਿਹੜੀ ਮੈਨੂੰ ਕੰਮ ਮਿਲਿਆ ਮੈਂ ਉਹ ਇਮਾਨਦਾਰੀ ਨਾਲ ਕਰਨਾ ਜੇ ਮੱਝਾਂ ਚਾਰਨਾ ਮਿਲਿਆ ਮੈਂ ਇਮਾਨਦਾਰੀ ਨਾਲ ਕਹੋ ਉਹ ਕਹਿੰਦਾ ਮੈਂ ਸਾਰੀ ਉਮਰ ਤੁਸੀਂ ਮੱਝਾਂ ਹੀ ਚਾਰਨੀ ਮਿਲਿਆ ਗੱਲ ਉਹਦੀ ਸੱਚੀ ਉਹਦਾ ਨਹੀਂ ਕਿਹੜੀ ਚਾਰੀਆਂ ਤਾਂ ਮੱਝਾਂ ਹੀ ਪਰ ਇਹ ਆ ਵੀ ਉਹ ਬਿਹਤਰੀਨ ਦਿਨਾਂ ਨੂੰ ਅਸੀਂ ਮਤਲਬ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਉਹਨੂੰ ਸੋਚਾਂ ਜੇ ਫਿਕਰਾਂ ਜੇ ਚਿੰਤਾ ਜੇ ਖਰਾਬ ਨਹੀਂ ਕੀਤਾ ਤੇ ਅੱਜ ਉਹਦੀ ਬਦੌਲਤ ਅਸੀਂ ਉਹਨਾਂ ਬਿਹਤਰੀਨ ਦਿਨਾਂ ਨੂੰ ਯਾਦ ਕਰਦੇ ਹਾਂ ਤੇ ਉਹ ਜਿਹੜਾ ਸਾਡਾ ਮਨ ਆ ਤੇ ਤਨ ਆ ਉਹ ਖਿਲ ਉੱਠਦਾ। ਤੇ ਜੇ ਤੁਸੀਂ ਸਾਰੀ ਉਮਰ ਉਹ ਰੋਣਾ ਪਿੱਟਣਾ ਹੀ ਰੱਖਿਆ 30 ਤੋਂ ਉੱਪਰ ਜਾਂ ਫਲਾਣਾ, ਤੇ ਫਿਰ ਬੁੱਢੀ ਉਮਰ ਤੁਸੀਂ ਹੋਰ ਵਧੇਰੇ ਕੰਬ ਜਾਣਾ। ਉਹਨਾਂ ਦਿਨਾਂ ਨੂੰ ਯਾਦ ਕਰਨਾ ਵੀ ਮੈਂ ਐਵੇਂ ਗਵਾ ਤੂੰ ਗਵਾਓ ਨਾ, ਦਿਨਾਂ ਨੂੰ ਇਸਤੇਮਾਲ ਕਰੋ। ਤੇ ਇਦੋਂ ਵਧੀਆ ਕੋਈ ਚੀਜ਼ ਨਹੀਂ। ਜੇ ਬੰਦੇ ਨੂੰ ਇਹ ਸਮਝ ਆ ਗਈ ਮੇਰੇ ਹਿਸਾਬ ਨਾਲ ਤੇ ਜ਼ਿੰਦਗੀ ਉਹਦੀ ਅਪਰੰਪਾਰੀ। ਤੇ ਗਾਣਾ ਕਹਿੰਦੇ ਪਲੇ ਕਰ ਦਿਓ ਜੀ ਨਿੰਜਾ ਦਾ, ਨਿੰਜਾ ਦਾ ਵੀ ਲਾ ਦੇਣੇ, ਨਿੰਜੇ ਦੇ ਇੱਕ ਦੇ ਦੋ ਲਾਵਾਂਗੇ ਤੇ ਕਿਹੜੀ ਗੱਲ ਕੀਤੀ। ਇਹ ਦੱਸਦਾ ਜੀ ਪਰਮਜੀਤ ਸਿੰਘ ਧਾਰੀਵਾਲ ਸਾਹਿਬ ਬ੍ਰਿਸਬੇਨ ਤੋਂ ਵੀ ਆਏ ਨੇ, ਉਹਨਾਂ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਨੀਆਂ ਨੇ, ਕਰਨੀਆਂ ਕਿ ਕਰਾ ਦਿਓ। ਕਹਿੰਦੇ ਤਾਇਆ ਜੀ ਮਨਦੀਪ ਭਾਜੀ, ਤਾਇਆ ਸੁਖਬਿਸ਼ਨ ਪ੍ਰੀਤ ਆਲੂ ਵਾਲੀਆ ਗੰਡੀ ਪਿੰਡੀਏ ਨੂੰ ਲਵਿਨ ਨਾ ਮੇਰਾ ਬਦਲ ਕੇ ਰਾਤਾ ਹੈ। ਉਸ ਸਿਆਣੇ ਕਹਿੰਦੇ ਹੁੰਦੇ ਜੇ ਆਹ ਕੰਮ ਨਾ ਹਰ ਮਾਂ ਬਦਲ ਦੀ ਮੇਰਾ ਬਿਨਾਂ ਗੱਲ ਤੋਂ ਬਦਲ। ਵਾਹ ਵਾਹ ਵਾਹ। ਕਹਿੰਦੇ ਨੇ ਤਾਏ ਨੂੰ ਭੂਮਿਕਾ ਤਾਂ ਬੰਨ ਲੈਣ ਦਿਓ, ਕਹਾਣੀ ਤਾਂ ਕੱਲ ਨੂੰ ਸੁਣਾ ਦੇਣਗੇ। ਆਹੋ ਲੈ ਗੱਲ ਇਹਦੀ ਠੀਕ ਆ, ਪਹਿਲਾਂ ਦੱਸ ਦਈਏ ਵੀ 30 ਹੁੰਦੀ ਉਮਰ ਕਿਹੜੀ। ਇਹਨੇ ਕਹਾਣੀ ਸੁਣਾਵਾਂਗੇ ਕੱਚਾ ਜਿਹਾ ਕਰਤਾ, ਇਹਨੇ ਕਹਾਣੀ ਵੀ ਸੁਣਾ ਦੇਣੇ ਪਹਿਲਾਂ ਨਾ, ਅਸੀਂ ਉਹ ਸੁਣਾ ਦਈਏ ਦੂਸਰਾ ਮਾਰਾ ਹਰਿੰਦਰ ਹਰਤਾਜ। ਸਤਿੰਦਰ ਹਰਤਾਜ ਤੈਨੂੰ ਸੁਣਾਵਾਂਗੇ ਤੇ ਫਿਰ ਲੈ ਵੀ ਗੱਲ ਤੈਨੂੰ ਸੁਣਾਵਾਂ ਤੀਆਂ ਵਾਲੀ, ਐਸੀ ਨੀ ਕੋਈ ਗੱਲ ਜਦੋਂ ਹੁਣ ਕਹਿਤਾ ਤੈਨੂੰ ਸੁਣਾ ਕੇ ਜਾਵਾਂ। ਤੇ ਲੇਟੈਸਟ ਗੀਤ ਉਹਨਾਂ ਦਾ ਕੋਈ ਜੇ ਆਇਆ ਟੀਟੂ ਸਾਹਿਬ ਲਾ ਦਿਓ, ਟੀਟੂ ਸਾਹਿਬ ਕਿਹੜਾ ਉੱਥੇ ਉਹਦੀ ਫਿਲਮ ਰਿਲੀਜ਼ ਕਰਦਾ ਹਟਿਆ ਕਿਹੜਾ ਗੀਤ ਹੋਇਆ ਚੰਗਾ ਜਾ ਲਾ ਦੇ ਮੇਰਾ ਬੋਲੋ। ਲਓ ਬਤਾਇਆ ਜੀ ਆਪਾਂ ਤੁਹਾਨੂੰ ਸੁਣਾਉਂਦੇ ਹਾਂ ਗੀਤ, ਬਹੁਤ ਹੀ ਵਧੀਆ ਵਾ ਦਹਿਲੀਜ਼। ਚਲੋ ਲਓ ਜਿਹੜੀ ਰਿਲੀਜ਼ ਹੋਣੀ
ਤੇਰੀ ਏ ਕਮੀਜ਼ ਸੋਹਣੀ ਸੱਚੀ ਹਰ ਚੀਜ਼ ਸੋਹਣੀ ਟੱਪੀ ਦਹਿਲੀਜ਼ ਸੋਹਣੀ ਲਾੜਿਆਂ ਦੀ ਚਾਲ ਜੀ ਸ਼ਾਲ ਕਸ਼ਮੀਰੀ ਦਿੱਤੀ ਦਿਲਾਂ ਦੀ ਅਮੀਰੀ ਦਿੱਤੀ ਰੂਹਾਂ ਨੂੰ ਫਕੀਰੀ ਦਿੱਤੀ ਜ਼ਿੰਦਗੀ ਕਮਾਲ ਦੀ ਡੋਰੀਏ ਸਲੇਟੀ ਰੰਗੇ ਛੱਤ ਤੇ ਸੁਕਾਉਣੇ ਟੰਗੇ ਡੋਰੀਏ ਸਲੇਟੀ ਰੰਗੇ ਛੱਤ ਤੇ ਸੁਕਾਉਣੇ ਟੰਗੇ ਬੱਦਲਾਂ ਨੇ ਰੰਗ ਮੰਗੇ ਸਿੰਦਤਾ ਟਾਲ ਜੀ ਗਾਏ ਚੱਲ ਹੋ ਗਏ ਬੜੇ ਸਾਲ ਜੀ ਸਫ਼ਰ ਮਲਾਹਾਂ ਵਾਲਾ ਤਾਰਿਆਂ ਦੀ ਛਾਵਾਂ ਵਾਲਾ ਹਵਾ ਤੇ ਦਿਸ਼ਾਵਾਂ ਵਾਲਾ ਪੁੱਛਦੇ ਕੀ ਹਾਲ ਜੀ ਬਾਂਕੇ ਚਰਵਾਹਿਆਂ ਨੂੰ ਵੇਲੇ ਪੀੜੇ ਡਾਹਿਆਂ ਨੂੰ ਰੰਗਿਓ ਚੌਰਾਹਿਆਂ ਨੂੰ ਸੁੱਟ ਕੇ ਗੁਲਾਲ ਜੀ ਹੋਇਆ ਪੂਰਾ ਇਹ ਰਿਵਾਜ ਹੋਇਆ ਕਿੰਨਾ ਸੋਹਣਾ ਕਾਜ ਹੋਇਆ ਮਾਹੀ ਸਰਤਾਜ ਹੋਇਆ ਸੁੱਟ ਕੇ ਰੁਮਾਲ ਜੀ ਤੇਰੀ ਇਹ ਕਮੀਜ਼ ਸੋਹਣੀ
ਸੱਚੀ ਹਰ ਚੀਜ਼ ਸੋਹਣੀ ਟੱਪੀ ਦਹਿਲੀਜ਼ ਸੋਹਣੀ ਨਾਲਿਆਂ ਦੀ ਚਾਲ ਜੀ ਡੋਰੀਏ ਸਲੇਟੀ ਰੰਗੇ ਛੱਤ ਤੇ ਸੁਕੋਣੇ ਟੰਗੇ ਬੱਦਲਾਂ ਨੇ ਰੰਗ ਮੰਗੇ ਸੀਂਦ ਤਾਲ ਜੀ
खूबसूरत आवाज का सफर हरमन रेडियो ऑस्ट्रेलिया मुड़ हाजिर होने एक छोटे जे वक्फे तो बाद सुनते रहो आवाज भी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
रोटी हजम नहीं होंगी ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
ਸ਼ਰਮਾ ਜੀ ਕੀ ਗੱਲ ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ
ਉਹ ਯਾਰ ਕੀ ਦੱਸਾਂ ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ ਟੈਕਸ ਫਾਈਲਿੰਗ ਦੀਆਂ ਡੇਟਸ ਲਾਗੇ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਹੀ ਨਹੀਂ ਮਿਲ ਰਿਹਾ
ਲੈ ਬਸ ਇੰਨੀ ਜੀ ਗੱਲ ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ ਬੁੱਕ ਕੀਪਿੰਗ ਐਂਡ ਪੇਰੋਲ ਕੰਪਨੀ ਐਂਡ ਟਰਸਟ ਸੈਟਅਪ GST ਐਂਡ ਬੇਸ ਲੋਜਮੈਂਟਸ ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80 1300-941-180
The Migration Show ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ
ਸੋ ਦੋਸਤੋ ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ ਓਨਲੀ ਔਨ ਹਰਮਨ ਰੇਡੀਓ
ਸੁਣਦੇ ਹੋ ਜੀ ਆਪਾਂ ਅਗਲੇ ਮਹੀਨੇ ਇੰਡੀਆ ਜਾਣਾ ਟਿਕਟਾਂ ਬੁੱਕ ਕਰਵਾ ਲਿਓ ਪਹਿਲਾਂ ਹੀ
ਉਹ ਮੈਂ ਕੀਤਾ ਸੀ ਪਤਾ ਇੰਡੀਆ ਦੀ ਟਿਕਟ ਹੀ ਬਹੁਤ ਮਹਿੰਗੀ ਮਿਲ ਰਹੀ ਹੈ ਸਾਰੀਆਂ ਵੈਬਸਾਈਟ ਵੀ ਚੈੱਕ ਕੀਤੀਆਂ ਨੇ ਸਾਰੀਆਂ ਤੇ ਇੱਕੋ ਰੇਟ ਨੇ
friendsflight.com.au ਚੈੱਕ ਕੀਤੀ
friendsflight.com.au
ਹਾਂਜੀ friendsflight.com.au ਤੇ ਮਿਲਦੀਆਂ ਨੇ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ ਮੇਰੀ ਫਰੈਂਡ ਨੇ ਸਾਰੇ ਪਰਿਵਾਰ ਦੀਆਂ ਟਿਕਟਾਂ ਉੱਥੇ ਹੀ ਬੁੱਕ ਕਰਵਾਈਆਂ ਸੀ
ਮੈਂ ਵੀ ਬੁੱਕ ਕਰਦਾ ਅੱਜ ਹੀ ਆਪਣੀਆਂ ਟਿਕਟਾਂ friendsflight.com.au ਤੋਂ ਜੀ ਹਾਂ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ ਦੇ ਲਈ ਆਪ ਵੀ ਵਿਜ਼ਿਟ ਕਰੋ friendsflight.com.au ਵਧੇਰੇ ਜਾਣਕਾਰੀ ਲਈ ਕਾਲ ਕਰੋ ਆਸਟ੍ਰੇਲੀਆ ਆਫਿਸ ਤੇ 0297459850 ਤੇ ਜਾਂ ਫਿਰ ਇੰਡੀਆ ਆਫਿਸ ਤੇ ਕਾਲ ਕਰਨ ਦੇ ਲਈ ਨੰਬਰ ਹੈ 7837236236 friendsflight.com.au
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਵਾਰਨਿੰਗ
ਇਸ ਗੀਤ ਵਿੱਚ ਹਿੰਸਕ ਅਤੇ ਮਾਰਝਾੜ ਵਾਲਾ ਵਿਸ਼ਾ ਹੈ ਜੇ ਇਤਰਾਜ਼ ਹੈ ਤਾਂ ਸਰੋਤੇ ਥੋੜੇ ਸਮੇਂ ਲਈ ਆਵਾਜ਼ ਧੀਮੀ ਕਰ ਸਕਦੇ ਹਨ
ਚਿੱਟੇ ਕੁਰਸੇ ਪਜਾਮੇ ਲੋਈਆਂ ਕਾਲੀਆਂ ਮੋਢਿਆਂ ਨਾਲ ਲੱਗੀਆਂ ਦਨਾੜੀਆਂ
ਛੱਡ ਰਹਿਣ ਦੇ ਪਰ ਕੁੰਟੀਆਂ ਤੂੰ ਕਰ ਤੂੰ ਫਸਾਰੀਆਂ ਚਿੱਟੇ ਕੁੜਤੇ ਪਜਾਮੇ ਲੋਈਆਂ ਕਾਲੀਆਂ ਮੋਢਿਆਂ ਨਾਲ ਲੱਗੀਆਂ ਦਨਾਲੀਆਂ ਸਾਰਿਆਂ ਜੱਟਾਂ ਦੀ ਅੱਖ ਲਾ
ਲਓ ਜੀ ਨਿੰਜਾ ਦੀ ਆਵਾਜ਼ ਦੇ ਵਿੱਚ ਤੁਸੀਂ ਗੀਤ ਸੁਣਿਆ ਜੀ ਨਿੰਜਾ ਦੀ ਆਵਾਜ਼ ਆ ਬਾਈ ਜੀ ਨਿੰਜਾ ਦੇ ਨਿੰਜਾ ਦੀ ਆਵਾਜ਼ ਹੈ ਤੇ ਸਰਬਜੀਤ ਸਿੰਘ ਭਾਜੀ ਹੋਰਾਂ ਨੇ ਗੀਤ ਬੱਲੇ ਸਰਬਜੀਤ ਗੀਤ ਅਫਲਾ ਤੂੰ ਨੀ ਲੱਭਿਆ ਸੁਣ ਫਿਰ ਹਾਂਜੀ 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 ਤੇ ਲਓ ਬਤਾ ਜੀ ਪ੍ਰੋਗਰਾਮ ਦੇ ਵਿਚ ਅੱਗੇ ਗੁਰਜੀਤ ਭਾਜੀ ਹੋਰ ਵੀ ਪਹੁੰਚ ਗਏ ਨੇ ਉਹ ਬੱਲੇ ਰਾਣੇ ਗੁਰਜੀਤ ਦੇ ਉਹ ਗੁਰਜੀਤ ਸਾਹਿਬ ਕੀ ਹਾਲ ਚਾਲ ਆ ਉਹ ਇਧਰ ਕਿੱਦਾਂ ਮੀਂਹ ਗਣੀ ਤੋਂ ਬਚਾ ਕੇ ਵਾਹਵਾ ਪਈ ਜਾਂਦਾ ਇੱਥੇ ਤਾਂ ਨਹੀਂ ਖਰੇ ਰੋੜ ਹੀ ਜਾਣਾ ਮੀਂਹ ਨੀ ਹੜਦਾ ਪੱਛੀ ਲੱਗੇਗਾ ਸੌਣ ਦੀ ਝੜੀ ਸੁਣਿਆ ਸੀ ਆ ਜਿਹੜੀਆਂ ਹੁਣ ਲਾ ਕੇ ਬਹਿ ਗਈਆਂ ਮੇਰੇ ਹਿਸਾਬ ਨਾਲ ਇਹ ਗੱਲ ਨੀ ਕਦੋਂ ਮੁਕਣੀਆਂ ਕਹਿੰਦੇ ਤਾਇਆ ਜੀ ਮਨਦੀਪ ਭਾਜੀ ਮਲਕੀਤ ਭਾਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀ ਗੁਰਜੀਤ ਸਿੰਘ ਸਤਿ ਸ੍ਰੀ ਅਕਾਲ ਉਮੀਦ ਆ ਕਿ ਤੁਸੀਂ ਠੀਕ ਹੋਵੋਗੇ ਆਹੋ ਹੈ ਤੇ ਉਦਾਂ ਬਚਾ ਹੀ ਆ ਉਦਾਂ ਤਾਂ ਬਚੇ ਆ ਮੀਂਹ ਕਣੀ ਤੋਂ ਵੀ ਕਣੀ ਪੈ ਜਾਏ ਤੇ ਗੋਲੀ ਵੱਜੀ ਇੱਕ ਬਰਾਬਰ ਹੀ ਆ ਹੌਲਾ ਹੀ ਆਦਾ ਹਾਲ ਚਾਹ ਪਾਓ ਥੋੜੀ ਜਿਹੀ ਲੱਗਾ ਹੀ ਤੁਹਾਡੇ ਲਈ ਪਾਉਣ ਲੱਗਾ ਸੀ ਚੱਲ ਲਿਆ ਫੜਾ ਵੀ ਥੋੜੀ ਜਿਹੀ ਗੁਰਜੀਤ ਨੂੰ ਪਿਆ ਨਹੀਂ ਕਿਆ ਬਾਰਿਸ਼ ਕੀ ਕਹਿੰਦੇ ਆ ਕਹਿੰਦੇ ਜੀ ਬਾਰਿਸ਼ ਬਹੁਤ ਹੋ ਰਹੀ ਹੈ ਜੀ ਤੇ ਕਈ ਥਾਈ ਗੜੇਮਾਰੀ ਵੀ ਹੋ ਰਹੀ ਹੈ ਵਾਹਿਗੁਰੂ ਬਾਬਾ ਬਚਾ ਬਈ ਗੜੇ ਅਸੀਂ ਕੀ ਕਰਨੇ ਭਲਾ ਸਾਨੂੰ ਤਾਂ ਮੀਂਹ ਵੀ ਨੀ ਵੈਸੇ ਚਾਹੀਦਾ ਚਲੋ ਥੋੜਾ ਬਹੁਤਾ ਮੀਂਹ ਪਾ ਦੇ ਕਣਕਾਂ ਦੀ ਚੰਗਾ ਪਰ ਜੇ ਤੂੰ ਹੋ ਕਵੇਂ ਵੀ ਹਟਣਾ ਹੀ ਨਹੀਂ ਤੇ ਫਿਰ ਤਾਂ ਮਾੜਾ ਮਾੜਾ ਤੇ ਗੜੇ ਨਾਲੇ ਸਾਨੂੰ ਕੀ ਅਸੀਂ ਕੀ ਕਰਨੇ ਗੜੇ ਬਾਬਾ ਬਾਬਾ ਬਚਾ ਕਿਸਾਨਾਂ ਦੀ ਅੱਗੇ ਹਾਲਤ ਬੜੀ ਮਾੜੀ ਹੈ ਉਦੋਂ ਤੂੰ ਜੇ ਰੱਬ ਵੀ ਜੇ ਵੈਰੀ ਹੋ ਗਿਆ ਤੇ ਫਿਰ ਬਸ ਪਤਾ ਬੰਦਾ ਜਾਊ ਕਿਧਰ ਪਾਸੇ ਆਪਾਂ ਅਰਦਾਸ ਬੇਨਤੀ ਗਜੀਸਿਆਂ ਕਰ ਸਕਦੇ ਹਾਂ ਹੋਰ ਬਾਬੇ ਨਾਲ ਆਪਾਂ ਕਰ ਵੀ ਕੀ ਸਕਦੇ ਹਾਂ ਬਾਬੇ ਨਾਲ ਲੜਾਈ ਤੇ ਕਰਨ ਨੂੰ ਰਹਿ ਕਹਿੰਦੇ ਜੀ ਵਾਹਿਗੁਰੂ ਕਿਸਾਨਾਂ ਤੇ ਮਿਹਰ ਕਰਨ ਜੀ ਤੇ ਗਾਣਾ ਕੋਈ ਵੀ ਵਧੀਆ ਜਿਹਾ ਸੁਣਾ ਦਿਓ ਵਧੀਆ ਹੀ ਸੁਣਾਵਾਂ ਮਾੜਾ ਪੰਗ ਜੀ ਸਾਂ ਸੁਣਾਉਣਾ ਵੀ ਨਹੀਂ ਬਾਕੀ ਰਹੀ ਗਈ ਮੀਂਹ ਗਣੀ ਦੀ ਮੀਂਹ ਗਣੀ ਦਾ ਹੁਣ ਜਦੋਂ ਤੁਰ ਪੈਂਦਾ ਤੇ ਫਿਰ ਏਦਾਂ ਹੀ ਉਦਾਂ ਬਾਲੀ ਸਿਆਲਾਂ ਦੀ ਠੰਡ ਇੰਨੀ ਪਈ ਨੀ ਇੰਨੀ ਪੈਣੀ ਸੀ ਕਿ ਹੁਣ ਤਾਂ ਕੋਈ ਠੰਡ ਹੀ ਨੀ ਠੰਡ ਤੇ ਸਾਡੇ ਸਮੇਂ ਚ ਪੈਂਦੀ
ਜੀ
ਅੱਛਾ ਲੈ ਬਈ ਸਮਝ ਲਾ ਤੂੰ ਕਹਿਣਾ ਤਾ ਝੂਠ ਬੋਲੀ ਜਾਂਦਾ ਬਈ ਕਈ ਡੰਗਰ ਜਿਹੜੇ ਆ ਉਹ ਆਕੜੀ ਜਾਂਦੇ ਠੰਡ ਨਾਲ
ਅੱਛਾ
ਅੱਗ ਬਾਲ ਕੇ ਵੀ ਮੈਂ ਡੰਗਰਾਂ ਨੂੰ ਬਚਾਇਆ ਕੁੱਤਾ ਸੀ ਇਹਨਾਂ ਦਾ ਆਤੂਗਾ ਪਹਿਲਾਂ ਤੇ ਉਹਨੇ ਭੌਂਕਣ ਨੂੰ ਨੀ ਹਟਣਾ ਜੇ ਉਹ ਲਾਗੇ ਚੜ ਗਿਆ ਤੇ ਫਿਰ ਉਹਨੇ ਊ ਪੈਰ ਚੱਟਣ ਲੱਗ ਪੈਣਾ ਤੇ ਮੈਂ ਆਤੂ ਨੂੰ ਕਹਿਣਾ ਵੀ ਆਤੂ ਇਹ ਬੰਦਾ ਤੇਰੇ ਵਰਗਾ ਕੁੱਤਾ ਤੇ ਪਹਿਲਾਂ ਜਿਹਨੇ ਪਹਿਲਾਂ ਰੌਲਾ ਪਾਈ ਛੱਡਣਾ ਫਿਰ ਆਤੂ ਦੀ ਵੀ ਇਹ ਹਾਲਤ ਸੀ ਪਹਿਲਾਂ ਉਹਨੂੰ ਲੜਨ ਪੈਣਾ ਤੇ ਫਿਰ ਜੇ ਬੰਦਾ ਮੂਹਰੋਂ ਟੱਕਰ ਪਿਆ ਹੋਰ ਆ ਫਿਰ ਉਹਨੂੰ ਜਫੀਆਂ ਪਾਈ ਜਾਣੀਆਂ ਉਹਨਾਂ ਕਹਿੰਦਾ ਗੁਰੂ ਤੂੰ ਤੇ ਮੇਰਾ ਭਰਾ ਇਹ ਉਹ ਕੌਣ ਉਹਦੇ ਚ ਕੁੱਤੇ ਚ ਵੀ ਉਹ ਤੇ
ਉਹਨੇ ਨਾ ਮੈਨੂੰ ਪੈਣਾ ਜ਼ਰੂਰ ਜਿੱਦਾਂ ਮੈਂ ਕੋਈ ਸ਼ੈ ਉਹਦੀ ਚੱਕੀ ਹੁੰਦੀ ਸੀ ਅਤੇ ਉਹ ਅੱਧੀ ਰਾਤ ਦਾ ਟਾਈਮ ਕੁੱਤਾ ਤੁਰਿਆ ਫਿਰੇ ਉਹ ਮਾਗਦੀਆਂ ਰਾਤਾਂ ਦੇ ਤੁਰਿਆ ਫਿਰਦਾ ਪਤਾ ਨਹੀਂ ਵੀ ਉੱਥੋਂ ਕੋਈ ਚੀਜ਼ ਖਾਂਦਾ ਰਿਹਾ ਰੋਟੀ ਪਾਣੀ ਲਾਇਆ ਹੋਊ ਕਿਸੇ ਜਾ ਕੇ ਆ ਤੂੰ ਕਹੀ ਲਾਇਆ ਹੋਣਾ ਜਾ ਕੇ ਕੋਈ ਪਲਾ ਭਰਾਉਂਦਾ ਅਤੇ ਉੱਥੇ ਬਹਿ ਕੇ ਖਾਂਦਾ ਰਿਹਾ ਸਾਰੀ ਰਾਤ ਉੱਥੇ ਖਾਂਦਾ ਰਿਹਾ ਸਵੇਰ ਨੂੰ ਉਹ ਤੇ ਆਕੜ ਗਿਆ ਉਹ ਹਿੱਲੇ ਨਾ ਮੈਂ ਕਹਿ ਨਹੀਂ ਹੋਇਆ ਕਿ ਤੇ ਜਿਹੜਾ ਸੀ ਇਹ ਜਵਾਰੀ ਹੁੰਦਾ ਸੀ ਬਈਆ ਸਾਡਾ ਰੱਖਿਆ ਜਵਾਰੀ ਉਹਨੂੰ ਲੱਤੋਂ ਫੜਿਆ ਉਦਾਂ ਆਕੜੇ ਦੇ ਆਕੜਾ ਕਹਿੰਦਾ ਮੈਂ ਕਿਹਾ ਉਹ ਇਹ ਵੀ ਅਟਕੀ ਲਈ ਜਾਣਾ ਇਹਦਾ ਹਿਲਦਾ ਕਹਿੰਦਾ ਆਕੜ ਗਿਆ ਮਾਂ ਮਰ ਗਿਆ ਕਹਿੰਦਾ ਮਰਿਆ ਹੀ ਆ ਮਰਿਆ ਵਰਗਾ ਹੀ ਸੀ ਅਸੀਂ ਧੂਣੀ ਦੇ ਲਾਗੇ ਰੱਖਿਆ ਦਸ ਪੰਦਰਾਂ ਮਿੰਟ ਬਾਅਦ ਉਹ ਮਾੜਾ ਜਿਹਾ ਨੂੰ ਗੁਰਮੈਸ਼ ਮਿਲੀ ਤੋਂ ਉੱਠ ਕੇ ਬਹੁ ਬਹੁ ਮੈਂ ਚੰਗੀ ਤੂੰ ਕੀਤੀ ਵੀ ਤੈਨੂੰ ਅਸੀਂ ਬਚਾਇਆ ਸਾਡੀ ਲੱਤ ਫੜਨ ਨੂੰ ਫਿਰੇ ਵੀ ਤੂੰ ਕਾਹਨੂੰ ਬਚਾਇਆ ਜਵਾਰੀ ਕਹਿੰਦਾ ਤੇ ਫਿਰ ਅਸੀਂ ਜਾ ਕੇ ਤਾਂ ਬਾਹਰ ਹੀ ਬੰਨ ਦੇਣਾ ਸੰਗਰੀ ਨਾਲ ਫਿਰ ਤੂੰ ਹੁਣ ਰੌਲਾ ਪਾਇਆ ਜੇ ਲੱਗਦਾ ਇੰਨਾ ਪਾਲਾ ਕੁੱਤਾ ਪੈਂਦਾ ਜੀਂਦਾ ਕੁੱਤਾ ਆਖੜ ਗਏ ਮਰਿਆ ਨਹੀਂ ਸੀ ਮਰਿਆ ਨਹੀਂ ਸੀ ਹੋਰ ਅਸੀਂ ਕੋਈ ਤੰਤਰ ਜਾਣ ਡੇ ਸੀ ਮਰੇ ਨੂੰ ਮੌਤ ਜੀਂਦਾ ਕਰਦਾ ਪਰ ਭਲਵਾਨ ਸੀ ਤਾਂ ਜਮਾਨਾ ਨਹੀਂ ਤਾਂ ਜੀਂਦਾ ਕੀਤਾ ਨਾਲ ਹੀ ਸਾਨੂੰ ਆਪਣੇ ਜਦੋਂ ਵੱਢਣ ਪਵੇ ਹਾਲਾਂਕਿ ਪੂਰਾ ਕਹੀ ਊਂ ਹਿੰਮਤੀ ਸੀ ਨਹੀਂ ਤੂੰ ਲੱਤਵਾਂ ਫਾੜੀ ਲੈਣੀ ਸੀ ਬੋਰੀ ਮੂੰਹ ਤੇ ਪਾ ਕੇ ਤੈਨੂੰ ਗੁਰੂ ਨੂੰ ਛੱਡ ਕੇ ਆਉਂਦਾ ਮੈਂ ਯਾਰ ਨੂੰ ਛੱਡਿਆ ਇਹਦੇ ਮਾਲਕ ਤੋਂ ਜਿੱਦਾਂ ਦਾ ਇਹ ਉਦੋਂ ਦਾ ਮਾਲਕ ਮਾਲਕ ਨੇ ਉਹਦਾ ਧੰਨਵਾਦ ਕੀ ਕਰਨਾ ਉੱਤੋਂ ਕਹਿੰਦਾ ਤੁਸੀਂ ਮਾਰ ਤਾਂ ਤੁਸੀਂ ਮਾਰ ਕੇ ਤਾਂ ਨਹੀਂ ਛੱਡ ਚਲੇ ਮੈਂ ਕਿਹਾ ਮਾਰ ਕੇ ਛੱਡ ਕੇ ਜਾਂਦੇ ਤੇ ਫਿਰ ਇੱਥੇ ਨਹੀਂ ਸਾਡਾ ਰੋੜੂ ਜਾ ਛੱਡਣਾ ਸੀ ਇੱਥੇ ਯਾਰ ਮੇਰੇ ਲਈ ਰਹਿੰਦੇ ਆ ਯਾਰ ਤੇ ਇਹਦੇ ਤਾਂ ਜੀ ਰਾਜ ਭਾਜੀ ਹੋਰ ਵੀ ਪਹੁੰਚੇ ਹੋਏ ਨੇ ਉਹ ਰਾਜ ਨੱਤ ਤੇ ਮਲਕੀਤ ਦੀ ਟੁੱਟ ਜਾ ਕਿਤੇ ਲੱਤ ਦਾ ਗੀਤ ਲਾਵੇ ਰਾਜ ਦਾ ਗੀਤਾ ਜੀ ਬਹੁਤ ਹੀ ਸੋਹਣਾ ਉਹਨਾਂ ਨੇ ਫਰਮਾਇਸ਼ ਕੀਤੀ ਆ ਹਾਲਵੇ ਰੱਬਾ ਹਾਲਵੇ ਰੱਬਾ ਹਾਲਵੇ ਰੱਬਾ ਬਹੁਤ ਸੋਹਣਾ ਲੁੱਟੀ ਹਾਲਵੇ ਰੱਬਾ ਲੁੱਟੀ ਫਕੀਰ ਦੀ ਹਾਂਜੀ 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 ਆਰ ਵੀ ਡਾਂਗਾ ਬਾਰ ਵੀ ਡਾਂਗਾ ਵਿੱਚ ਢੱਲਮ ਡੱਲੀਆਂ ਆਉਣ ਗੂੰਜਾ ਦੇਣ ਵਜੇ ਨਦੀ ਨਾਉਣ ਚੱਲੀਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਤੇ ਕਹਿੰਦੇ ਆਪਣਾ ਵੀਕਐਂਡ ਜਿਹੜਾ ਉਹ ਇੰਜੋਏ ਕਰਿਓ ਜੀ
ਇੰਜੋਏ ਨੂੰ ਇੱਥੇ ਅਸੀਂ ਕਿਤੇ ਗੁਹਾਟੀ ਚੱਲ ਜਾਣਾ ਉਹ ਰਾਜ ਸਾਹਿਬ ਇੱਥੇ ਤਾਂ ਮੀਂਹ ਨੀ ਹੜਦਾ ਮੂਤਣਾ ਮੁਸ਼ਕਿਲ ਹੋਇਆ ਤੇ ਇੰਜੋਏ ਉੱਥੇ ਕੀ ਕਰ ਲੈਣਾ
ਖੋਰੇ ਵੱਲ ਮੈਂ ਭੱਜਦੀ ਖੋਰੇ ਵੱਲ ਜਾਂਦਾ ਮੈਂ ਭੱਜ ਗਿਆ ਮਿਲਣ ਵਾਲਾ ਦਿਲਦਾਰ ਬਾਥਰੂਮ ਜਾਂਦਾ ਬੰਦਾ ਭੱਜ ਜਾਂਦਾ ਗੀਤਾ ਯਾਦਦਾਰ ਜੇ ਤੇ ਆ ਗਿਆ ਕਹਿਣੀ ਜੀ ਮੈਂ ਭੱਜ ਕੇ ਤੈਨੂੰ ਮਿਲਣ ਆਉਂਦੀ ਦਿਲਦਾਰ ਮੀਂਹ ਬੜਾ ਪੈਣ ਹਰਦਾ ਹੀ ਨੀ ਪਛੀ ਲੱਗਣਾ ਹਰਦਾ ਹੀ ਨੀ ਪਤਾ ਨੀ ਕਿਹੜੇ ਪਾਸਿਓਂ ਇਹ ਮੇਲਾ ਦਾ ਇੱਕਦਮ ਮਲਕੀ ਦਾ ਗੱਲ ਲੈ ਕੇ ਮੀਂਹ ਨੇ ਜਾਂ ਛੇੜਨੀ ਆ ਪਾਲਾ ਹੈ ਬੜਾ ਤਾਇਆ ਜੀ ਸੁਣਨ ਦੇ ਵਿੱਚ ਆਇਆ ਕਿ ਪਹਿਲੀਆਂ ਦੇ ਵਿੱਚ ਜਿਹੜੀ ਠੰਡ ਵੀ ਜ਼ਿਆਦਾ ਪੈਂਦੀ ਸੀ ਗਰਮੀ ਵੀ ਜ਼ਿਆਦਾ ਪੈਂਦੀ ਸੀ ਹੁਣ ਮੌਸਮ ਅਸੀਂ ਜਰ ਨਹੀਂ ਪਾਉਂਦੇ ਥੋੜ੍ਹੀ ਜਿਹੀ ਠੰਡ ਹੁੰਦੀ ਹੈ ਅਤੇ ਸਾਨੂੰ ਜ਼ਿਆਦਾ ਪਾਲਾ ਮਹਿਸੂਸ ਹੁੰਦਾ ਥੋੜ੍ਹੀ ਜਿਹੀ ਗਰਮੀ ਹੁੰਦੀ ਅਸੀਂ ਜ਼ਿਆਦਾ ਗਰਮੀ ਮਹਿਸੂਸ ਕਰਦੇ ਹਾਂ ਇੱਦਾਂ ਪਤਾ ਨਹੀਂ ਕੀ ਹੋ ਗਿਆ ਇੱਦਾਂ ਉਹਨੇ ਹੋਣਾ ਕੀ ਆ ਇਹ ਕਿਹੜਾ ਕੋਈ ਰੋਗ ਆ ਇਹ ਮਨ ਦੀਆਂ ਖੇਡਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਅੱਛਾ ਪਹਿਲਾਂ ਕੋਈ ਪੱਖੇ ਹੁੰਦੇ ਸੀ ਤੇ ਪੱਖੇ ਵੀ ਬਿਜਲੀ ਨਾਲ ਚੱਲਣੇ ਸੀ ਬਿਜਲੀ ਨਹੀਂ ਸੀ ਆਉਂਦੀ ਤੇ ਪੱਖਾ ਚਲਾ ਕਾਹਦੇ ਨਾਲ ਲੈਣਾ ਪੱਖੇ ਬਸ ਇੰਨਾ ਆਸ ਹੀ ਹੁੰਦੀ ਸੀ ਵੀ ਪੱਖਾ ਵੀ ਆ ਸਾਡੇ ਕੋਲ ਪੱਖਾ ਵੀ ਕੋਈ ਟਾਵੇਂ ਟਾਵੇਂ ਕੋਲ ਹੁੰਦੇ ਪਹਿਲਾਂ ਇਦੋਂ ਪਹਿਲਾਂ ਝਾਲਰਾਂ ਵਾਲੇ ਵੱਡੇ ਪੱਖੇ ਹੁੰਦੇ ਛੱਤ ਨਾਲ ਟੰਗੇ ਤੇ ਉਹਨੂੰ ਰੱਸੀ ਬੰਨ ਕੇ ਤੇ ਇੱਕ ਬੰਦੇ ਦੀ ਡਿਊਟੀ ਹੁੰਦੀ ਤੂੰ ਖਿੱਚੀ ਜਾਣਾ ਪੱਖੇ ਨਾਲ ਰੱਸੀ ਨਾਲ ਖਿੱਚਣਾ ਤੇ ਉਹ ਪੱਖੇ ਨਾਲ ਝੱਲ ਮਾਰੀ ਜਾਣੀ ਟੱਬਰ ਸਾਰਾ ਸੁੱਤਾ ਹੋਣਾ ਇੱਕ ਬੰਦਾ ਸੋ ਗਰਮੀ 'ਚ ਹੋਣਾ ਬਾਕੀ ਸਾਰੇ ਸੁੱਖ ਦੀ ਸਾਂਭ ਲੈਣਾ ਘੰਟੇ ਦੋ ਘੰਟੇ ਇੱਕ ਦੀ ਡਿਊਟੀ ਲਾਤੀ ਘੰਟੇ ਦੋ ਘੰਟੇ ਦੂਸਰੇ ਲਾਤੀ ਉਹਨੂੰ ਖਿੱਚ ਜਾਣਾ ਪਹਿਲਾਂ ਦੀਆਂ ਗੱਲਾਂ ਕਰਨਾ
ਜੀ
ਤਾਂ ਹੁਣ ਉਹ ਕਹਿੰਦੇ ਵੀ ਜਾਂ ਚਲਾਉਣਾ ਤਾਂ ਤੂੰ ਚਲਾ ਪੱਖਾ ਜਾਂ ਤਾਂ ਸਾਰੇ ਗਰਮੀ 'ਚ ਮਾਰਾਂਗੇ ਤੇ ਜਾਂ ਸਾਰੇ ਮੌਜਾਂ ਲਾਵਾਂਗੇ ਹੁਣ ਕੋਈ ਆ ਕੇ ਲੱਗ ਜਾਊ ਇਸ ਗੱਲ ਨੂੰ ਵੀ ਇੱਕ ਤੂੰ ਦੋ ਘੰਟੇ ਪੱਖਾ ਚੱਲ ਤੇ ਬਾਕੀ ਸੌਂਦੇ ਆ ਫਿਰ ਪੱਖੀਆਂ ਆ ਗਈਆਂ ਛੋਟੀਆਂ ਉਹ ਫਿਰ ਜਦੋਂ ਸਲਾਹ ਬਦਲ ਗਈ ਫਿਰ ਪੱਖੀਆਂ ਆ ਗਈਆਂ ਬੰਦਾ ਆਪਦੀ ਆਪਦੀ ਚੱਲ ਮਾਰੇ ਤੇ ਠੀਕ ਆ ਪਾਈ ਤੇ ਉਹ ਜਦੋਂ ਪੱਖੀਆਂ ਦੇ ਝੱਲ ਮਾਰਨੀ ਤੇ ਆਪਣਾ ਮਾੜਾ ਮੋਟਾ ਗਰਮੀ ਤੋਂ ਬਚ ਜਾਣਾ ਤੇ ਇਹ ਬੰਦੇ ਦੀ ਆਪਦੀ ਹਿੰਮਤ ਹੁੰਦੀ ਸੀ ਕਿ ਉਹ ਕਿੰਨੀ ਕੁ ਮਤਲਬ ਝੱਲ ਉਹ ਮਾਰ ਸਕਦਾ ਤੇ ਉਨੀ ਕੁ ਉਹਨੂੰ ਜ਼ਰੂਰਤ ਤੇ ਪੱਖੀ ਦੀ ਝੱਲ ਮਾਰਦੇ ਵੀ ਜਾਂ ਬੰਦੇ ਨੂੰ ਜਾਨ ਗੁੱਟਾਂ 'ਚ ਚਾਹੀਦੀ ਤਾਂ ਹੀ ਝੱਲ ਮਾਰ ਸਕਦਾ ਨਹੀਂ ਤਾਂ ਦੋ ਕੁ ਵਾਰ ਘੁਮਾ ਕੇ ਤੇ ਬੰਦਾ ਉਹ ਕਹਿੰਦਾ ਇਹਦੇ ਨਾਲ ਤਾਂ ਗਰਮੀ ਚੰਗੀ ਸਿਆਲਾਂ ਦੇ ਵਿੱਚ ਘੁੰਨੇ ਦਾ ਕੱਪੜਾ ਲੈ ਲੈਣਾ ਜਾਂ ਬਿਲਕੁਲ ਆਗੂ ਸਿੱਖ ਲੈਣੀ ਤੇ ਬਹੁਤਾ ਨਹੀਂ ਸੀ ਕੰਮ ਵਾਲੇ ਨੂੰ ਪਾਸੇ ਨੂੰ ਜ਼ਿਆਦਾ ਸੀ। ਅੱਜ ਵੀ ਤੂੰ ਜੇ ਕਣਕਾਂ ਨੂੰ ਪਾਣੀ ਲਾਵੇਂ ਤੇ ਤੇਰੇ ਕੋਲ ਨਾ ਕੋਈ ਰਜਾਈ ਤਲਾਈ ਹੋਵੇ ਤੇ ਨਾ ਕੋਈ ਪੂਰਾ ਕੰਬਲ ਹੀ ਹੋਵੇ ਤੇ ਤੂੰ ਪਣਪਾਂ ਨੂੰ ਪਾਣੀ ਲਾਈ ਜਾਵੇ ਠਰੇ ਹੋਏ ਪੈਰ ਜਿਹੜੇ ਤੇਰੇ ਤੇ ਤੈਨੂੰ ਇੰਨੀ ਠੰਡ ਨਹੀਂ ਲੱਗਣੀ ਇੰਨਾ ਪਾੜਾ ਨਹੀਂ ਲੱਗਣਾ ਜਿੰਨਾ ਰਜਾਈ ਚੋਂ ਨਿਕਲੇ ਨੂੰ ਲੱਗਣਾ। ਬੰਦੇ ਨੇ ਬਾਹਰ ਆਉਣਾ ਰਜਾਈ ਤੋਂ ਨਿੱਘੇ ਤੋਂ ਬਾਹਰ ਆਇਆ ਤੂੰ ਲੱਗਣਾ ਮਰ ਗਿਆ ਉਹ ਇੰਨੀ ਠੰਡ ਤੇ ਜਿਹੜਾ ਬੰਦਾ ਕੰਮ ਕਰ ਰਿਹਾ ਉਹਨੂੰ ਇੰਨੀ ਮਹਿਸੂਸ ਨਹੀਂ ਹੁੰਦੀ ਕਿਉਂਕਿ ਮੈਂ ਤੈਨੂੰ ਪਹਿਲਾਂ ਦੱਸਿਆ ਗੱਲ ਸਾਰੀ ਮਨ ਦੀ ਆ। ਆ ਕਈ ਥਾਈ ਤੇ ਮਨੋਵਿਗਿਆਨੀ ਗੱਲ ਨੂੰ ਬਣਾ ਕੇ ਪੇਸ਼ ਕਰ ਦਿੰਦੇ ਕਹਿੰਦੇ ਨੀ ਤੂੰ ਕਿਸੇ ਨੂੰ ਬਿਮਾਰ ਬਿਮਾਰ ਕਹੀ ਗਿਆ ਤੇ ਉਹਨੇ ਦਵਾਈ ਲੈਣੀ ਚੱਲ ਜਾਣਾ ਵੀ ਮੈਂ ਹੈਗਾ ਹੀ ਬਿਮਾਰ ਹਾਂ। ਕਿਸੇ ਨੂੰ ਤੰਦਰੁਸਤ ਤੰਦਰੁਸਤ ਕਹੀ ਗਿਆ ਤੇ ਉਹਨੇ ਕਹਿਣਾ ਮੈਨੂੰ ਦਵਾਈ ਦੀ ਲੋੜ ਹੀ ਨਹੀਂ ਮੈਂ ਠੀਕ ਹਾਂ। ਇਹ ਸਭ ਇਹ ਚੀਜ਼ ਆ ਪਹਿਲਾਂ ਸਰੀਰ ਨੂੰ ਇੰਨਾ ਕੱਚਾ ਨਹੀਂ ਸੀ ਕੀਤਾ ਜਿੰਨਾ ਹੁਣ ਕੀਤਾ। ਹੁਣ ਜਿਹੜਾ ਏਸੀ ਜੀ ਵੜਿਆ ਪਿਆ ਉਹਨੂੰ ਤਾਂ ਗਾਂ ਬਾਹਰ ਆਏ ਨੂੰ ਅੱਗ ਹੀ ਲੱਗਣੀ ਹੈ। ਸਰੀਰ ਨੂੰ ਬਾਹਲਾ ਹੀ ਆਪਾਂ ਨਾ ਮਤਲਬ ਆਰਾਮ ਚ ਰੱਖ ਲਿਆ ਆਰਾਮ ਵੀ ਰੱਖ ਰੱਖ ਕੇ ਉਹਦਾ ਸਤਿਆ ਨਾ ਸੀਗਾ ਛੱਡਿਆ। ਠੰਡ ਇਹ ਨਹੀਂ ਵੀ ਪਹਿਲਾਂ ਹੈ ਨਹੀਂ ਸੀ ਤਾਂ ਹੁਣ ਜ਼ਿਆਦਾ ਹੋ ਗਈ ਆ ਹੁਣ ਮਹਿਸੂਸ ਜ਼ਿਆਦਾ ਹੁੰਦੀ। ਜਿੰਨੀ ਤੁਸੀਂ ਠੰਡ ਨੂੰ ਤਾਂ ਸਿਆਣੇ ਕਹਿੰਦੇ ਠੰਡ ਤੇ ਬੇਇੱਜ਼ਤੀ ਜਿੰਨੀ ਮਹਿਸੂਸ ਕਰੋ ਉਨੀ ਜ਼ਿਆਦਾ ਲੱਗਦੀ। ਠੰਡ ਜਿਹੜੀ ਆ ਗਰਮੀ ਜਿਹੜੀ ਆ ਮਹਿਸੂਸ ਹੋਣ ਦੀ ਗੱਲ ਆ। ਅੱਜ ਵੀ ਜੇ ਤੈਨੂੰ ਮੈਂ ਕਹੀ ਜਾਣਾ ਵੀ ਜੇ ਤੂੰ ਗੋਡੀ ਕਰਨ ਲੱਗ ਗਿਆ ਉੱਥੇ ਇੰਨੀ ਠੰਡ 'ਚ ਮੀਂਹ ਕਣੀ ਵੀ ਨਹੀਂ ਤੈਨੂੰ ਕਹਿ ਸਕਦਾ ਵੀ ਮੀਂਹ ਕਣੀ ਵੀ ਤੈਨੂੰ ਪਾਲਾ ਲਿਆ ਦੂੰ ਨਹੀਂ। ਕੰਮ ਵਾਲੇ ਬੰਦੇ ਨੂੰ ਕੋਈ ਪਾਲਾ ਨਹੀਂ ਕੋਈ ਗਰਮੀ ਨਹੀਂ ਵਿਹਲੇ ਬੰਦੇ ਨੂੰ ਤੇ ਉਹ ਠੰਡ ਪਾਲਾ ਹੀ ਲੱਗੀ ਜਾਣਾ ਸਿਆਲਾਂ ਨੂੰ ਗਰਮੀ ਲੱਗੀ ਜਾਣੀ ਗਰਮੀਆਂ ਨੂੰ। ਸਰੀਰ ਇੰਨਾ ਆਲਸੀ ਨਾ ਬਣਾਈਏ ਵੀ ਅਸੀਂ ਮਤਲਬ ਕੰਮ ਧੰਦੇ ਤੋਂ ਵੀ ਜੀ ਚੜਾਉਂਦੇ ਰਹੀਏ ਵੀ ਨਾ ਆ ਛੱਡ ਪਰਾਂ ਕਹਿਣਾ ਆਰਾਮ। ਸਰੀਰ ਨੂੰ ਆਰਾਮ ਦੇਣਾ ਤੇ ਆਰਾਮ ਤੇ ਫਿਰ ਮੌਤ ਦੀ ਨਿਸ਼ਾਨੀ। ਮੁਰਦਾ ਬੰਦਾ ਆਰਾਮ ਨਾਲ ਪਿਆ ਹੁੰਦਾ ਹੋ ਕੇ ਕਹਿੰਦੇ ਹੁੰਦੇ ਸੀ ਮੁਸਲਮਾਨ ਭਾਈਚਾਰਾ ਕਬਰਾਂ ਦੇ ਵਿੱਚ ਦਫਨਾਉਂਦਾ ਤੇ ਆਪਾਂ ਸੰਸਕਾਰ ਕਰਨੇ ਤੋਂ ਕਬਰ 'ਚ ਦਫਨਾ ਉਹ ਕਹਿੰਦੇ ਹੁੰਦੇ ਉਹ ਆਰਾਮ ਤੇ ਕਬਰ 'ਚ ਪੈ ਨੇ ਕਰੀ ਜਾਣਾ ਇੱਟ ਦਾ ਸਰਾਣਾ ਲਾ ਦੇਣਾ ਉਹਦੇ ਤੇ ਇੱਟ ਦਾ ਸਰਾਣਾ ਲਾਉਂਦੇ ਜਦੋਂ ਕਬਰ 'ਚ ਬੰਦੇ ਨੂੰ ਦਫਨਾਉਂਦੇ ਇੱਟ ਦਾ ਉਹ ਕਹਿੰਦੇ ਇੱਟ ਦਾ ਸਰਾਣਾ ਲਾ ਦਿੰਦਾ ਜਿਹੜੀ ਮਿੱਟੀ ਦੇ ਉੱਤੇ ਤੁਰਿਆ ਫਿਰਦਾ ਉਹ ਮਿੱਟੀ ਦੇ ਸਿਰ ਦੇ ਉੱਤੇ ਆ ਜਾਣੀ ਉਹ ਮਿੱਟੀ ਸਿਰ 'ਤੇ ਆ ਜਾਣੀ ਸਰਾਣਾ ਤੈਨੂੰ ਮਿਲ ਜਾਣਾ ਚੁੱਪ ਕਰਕੇ ਪਿਆ ਰਹੀ। ਇਸ ਕਰਕੇ ਬੰਦਾ ਜਿਹੜਾ ਨਾ ਆਰਾਮ ਤੇ ਸਾਰੀ ਉਮਰ ਦਾ ਹੀ ਆ ਮਗਰੋਂ ਹਿੰਮਤ ਹੋਣ ਹੋਣੀ ਹਿੰਮਤ ਤੁਰ ਫਿਰ ਕੇ ਕਰੋ ਇਹਦੇ ਨਾਲ ਜ਼ਿਆਦਾ ਜਿਹੜਾ ਫਰਕ ਪੈਂਦਾ। ਬਾਕੀ ਗਰਮੀਆਂ ਸਿਆਲ ਧੁੱਪ ਤੇ ਹਵਾ ਤੇ ਪਤਝੜ ਬਸੰਤ ਤੇ ਕੋਈ ਕੁਛ ਕਈ ਕੁ ਹੋਣੇ ਜ਼ਿੰਦਗੀ ਦੇ ਵਿੱਚ ਦਲੇਰੀ ਦੇ ਨਾਲ ਹੀ ਇਹਨਾਂ ਨੂੰ ਜਿਹੜਾ ਉਹ ਪਾਰ ਕੀਤਾ ਜਾ ਸਕਦਾ ਬਾਕੀ ਕੋਈ ਨਹੀਂ। ਪਾਲਾ ਪਾਲਾ ਕਰੀ ਜਾਵਾਂਗੇ ਪਾਲਾ ਜ਼ਿਆਦਾ ਲੱਗੂ ਗਰਮੀ ਗਰਮੀ ਕਰੀ ਜਾਵਾਂ ਗਰਮੀ ਜ਼ਿਆਦਾ ਲੱਗੂ ਮਤਲਬ ਕੁਝ ਵੀ ਚੀਜ਼ ਤੁਸੀਂ ਜੋ ਵੀ ਸੋਚਦੇ ਆ ਇਹ ਉਸੇ ਤਰੀਕੇ ਦਾ ਹੀ ਸਾਨੂੰ ਦਿਖਣ ਲੱਗ ਜਾਂਦਾ ਸਾਰਾ ਕੁਛ। ਮੈਂ ਅੱਗੇ ਗੱਲ ਕੀਤੀ ਸਾਡੇ ਮਨ ਦੀਆਂ ਅੱਖਾਂ ਜੋ ਵਿਖਾਉਂਦੀਆਂ ਅਸੀਂ ਵੇਖਦੇ ਉਹ ਹੀ ਹੋਰ ਕੁਛ ਨਹੀਂ। ਇਸ ਕਰਕੇ ਜੇ ਤੂੰ ਕਹਿ ਦਾ ਪਹਿਲਾਂ ਨਹੀਂ ਸੀ ਪਾਲੇ ਤਾਂ ਪਹਿਲਾਂ ਦੇ ਤੂੰ ਜ਼ਿਆਦਾ ਹੀ ਸੀ ਜੇ ਕੋ ਪਹਿਲਾਂ ਨਹੀਂ ਸੀ ਗਰਮੀਆਂ ਪਹਿਲਾਂ ਇਹ ਤੂੰ ਜ਼ਿਆਦਾ ਸੀ ਪਹਿਲਾਂ ਸਹਿਣ ਕਰਨ ਦੀ ਸਾਡੇ ਕੋਲ ਆਦਤ ਸੀ ਉਹ ਕਰ ਵੀ ਕੀ ਸਕਦੇ। ਹੁਣ ਜੇ ਉਸ ਗੋਡੀ ਕਰਦਾ ਬੰਦਾ ਪਾਲਾ ਪਾਲਾ ਕਰੀ ਜਾਊਗਾ ਤੇ ਫਿਰ ਦੱਸੋ ਗੋਡੀ ਉਹ ਕੀ ਕਰ ਲਓ ਗੋਡੀ ਤੇ ਨਹੀਂ ਉਹ ਕਰ ਸਕਦਾ। ਜੇ ਉਹ ਮਤਲਬ ਗੋਡੀ ਕਰਦਾ ਗਰਮੀ ਗਰਮੀ ਕਰੀ ਜਾਓ ਤੇ ਫਿਰ ਤੇ ਉਹ ਗਰਮੀ ਗਰਮੀ ਕਰੂ ਫਿਰ ਉਹ ਗੋਡੀ ਨਹੀਂ ਕਰ ਸਕਦਾ। ਇਸ ਕਰਕੇ ਆਪਣੇ ਮਨ ਨੂੰ ਜਿਹੜਾ ਵਾ ਉਹ ਤਕੜਾ ਕਰ ਲਈਏ ਤੇ ਫਿਰ ਕੁਛ ਨਹੀਂ ਲੱਗਦਾ ਮਾੜਾ। ਜੇ ਮਨ ਹੀ ਅਸੀਂ ਆਪਣੇ ਆਪ ਨੂੰ ਕਹਿ ਦਾਂਗੇ ਵੀ ਭਾਈ ਨਹੀਂ ਜੇ ਨਹੀਂ ਕਰਕੇ ਸਰੀਰ ਨੂੰ ਵਰਤਣਾ ਸਰੀਰ ਨੂੰ ਖਰਚਣਾ ਇਹਨੂੰ ਐ ਨੀ ਮਤਲਬ ਬਾਹਲਾ ਹੀ ਲਾਡ ਪਿਆਰ ਕਰਕੇ ਵੀ ਇਹ ਸਾਨੂੰ ਨੁਕਸਾਨ ਨਹੀਂ ਦਊਗਾ। ਲਾਡ ਪਿਆਰ ਨਹੀਂ ਇਹਨੂੰ ਵਰਤੋ ਖਾਓ ਪੀਓ ਮਤਲਬ ਚੰਗਾ ਤੇ ਇਹਨੂੰ ਮਤਲਬ ਚੰਗੇ ਕੰਮ ਕਾਜ 'ਚ ਲਾਓ ਤੇ ਫਿਰ ਆ ਜਿਹੜੀਆਂ ਨਿੱਕੀਆਂ ਮੋਟੀਆਂ ਸਮੱਸਿਆਵਾਂ ਠੰਡ ਗਰਮੀਆਂ ਜਾਂ ਇਹ ਨਹੀਂ ਲੱਗਣੀਆਂ ਬੈਠੇ ਰਹਾਂਗੇ ਤੇ ਫਿਰ ਸਭ ਕੁਛ ਲੱਗੀ ਜਾਣਾ। ਸਹੀ ਗੱਲ ਹੈ ਜੀ ਚਲੋ ਲੈ ਵੀ ਸਹੀ ਗੱਲਾਂ ਮੈਂ ਕਰਨੀਆਂ ਮੈਂ ਮਾੜੀਆਂ ਕਰਨੀਆਂ ਅੱਗੇ ਚੱਲ ਮੇਰਾ ਬੋਲ ਲਵੀ ਸ਼ੇਰ ਬਗਿਆ ਅੱਗੇ ਗਿਆ ਲੱਭਣਾ ਕਿਹੜਾ ਆਪਣੇ ਆ ਗਿੜਿਆ ਏ। ਤਾਇਆ ਜੀ ਪਰਮਜੀਤ ਸਾਹਿਬ ਕਹਿੰਦੇ ਨੇ ਤਾਇਆ ਜੀ ਠੰਡ ਜ਼ਿਆਦਾ ਲੱਗਦੀ ਤਾਂ ਸਰਪੰਚ ਸਾਹਿਬ ਦੇ ਘਰੋਂ ਰਜਾਈ ਮੰਗਾ ਲਓ, ਕਿਉਂ ਸਰਪੰਚਾਂ ਦੀ ਰਜਾਈ ਕਿਰਾਏ ਤੇ ਦਿੰਦੀ ਆ ਸਰਪੰਚ ਨੂੰ, ਸਰਪੰਚ ਨੀ ਆ ਹਲਵਾਈਆਂ ਦੇ ਕੋਲ ਆ ਜਿਹਨਾਂ ਨਾਲ ਹਲਵਾਈਆਂ ਦੇ ਰਜਾਈਆਂ ਵੀ ਰੱਖੀਆਂ। ਤੇ ਤਾਇਆ ਭਾਜੀ ਦੇ ਮੁੰਡੇ ਦੀ ਪੰਚਾਇਤ ਇਕੱਠੀ ਹੋਈ ਜਾਂ ਨਹੀਂ? ਭਾਜੀ ਦੇ ਮੁੰਡੇ ਦੀ ਨਹੀਂ, ਕਿਉਂ ਭਾਜੀ ਦੇ ਮੁੰਡੇ ਦੀ ਕਾਹਤੋਂ ਹੁਣ ਪੰਚਾਇਤ ਇਕੱਠੀ ਹੋਈ? ਸੁੱਖ ਨਾਲ ਮੈਨੂੰ ਲੱਗਦਾ ਹੌਲੀ ਹੌਲੀ ਪੰਚਾਇਤ ਸਾਰਿਆਂ ਦੇ ਕਰਾਊਗਾ। ਭਾਜੀ ਦੇ ਮੁੰਡੇ ਦੀ ਕਾਹਤੋਂ ਕਰਨੀ ਵੀ ਨਾ, ਭਾਜੀ ਦਾ ਮੁੰਡਾ ਕੋਈ ਨਸ਼ਾ ਕਰੇ, ਨਾ ਕੋਈ ਪਤਾ ਕਰੇ, ਨਾ ਕੋਈ ਹੋਰ ਨੀ, ਕੋਈ ਲੈਣਾ ਨੀ, ਕੋਈ ਦੇਣਾ ਨੀ, ਮੇਰੇ ਹਿਸਾਬ ਨਾਲ ਦੇਣਾ। ਬਾਕੀ ਪਤਾ ਕੁਛ ਨੀ ਵੀ ਹੋ ਵੀ ਸਕਦੀ ਆ, ਰੱਬ ਜਾਣਦਾ ਕਿਹੜੀ ਗੱਲ ਹੋਣੀ ਜੀ। ਦੱਸਦੇ ਮੈਨੂੰ ਚੇਤੇ ਨੀ ਭਾਜੀ ਦੇ ਮੁੰਡੇ ਦੇ ਕੋਈ ਗੁਣ ਤੇ ਮੈਨੂੰ ਅਵਗੁਣ ਤੇ ਲੱਗਦਾ ਨੀ। ਹਾਂ ਨਹਾਉਂਦਾ ਨੀ ਵੱਖਰੀ ਗੱਲ ਆ, ਨਾ ਨਹਾਉਣ ਤੇ ਪੰਚਾਇਤ ਨੀ ਹੁੰਦੀ। ਮੈਂ ਵੇਖੀ ਆਹੋ ਨਾ ਨਹਾਉਣ ਤੇ ਕਿਹੜਾ ਪੰਚਾਇਤ ਕਰਦਾ ਹੁੰਦਾ, ਮੈਨੂੰ ਤਾਂ ਸਮਝ ਨੀ ਆਉਂਦੀ। ਚਲੋ ਹੋ ਸਕਦਾ ਕੋਈ ਗੱਲ ਗੁਲ ਤੇ ਨੀ ਉਦੋਂ ਹੋ ਗਈ? ਗੱਲ ਤਾਂ ਹੋਈ ਨੀ, ਛੇੜ ਛੇੜਾ ਜਾ ਨਾ ਕਿਸੇ ਨਾ ਕਰਦਾ ਹੋਵੇ, ਮੈਨੂੰ ਤਾਂ ਪਤਾ ਨੀ। ਬਾਹਰਲਿਆਂ ਨੂੰ ਵੈਸੇ ਵੀ ਪੰਜਾਬ ਨਾਲੋਂ ਪਹਿਲਾਂ ਖ਼ਬਰ ਪਹੁੰਚ ਜਾਂਦੀ ਹੈ। ਕਈ ਵਾਰ ਪਿੰਡ ਦੀ ਹੋਈ ਹੋਈ ਘਟਨਾ ਮੈਨੂੰ ਬਾਹਰੋਂ ਪਤਾ ਲੱਗਦੀ ਹੈ, ਬਾਹਰੋਂ ਟੈਲੀਫੋਨ ਕਰਦਾ ਤਾਇਆ ਆਪਣੇ ਪਿੰਡ ਆ ਹੋ ਗਿਆ। ਮੈਂ ਸੋਚਦਾ ਹੁੰਦਾ ਤੁਹਾਡੇ ਪਤਾ ਨੀ ਕਿਹੜੇ ਸੀਸੀਟੀਵੀ ਕੈਮਰੇ ਆ, ਲੈ ਸਾਨੂੰ ਪਿੰਡ 'ਚ ਬੈਠਿਆਂ ਨੂੰ ਨਹੀਂ ਪਤਾ, ਬਾਹਰੋਂ ਕਈ ਵਾਰ ਟੈਲੀਫੋਨ ਕਿਹਾ ਗੱਲ ਦੱਸਦਾ ਵੀ ਆਹ ਗੱਲ ਹੋਈ। ਮੈਂ ਸੁਖਪ੍ਰੀਤ ਨੂੰ ਪੁੱਛੀ, ਉਹ ਕਹਿੰਦੀ ਲੈ ਮੈਂ ਤੇਰੇ ਤੋਂ ਸੁਣਿਆ, ਮੈਂ ਤੇਰੇ ਤੋਂ ਸੁਣਿਆ, ਫਿਰ ਦੁਨੀਆਂ ਤੋਂ ਬਾਹਰੋਂ ਆਣ ਆਣ ਕੇ ਦੱਸੀ ਜਾਂਦੀ ਵੀ ਆਹ ਕੰਮ ਹੋ ਗਿਆ, ਉਹ ਕੰਮ ਹੋ ਗਿਆ, ਤੇ ਕੀ ਬੰਦਾ ਦੱਸੂ ਕਰ ਲੂ ਕੀ ਨਾ ਕਰ ਲੂ। ਹੈ ਸਹੀ ਗੱਲ ਹੈ ਜੀ। ਰਾਤ ਚੁਲੋ ਚਾਹ ਲੋ ਰਿਵੀ ਤਾਜੀ ਆਏ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਤਾਜੀ। ਸਤਿ ਸ਼੍ਰੀ ਅਕਾਲ ਸਾਡਾ ਪੁੱਤ ਵਿਆਹ, ਸਤਿ ਸ਼੍ਰੀ ਅਕਾਲ ਉੱਤੋਂ ਕੀ ਹਾਲ ਚਾਲ ਆ, ਸਿਹਤਾਂ ਹੋਰ ਐਡਾ ਚੜ੍ਹਦੀ ਕਲਾ ਜਾਏਗਾ ਜਦੋਂ ਜੇ ਆਲਾ ਉਮਲ ਕੀ ਤੇ ਚਾਹ ਚੁੱਪ ਜਾ। ਉਹ ਆਪਣੇ ਸਰੋਤੇ ਜਿਹੜੇ ਆਏ ਉਹ ਚਾਵਾਂ ਪਤੀਆਂ ਸਾਡੀ ਕੁੜੀ ਨੂੰ ਵਿਆਹ, ਦੂਸਰਿਆਂ ਨੂੰ ਵਿਆਹ। ਕਿਹੜਾ ਗੀਤ ਕਹਿੰਦੇ ਸੀ ਆਪਣੇ ਤਾਜੀ? ਕਹਿੰਦੇ ਤੁਹਾਡੀ ਪਸੰਦ ਦਾ ਗੀਤ ਸੁਣਾ ਦਿਓ। ਮੇਰੀ ਪਸੰਦ ਫਿਰ ਸਹੀ, ਪਹਿਲਾਂ ਉੜਾ ਉੜਾ ਐਡੀ ਸੱਸਾ ਲਾ ਦੇ ਰਾਜ ਨੱਤ ਸਾਹਿਬ ਨੇ, ਮਲਕੀਤ ਭੰਨ ਦੇਣੀ ਤੇਰੀ ਲੱਤ ਸੋਹਣਿਆ, ਉਹਨਾਂ ਦਾ ਗੀਤ ਸੁਣਾ ਦਿਓ। ਉਹਦਾ ਗੀਤ ਕਿਹੜਾ ਕਹਿੰਦਾ ਵੀ ਉਹ ਸੁਣਾ ਗੀਤ ਮੇਰਾ ਲੋ ਪਤਾ ਜੀ।
ਜਾਵਾਂ ਹਾਰ ਵੀ ਬੇਲਾ ਪਾਰ ਵੀ ਬੇਲਾ ਵਿੱਚ ਵੇਲੇ ਦੇ ਜਾਵਾਂ
ਹੰਸ ਰਾਜ ਹੰਸ ਅੱਗੇ ਵੀ ਹੰਸ ਪਿੱਛੇ ਵੀ ਹੰਸ ਹੰਸ ਹੀ ਹੰਸ 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 ਹੋ ਪਏਗਾ ਹੰਸ ਤੇ ਮਾਨ ਸਰੋਵਰ ਮੋਤੀ ਜੋ ਮਾਨ ਸਰੋਵਰ ਜੋ ਮੋਤੀ ਯੁਗ ਦੇ
ਜੀ
ਤੇ ਅੱਜ ਕੱਲ ਲੋਕੀ ਲਾਂਭੇ ਦਿੰਦੇ ਆ ਜੀ ਸਿਆਸਤ ਚੀਜ਼ ਹੀ ਅਸੀਂ ਉਹ ਸਿਆਸਤ ਚ ਕੋਈ ਬਹੁਤ ਹੀ ਵੱਡੀ ਚੀਜ਼ ਨਹੀਂ ਸਿਆਸਤ ਚੰਗੀ ਸਿਆਸਤ ਜਿਹੜੀ ਆ ਉਹਦੀ ਸੋਭਾ ਵੀ ਹੁੰਦੀ ਆ
ਇਹਨੇ ਵੀ ਹਰ ਸਿਆਸੀ ਬੰਦੇ ਨੂੰ ਗਾਲਾਂ ਹੀ ਪੈਂਦੀਆਂ, ਬੰਦਾ ਕੰਮ ਜਿਹੜੇ ਚੰਗੇ ਕਰੇ ਤੇ ਉਹਨੂੰ ਚੰਗਿਆਈਆਂ, ਜਦੋਂ ਤੁਸੀਂ ਕਿਸੇ ਦੀਆਂ ਸਿਫਤਾਂ ਹੀ ਕਰੀ ਜਾਣੀਆਂ। ਖੁਸ਼ਾਮਦ ਜਿਹੜੀ ਆ ਉਹ ਰਾਜੇ ਰਾਣਿਆਂ ਤੋਂ ਵੀ ਮੋਤੀ ਤੇ ਮੰਗਣ ਲਾ ਦਿੰਦੀ, ਪਰ ਬੰਦੇ ਦੀ ਕੀਮਤ ਕੋਈ ਨਹੀਂ ਰਹਿ ਜਾਂਦੀ। ਖੁਸ਼ਾਮਦਾਂ ਕਰਕੇ ਤੁਸੀਂ ਕੁਛ ਲੈ ਲਓ ਤੇ ਮੇਰੇ ਹਿਸਾਬ ਨਾਲ ਤੇ ਉਹ ਮਿੱਟੀ ਦੇ ਬਰਾਬਰ ਆ। ਪਤਾ ਨੀ ਵੀ ਲੋਕ ਉਹਨੂੰ ਖੇ ਮੋਤੀ ਸਮਝੀ ਜਾਣ ਤੇ ਕੋਈ ਕਹਿ ਨੀ ਸਕਦੇ। ਕਾਬਲੀਅਤ ਦੇ ਨਾਲ ਕੁਛ ਮਿਲ ਜਾਏ ਤੇ ਚਲੋ, ਰੱਬ ਦਾ ਸ਼ੁਕਰਾਨਾ ਕਰੋ। ਜੇ ਖੁਸ਼ਾਮਦਾਂ ਜੀ ਜੀ ਕਰਕੇ ਪੂਜੂ ਪੂਜੂ ਕਰਕੇ ਬੱਲੇ ਬੱਲੇ ਕਰਕੇ ਕੋਈ ਸ਼ੈ ਲੈਂਦੇ ਨਾ ਪੁੱਤ, ਉਹਦਾ ਕੋਈ ਫਾਇਦਾ ਨਹੀਂ। ਉਹ ਬੰਦੇ ਨੂੰ ਵੀ ਧੋਖਾ, ਰੱਬ ਨੂੰ ਵੀ ਧੋਖਾ, ਆਪਣੇ ਆਪ ਨੂੰ ਤਾਂ ਫਿਰ ਧੋਖਾ, ਪਤਾ ਹੀ ਹੁੰਦਾ ਆਪ ਸਵੇ ਚੀਜ਼ਾਂ ਐਵੇਂ ਕਿਸੇ ਦੀ ਸਿਫਤ ਜਿਹੜੀ ਆ ਉਹ ਕਰਕੇ ਤਰੱਕੀਆਂ ਲੈ ਜਾਣੀਆਂ। ਮੈਂ ਤੇ ਉਸ ਪੱਖੀ ਤਾਂ ਜੀ ਆਪਾਂ ਤੇ ਗੀਤ ਵੱਲ ਧਿਆਨ ਦੇਣਾ, ਉਹ ਗੀਤ ਵੱਲ ਨੇ ਤੁਸੀਂ ਚਾਹ ਵੱਲ ਧਿਆਨ ਦਿਓ। ਚਾਹ ਤੁਸੀਂ ਪੈ ਚਲੋ ਗੀਤ ਜਿੰਨੇ ਕਹੋ। ਤੇ ਆਓ ਫਿਰ ਤਾਇਆ ਜੀ ਆਪਾਂ ਗੀਤ ਹੁਣ ਸੂਫੀ ਵੱਲ ਨੂੰ ਵਧਣਾ। ਸੂਫੀ ਗੀਤਾਂ ਦੇ ਜਿਹੜੇ ਘੰਟੇ ਦੇ ਵਿੱਚ ਆਪਾਂ ਦਾਖਲ ਹੋ ਗਏ, ਦਾਖਲ ਤੇ ਅਸੀਂ ਉੱਥੇ ਹੀ ਆ, ਦਾਖਲ ਤੈਨੂੰ ਨਾ ਕਿਤੇ ਕਰਾ ਦਈਏ ਤੇ ਅੱਗੇ ਚੱਲ। ਓਏ ਮੀਂਹ ਮੂੰਹ ਕਦੋਂ ਪੈਣੇ ਆ, ਯੂਟਿਊਬ ਕਦੋਂ ਹੱਕੀ ਜਾਂਦਾ? ਯੂਟਿਊਬ ਤੇ ਮੀਂਹ ਦਾ ਥੋੜ੍ਹਾ ਜਿਹਾ ਫੋਰਕਾਸਟ ਦਾ ਪਤਾ ਲੱਗਦਾ। ਮੈਂ ਤੈਨੂੰ ਜਿਹੜਾ ਗੱਲ ਕਹੀ ਉਹ ਦੱਸ ਮੈਨੂੰ ਗਾਂ, ਹੋਰ ਨਵੀਆਂ ਥਿਊਰੀਆਂ ਦੱਸੀ ਆ ਵੀ ਮੀਂਹ ਪਊ ਕੱਲ ਨੂੰ ਕਿ ਨਹੀਂ। ਕੱਲ ਨੂੰ ਕਿੱਥੇ ਜਾਣਾ? ਜਾਣਾ ਤੇ ਅੱਜ ਸੀ। ਕਿੱਥੇ? ਪੰਚਾਇਤ ਦੀ ਮੀਟਿੰਗ ਸੀ, ਮੀਟਿੰਗ ਸਲਾਬੀ ਚੱਲੀ ਮੈਨੂੰ ਲੱਗਦਾ। ਮੀਆਂ ਦੇ ਵੀ ਲੋਕ ਲੜੇ ਲੁੜੇ ਨੇ ਬਈ, ਐਤਕ ਕੋਈ ਸ਼ਾਇਦ ਮੁੱਦਾ ਆਇਆ ਨੀ ਕੋਈ ਵੱਡਾ। ਤੁਹਾਨੂੰ ਮੈਂ ਦੱਸ ਦਿੰਦਾ ਕਦੋਂ ਕਦੋਂ ਮੀਂਹ ਪੈਣਾ। ਅੱਜ ਤਾਂ ਪੈਣਾ ਪੈਣਾ, ਅੱਜ ਤਾਂ ਪੈਣ ਡਿਆ ਵਾ, ਪੈਣੇ ਨੂੰ ਰੋਈ ਜਾਂਦਾ, ਅੱਜ ਤਾਂ ਬਾਹਰ ਪੈਣ ਡਿਆ। ਅੱਜ ਦਾ ਮੈਨੂੰ ਰਹਿਣ ਦੇ, ਕੱਲ ਦਾ ਦੱਸ। ਅੱਜ ਕੱਲ ਦਾ, ਕੱਲ ਦਾ ਵੀ ਬੱਦਲਵਾਈ ਆ। ਮੀਂਹ ਪੁੱਛਦਾ ਮੈਂ, ਤੂੰ ਗਾਂ ਬੱਦਲ ਸੀ ਆ ਕੱਲ ਦਾ ਵੀ ਤਾਂ ਅੱਜ ਮੀਂਹ ਤੇ ਨੀ ਗਾ। ਸੋਮਵਾਰ ਨੂੰ, ਮੰਗਲਵਾਰ, ਬੁੱਧਵਾਰ, ਮੰਗਲ ਬੁੱਧਵਾਰ ਨੂੰ ਧੁੱਪ ਨਿਕਲਣੀ, ਸੋਮਵਾਰ ਨੂੰ ਨਹੀਂ, ਸੋਮਵਾਰ ਨੂੰ ਵੀ ਬੱਦਲਵਾਈ ਜੀ ਮਾੜੀ ਮਾੜੀ ਦੱਸਦੇ ਆ। ਵੈਸੇ ਸੋਮਵਾਰ ਨੂੰ ਮੌਸਮ ਠੀਕ ਹੋ ਜੂਗਾ। ਅੱਛਾ ਚਲੋ, ਕਿਆ ਕਰੀ, ਇੰਦਰ ਦੇਵਤਾ ਦੇ ਨਾ ਆ ਗਿਆ ਹੋਵੇ ਟੈਲੀਫੋਨ। ਹੈਲੋ,
ਹਾਂਜੀ, ਸਤਿ ਸ੍ਰੀ ਅਕਾਲ ਤਾਂ ਜੀ,
ਫਾਤਿਹ ਸ੍ਰੀ ਅਕਾਲ। ਉਹ ਬੱਲੇ ਗੱਲ, ਉਹ ਗੱਲ ਗੱਲ ਹੋਈ ਪਈ, ਪਹਿਲਾਂ ਇੱਥੇ ਸਲਾਬੇ ਨਾ ਸੀ ਮਰੇ ਭੈਣ, ਤੇ ਮੈਂ ਸਿਆਲਾ, ਮੈਂ ਕਿਹਾ ਮੀਂਹ ਪੈਂਦੇ ਜੀ ਤੇ ਗੱਲ ਹੀ ਹੋਣਾ। ਉਹ ਬੱਲੇ
ਗੱਲ, ਉਹ ਮੈਂ ਤਾਂ ਉਹ ਮੈਂ ਕਿਹਾ ਤੁਹਾਨੂੰ ਥੋੜੀ ਜਿਹੀ ਬੇਨਤੀ ਕਰਦੀ ਕਿ ਸਾਡੇ ਵੱਲ ਭੇਜ ਦਿਓ, ਜੇ ਇੰਨਾ ਜ਼ਿਆਦਾ ਮੀਂਹ ਪੈ ਰਿਹਾ ਤੁਸੀਂ ਸਾਡੇ ਵੱਲ ਗਰਮੀ ਪਈ ਜਾਂਦੇ।
ਤੁਹਾਡੇ ਗਰਮੀ ਪਈ ਆ, ਗਰਮੀ ਦੇ ਤੇ ਸੁਣਿਆ ਸੱਤੂ ਪੀਓ ਬਹੁਤ ਚੰਗਾ ਹੁੰਦਾ। ਬਤਾਇਆ ਜੀ ਮੇਦੇ ਚ ਗਰਮੀ ਨੀ ਪਈ, ਓਦਾਂ ਗਰਮੀ ਪੈਂਦੀ ਆ।
ਅੱਛਾ,
ਸੱਤੂ ਫਿਰ ਡੋਲੀ, ਚਲੋ ਸ਼ਾਇਦ ਮੀਂਹ ਆ ਜਾਵੇ ਇਧਰ। ਓਦਾਂ
ਗਰਮੀ, ਪਤਾ ਨੀ ਕਿਹੜੇ 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 ਰੋਗ ਲਵਾਈ ਜਾਂਦੇ ਆ ਸਾਨੂੰ, ਥੋੜਾ ਬਚਾ ਰੱਖੋ ਅੱਗੇ
ਅੱਗੇ ਬਹੁਤ
ਅੱਗੇ ਮਹਾਰਾਜ ਦੀ ਕਿਰਪਾ ਚੱਲਦੀ ਪਈ ਆ ਓਦਾਂ ਦੀ, ਤੇ ਤੁਸੀਂ ਮਾੜੀ ਕਿਰਪਾ ਹੀ ਰੱਖੋ। ਹੋਰ ਮੰਦੀ ਭਾਈ, ਸਤਿ ਸ੍ਰੀ ਅਕਾਲ।
ਬਹੁਤ ਵਧੀਆ, ਸਤਿ ਸ੍ਰੀ ਅਕਾਲ ਭਾਜੀ, ਉਹਨਾਂ ਹਾਲ ਪੁੱਛਿਆ ਇਹਨੂੰ ਪਹਿਲਾਂ ਦੱਸ ਗਿਆ। ਸਤਿ ਸ੍ਰੀ ਅਕਾਲ ਭਾਜੀ, ਮੈਂ ਪੁੱਛਿਆ ਕਿਉਂ ਨੀ ਭਾਜੀ, ਕਹਿੰਦੇ ਕੀ ਹਾਲ ਨੇ ਭਾਜੀ, ਬਹੁਤ ਵਧੀਆ। ਗੱਲ ਸਾਹਿਬ ਬੜੇ ਚਿਰ ਬਾਅਦ ਹੀ ਅੱਜ ਟੈਲੀਫੋਨ ਕਰ ਰਹੇ ਹੋ, ਉਹ ਤਾਂ ਗੱਲ ਹੈ,
ਕੰਮ ਕਾਰ ਚ ਬਹੁਤ ਬਿਜ਼ੀ ਹੋ ਜਾਂਦਾ। ਅਸਲ ਜਿੱਦਣ ਮੇਰਾ ਮੂਡ ਹੁੰਦਾ ਫੋਨ ਲਾਉਣ ਦਾ ਜਾਂ ਮੈਸੇਜ ਕਰਨ ਦਾ, ਉਦੋਂ ਤੁਸੀਂ ਛੁੱਟੀ ਮਾਰ ਜਾਂਦੇ।
ਛੁੱਟੀ ਕਿਸੇ ਦਿਨ ਓਏ ਆਹ ਦਫਾ ਹੋਣਾ ਨਾ ਮੇਰੇ ਨਾਲ ਆ ਗਿਆ, ਇਹ ਤਾਂ ਮੀਂਹ ਤੋਂ ਏਦਾਂ ਡਰਦਾ, ਇੰਨੀ ਮੀਂਹ ਤੋਂ ਤੇ ਮੇਰੇ ਹਿਸਾਬ ਨਾਲ ਤੇ ਬਾਂਦਰ ਨੀ ਡਰਦੇ ਹੁਣ, ਮੀਂਹ ਤੋਂ ਬਾਂਦਰ ਕਿਹੜਾ ਜਾਨਵਰ ਡਰਦਾ, ਉਹ ਪਾਣੀ ਤੋਂ ਬਾਂਦਰ ਹੀ, ਬਸ ਲੈ ਬਾਂਦਰ ਆਪਣੇ ਆਪ ਨੂੰ ਜਾਣਦਾ ਬਾਂਦਰ ਹੀ।
ਨਹੀਂ ਨਹੀਂ, ਮੈਨੂੰ ਲੱਗਦਾ ਤਾਇਆ ਜੀ ਬਹਾਨਾ ਕੋਈ ਹੋ ਰਿਹਾ, ਤੁਸੀਂ ਕਿਤੇ ਮੀਟਿੰਗ ਮੂਟਿੰਗ ਤੇ ਰੋਜ਼ ਤਾਂ ਨੀ ਗਿਆ, ਕਿਤੇ ਮੰਗਾਰ ਪੈ ਗਈ ਹੋਵੇ ਸਰਪੰਚ ਜੀ ਵੱਲੋਂ ਕਿ ਜਾਣਾ ਆਪਾਂ ਅੱਗੇ।
ਓਲਾ ਮੀਟਿੰਗਾਂ ਮੂਟਿੰਗਾਂ ਦੀ ਮੈਂ ਛੁੱਟੀ ਥੋੜਾ ਕਹਿਣਾ, ਸੁਣਿਆ ਮੀਟਿੰਗਾਂ ਦੇ ਵਿੱਚ ਤੇ ਅਸੀਂ ਬਥੇਰੇ ਪ੍ਰੋਗਰਾਮ ਚਾਹੀਦਾ। ਮੀਟਿੰਗ ਤੇ ਸ਼ਾਮ ਨੂੰ ਹੋਣੀ, ਉਹ ਸ਼ਾਮ ਨੂੰ ਕਿੱਥੇ ਹੁੰਦੀ ਆ, ਸ਼ਾਮ ਨੂੰ ਲੋਕੀ ਊ ਵਿਹਲੇ ਹੋ ਕੇ ਦਾਰੂ ਪੀ ਕੇ ਆ ਜਾਂਦੇ ਭਰਾਵਾ ਮੀਟਿੰਗ, ਫਿਰ ਉਹ ਪੁਠਾਇਆ ਬੋਲਦੇ, ਫਿਰ ਮੀਟਿੰਗ ਕਾਹਦੀ, ਫਿਰ ਤੇ ਸਗੋਂ ਉੱਥੇ ਇੱਕ ਹੋਰ ਪੰਚਾਇਤ ਨਵੀਂ ਬਾਈ ਹੋਣੀ। ਸ਼ਾਮਾਂ ਨੂੰ ਨਾ ਮੀਟਿੰਗਾਂ ਸੱਦਣ ਦਾ ਕੋਈ ਫਾਇਦਾ ਨੀ, ਉਹ ਵੀ ਪਿੰਡਾਂ ਚ ਦਿਲ ਪ੍ਰੀਤ, ਮੈਨੂੰ ਤੇ ਸ਼ਹਿਰਾਂ ਚ ਵੀ ਲੱਗਦਾ ਨਹੀਂ ਸੱਦਣੀ ਚਾਹੀਦੀ।
ਸ਼ਹਿਰਾਂ ਵਾਲੇ ਘੱਟ ਥੋੜੀ ਆ ਤਾਇਆ ਜੀ, ਹੁਣ ਪਿੰਡ ਵਾਲਿਆਂ ਨੂੰ ਤੇ ਚਲੋ ਹੁਣ ਤੁਸੀਂ ਬਦਨਾਮ ਕਰੀ ਜਾਂਦੇ, ਉਹ ਗੱਲ ਵੱਖਰੀ।
ਨਹੀਂ ਬਦਨਾਮ ਨੀ ਕਰਦਾ, ਸਾਡੇ ਕੋਈ ਨਾ ਇੱਥੇ ਆ ਗਿਆ ਭਾਜੀ ਦੇ ਮੁੰਡੇ ਦਾ ਰਿਸ਼ਤਾ ਵੇਖਣ, ਪਹਿਲਾਂ ਜਦੋਂ ਇਹਦਾ ਵਿਆਹ ਹੋਣਾ ਸੀ, ਪਹਿਲੀ ਜਿਹੜੀ ਕੁੜੀ ਕਹਿੰਦੇ ਸੀ ਨਾ ਉਹ ਹੋਇਆ ਨਹੀਂ, ਭਾਨੀ ਕਿਸੇ ਨੇ ਮਾਰਤੀ। ਉਹ ਜਦੋਂ ਆਏ ਜਿਹੜਾ ਤੇ ਉਹ ਮੋੜਾ ਜਿੱਥੇ ਆਵੀ ਵਾਲਾ, ਉੱਥੇ ਪੰਜ ਸੱਤ ਸ਼ਰਾਬੀ ਉੱਥੇ ਬੈਠੇ, ਉਹਨਾਂ ਨੂੰ ਪੁੱਛਿਆ ਭਾਜੀ ਦੇ ਮੁੰਡੇ ਬਾਰੇ, ਤੇ ਤੈਨੂੰ ਪਤਾ ਸ਼ਰਾਬੀ ਬੰਦਾ ਸੱਚ ਵੀ ਝੂਠ ਹੋਵੇ ਬੋਲੂਗਾ ਬੁਰਾ ਹੀ, ਚੰਗਾ ਨਹੀਂ ਬੋਲੂ। ਇੱਕ ਇੱਧਰ ਖੂੰਜੇ ਉੱਥੇ ਸ਼ਰਾਬੀ, ਇੱਥੇ ਚਾਰੇ ਖੂੰਜਿਆਂ ਜਦੋਂ ਵੇਖੇ ਸ਼ਰਾਬੀ, ਉਹ ਕਹਿੰਦੇ ਐਸ ਆਥਣ ਦੇ ਟਾਈਮ ਤੇ ਸਾਰਾ ਪਿੰਡ ਸ਼ਰਾਬੀ ਹੁੰਦਾ। ਕਹਿੰਦੇ ਵੀ ਜੇ ਚਾਰੇ ਪਾਸੇ ਕਬਜ਼ਾ ਹੀ ਸ਼ਰਾਬੀਆਂ ਦਾ ਤੇ ਅੰਦਰ ਕਿਥੋਂ ਸੋਫੀ ਮਿਲ ਜਾਣਗੇ, ਪਹਿਰੇਦਾਰੀ ਇਹਨਾਂ ਦੀ ਸ਼ਰਾਬੀ ਆ। ਉਹਨਾਂ ਮੁੰਡੇ ਦਾ ਪੁੱਛਿਆ ਵੀ ਨੀ, ਉੱਥੋਂ ਹੀ ਮੁੜ ਗਿਆ। ਪੀ ਲੈਂਦਾ ਉਹ, ਮੈਂ ਕਿਹੜਾ ਉਹਨੂੰ ਬਣਾ ਕੇ ਦੇ ਕੇ ਉਹਨਾਂ ਨੂੰ ਪੀ ਲੈਂਦੇ, ਉਹਨੇ ਅੱਜ ਕੱਲ੍ਹ ਡੱਫੀ ਸਾਹਿਬ ਕਰਦੇ ਆ, ਕਰਦਾ ਕਿਹੜਾ ਇੱਥੇ। ਅੱਗੇ ਕਹਿੰਦੇ ਹੁੰਦੇ ਸੀ ਪਰਾਲੀ ਦੇਖ ਕੇ ਝੋਨੇ ਵਾਲਾ ਪਿੰਡ ਪਤਾ ਲੱਗ ਜਾਂਦਾ, ਪਰਾਲੀ ਤੋਂ ਪਤਾ ਲੱਗਦਾ ਇਹਨਾਂ ਦੇ ਝੋਨਾ ਕਿੰਨਾ ਕਾ ਹੋਊ। ਜਦੋਂ ਹੁਣ ਬਾਹਰਲੀ ਪਰਾਲੀ ਵੇਖ ਲਈ ਝੋਨਾ ਤਾਂ ਪਤਾ ਹੀ ਆ ਕਿੰਨਾ ਦਾ ਹੋਣਾ, ਬਾਅਦ ਚ ਗਿਆਨਤਾ ਵੀ ਉਹਨਾਂ। ਅਸਲ ਤੇ ਇੱਕ ਗੱਲ ਆ ਨਾ, ਸਾਡਾ ਪਿੰਡ ਪਹਿਲਾਂ ਡੋਡਿਆਂ ਤੋਂ ਬਦਨਾਮ ਬੜਾ ਰਿਹਾ, ਸਾਡੇ ਵੱਟ ਵਟੇਰੇ ਹੋਰ ਡੋਡਿਆਂ ਨੂੰ ਗਏ, ਪਤਾ ਨੀ ਉਹਨਾਂ ਨੂੰ ਕੀ ਵਿੱਚੋਂ ਲੱਭਾ, ਤੇ ਉਹਨਾਂ ਛੱਡਿਆ ਹੀ ਕੋਈ ਨੀ। ਪਤਾ ਨੀ ਵੀ ਵੇਖੋ ਵੇਖੀ ਜਿੱਦਾਂ ਲਾਗ ਲੱਗਦੀ ਨਾ ਜਿੱਦਾਂ ਕੋਰੋਨਾ ਦੀ, ਇੱਕ ਦੂਜੇ ਨੂੰ ਵੇਖ ਕੇ। ਅੱਛਾ ਮੈਂ ਤੈਨੂੰ ਦੱਸਦਾ, ਪਹਿਲਾਂ ਇਹ ਜਿਹੜਾ ਗੁੱਤੂ ਪੀਣ ਲੱਗਾ, ਗੁੱਤੂ ਜਦੋਂ ਪੀਆ ਤੇ ਹੰਭਿਆ ਹੀ ਨਾ ਜਦੋਂ ਕੰਮ ਨੂੰ, ਤੇ ਹੁਣ ਮੰਨ ਲਓ ਵੀ ਚਾਰ ਜਣੇ ਤੁਸੀਂ ਕੰਮ ਕਰਦੇ, ਇੱਕ ਬੰਦਾ ਨੱਚਦਾ ਕੰਮ ਕਰਦਾ, ਇੱਕ ਉੱਥੇ ਮੁਰਦਿਆਂ ਵਾਂਗੂ ਪਿਆ ਵਾ ਵੀ ਔਖਾ ਹੋ ਗਿਆ। ਉਹਨੇ ਸੋਚਿਆ ਵੀ ਤੈਨੂੰ ਪਤਾ ਨੀ ਕੀ ਮਿਲ ਗਿਆ। ਉਹਨੇ ਦੱਸਿਆ ਵੀ ਆਹ ਉਹ ਇੱਕ ਦੂਜੇ ਨੂੰ ਵੇਖ ਵੇਖ ਕੇ ਤੇ ਪਾਵਾਂ ਗਾਂ, ਉਹ ਦੂਰ ਤੱਕ ਤੇ ਸੋਚਦੇ ਹੁੰਦੇ ਹੀ ਨੀ ਸੀ ਅੱਜ ਦਾ ਕੰਮ ਕਿੱਦਾਂ ਨਿਬੜਨਾ, ਅਗਲਿਆਂ ਨੂੰ ਫਿਕਰ ਇਹ ਹੁੰਦੀ ਸੀ ਕੋਈ ਇਸ ਕੰਮ ਨੂੰ ਲੈ। ਫੇਰ ਗਾਂ ਅਗਲੀ ਪਨੀਰੀ ਥੋੜੀ ਜਿਹੀ ਮਾੜੀ ਮੋਟੀ ਸ਼ਰਾਬ ਨੂੰ ਹੋਈ ਤੇ ਫੇਰ ਥੋੜਾ ਡੋਡੇ ਨੂੰ ਕੱਟਿਆ, ਆ ਹੁਣ ਪਨੀਰੀ ਥੋੜੀ ਜਿਹੀ ਹੋਰ ਪਾਸੇ ਨੂੰ ਹੋ ਗਿਆ, ਥੋੜਾ 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 ਬਦਲਦੇ ਰਹਿ। ਪਰ ਹਲੇ ਵੀ ਜੇ ਤੂੰ ਕਵੇਂ ਵੀ ਸਭ ਕੁਝ ਸੋਫੀ ਹੋ ਗਿਆ ਹੋਣਗੇ, ਨਹੀਂ ਹਲੇ ਵੀ ਬਥੇਰਾ ਕੁਛ ਖਾਈ ਪੀ ਫਿਰਦੇ ਪਿੰਡਾਂ ਚ ਤਾਜੀ।
ਚਲੋ ਤਾਜੀ, ਹੁਣ ਤੁਸੀਂ ਸੋਰੀ ਮੈਂ ਤੁਹਾਨੂੰ ਟੋਕ ਰਿਹਾ, ਹੁਣ ਤੁਸੀਂ ਟੋਪਿਕ ਸ਼ੁਰੂ ਕਰ ਹੀ ਲਿਆ, ਹੁਣ ਤੁਸੀਂ ਮੈਨੂੰ ਐਗਜ਼ਾਮਪਲ ਦਿਓ। ਠੀਕ ਆ, ਚਲੋ ਮੈਨੂੰ ਤਾਂ ਹੋ ਗਿਆ 8-9 ਸਾਲ ਹੋ ਗਏ ਨਾ ਬਾਹਰ ਆਇਆ ਮੈਂ ਜਦੋਂ ਦਾ, ਤੇ ਤੁਸੀਂ ਦੱਸੋ ਵੀ 8-9 ਸਾਲਾਂ ਦੇ ਵਿੱਚ ਜਾਂ 10 ਸਾਲਾਂ ਵਿੱਚ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦਾ ਜਾਂ ਜਿੰਨਾ ਬਦਨਾਮ ਕੀਤਾ ਗਿਆ ਜਾਂ ਬਦਨਾਮ ਮੀਡੀਆ ਵੱਲੋਂ ਜਾਂ ਕਹਿ ਲਓ ਕਿ ਲੋਕਾਂ ਵੱਲੋਂ ਕਿ ਨਸ਼ਾ ਬਹੁਤ ਆਊਗਾ, ਪਰ ਜਦੋਂ ਤੱਕ ਮੈਂ ਸੋਚਦਾ ਅਸਲ ਦੇ ਵਿੱਚ ਉਹ ਕਹਾਣੀ ਹੈ ਹੀ ਨੀਗੀ। ਮੈਂ ਤੁਹਾਨੂੰ ਆਪਣੀ ਇਗਜ਼ਾਮਪਲ ਦਿੰਦਾ ਜਾਂ ਆਪਣੇ ਪਿੰਡ ਦੀ ਇਗਜ਼ਾਮਪਲ ਹੀ ਦਿੰਦਾ ਕਿ ਮਹਾਰਾਜ ਦੀ ਕਿਰਪਾ ਕਹਿ ਲਓ ਕਿ ਸਾਡੇ ਪਿੰਡ ਚ ਕੋਈ ਇੱਕ ਬੰਦਾ ਵੀ ਨੀ ਨਸ਼ਾ ਕਰਦਾ ਹੋਣਾ। ਠੀਕ ਹੈ ਨਾ, ਨਸ਼ਾ ਉਹ ਨੀ ਮੈਂ ਤੁਹਾਨੂੰ ਕਹਿ ਰਿਹਾ ਕਿ ਹਾਂ ਦਾਰੂ ਪੀਨੀ ਆ ਤੁਸੀਂ ਜੇ ਉਹ ਤੁਸੀਂ ਨਸ਼ੇ ਕੰਸਿਡਰ ਕਰਦੇ ਹੋ, ਉਹ ਤੁਸੀਂ ਦਾਰੂ ਜਿਹੜੀ ਆ ਉਹ ਸੱਤੇ ਵਾਲਾ ਚ ਹੋਰ ਸਾਰੇ ਪੀਂਦੇ ਆ, ਘਰਾਂ ਚ ਲੋਕੀ ਪੀਂਦੇ ਆ, ਇੱਕ ਪੈਗ ਲਾਉਂਦੇ ਆ, ਦੋ ਪੈਗ ਲਾਉਂਦੇ ਆ। ਜਦੋਂ ਮੈਂ ਨਸ਼ੇ ਦੀ ਗੱਲ ਕਰਦਾ ਮੈਂ ਇਹਦੇ ਚ ਕੀ ਇਨਕਲੂਡ ਕਰ ਰਿਹਾ ਕਿ ਹਾਂ ਵੀ ਭਾਈ ਤੁਸੀਂ ਕੋਈ ਮੈਕ ਦਾ ਨਸ਼ਾ ਕਰਦੇ ਹੋ ਜਾਂ ਡੋਡਿਆਂ ਦਾ ਨਸ਼ਾ ਕਰਦੇ ਹੋ ਜਾਂ ਕੋਈ ਵੀ ਤੁਸੀਂ ਹੋਰ ਤਰ੍ਹਾਂ ਦਾ ਨਸ਼ੀਲਾ ਪਦਾਰਥ ਦਿੰਦੇ ਹੋ, ਮੈਂ ਉਸ ਚੀਜ਼ ਦੀ ਗੱਲ ਕਰ ਰਿਹਾ। ਤੁਹਾਨੂੰ ਕੀ ਲੱਗਦਾ ਪਿਛਲੇ 10 ਸਾਲਾਂ ਦੇ ਵਿੱਚ ਕੀ ਟ੍ਰੈਂਡ ਆ? ਮੈਨੂੰ ਲੱਗਦਾ ਕਿ ਨਹੀਂ ਜੋ ਪੇਸ਼ ਕੀਤਾ ਗਿਆ ਉਹ ਗਲਤ ਹੈ।
ਉਹ ਗਲਤ ਹੀ ਆ, ਉਹਦੇ ਚ ਸਹੀ ਉਹਦੇ ਚ ਕੀ ਆ? ਦੇਖੋ ਜਦੋਂ ਇਹ ਪੇਸ਼ ਕਿਹਨੇ ਕੀਤਾ? ਪੇਸ਼ ਵੀ ਤਾਂ ਸਰਕਾਰਾਂ ਨੇ ਕੀਤਾ, ਮੁੱਦਾ ਬਣਾਉਣਾ ਪੈਂਦਾ ਫੇਰ ਹੀ ਉਹਦੇ ਬਾਰੇ ਗੱਲ ਹੋਊ। ਆ ਜਦੋਂ ਵੋਟਾਂ ਆਉਂਦੀਆਂ ਉਦੋਂ ਹੀ ਇਹਨਾਂ ਨੂੰ ਦਿਖਦਾ ਵੀ ਨਸ਼ਾ ਬੜਾ ਹੋ ਗਿਆ, ਪਹਿਲਾਂ ਤਾਂ ਦਿੰਦਾ ਨੇ, ਉਦੋਂ ਹੀ ਇਹਨਾਂ ਨੂੰ ਸਮੈਕ ਦਿੰਦੀ, ਉਦੋਂ ਇਹਨਾਂ ਨੂੰ ਚਿੱਟਾ ਦਿੰਦਾ। ਪਿੱਛੇ ਜਿਹਾ ਇਹਨਾਂ ਨੇ ਜਦੋਂ ਆਮ ਆਦਮੀ ਪਾਰਟੀ ਵੀ ਆਈ ਆ, ਉਦੋਂ ਮੁੱਦਾ ਕੀ ਸੀ ਕਿ 90% ਕਰ ਦਿੱਤੀ ਗੱਲ ਵੀ 70-80-90% ਲੋਕ ਨਸ਼ਾ ਕਰਦੇ ਪੰਜਾਬ ਦੇ। ਹੁਣ ਅਸੀਂ ਉਸੇ ਪੰਜਾਬ ਚ ਰਹਿੰਦੇ, 90 ਚ ਸਾਡਾ ਵੀ ਫਿਰ ਆਉਂਦਾ ਹੋਊ ਘਰ, 90 ਚ ਅਸੀਂ ਕਿਹੜਾ ਕਦੇ ਚਲੇ ਗਏ ਆ? ਜਾਂ ਉੱਥੇ ਜਿਹੜੇ ਕੋਈ ਰੱਬ ਦਾ ਨਾਮ ਲੈਣ ਵਾਲੇ ਉਹ ਵੀ 90 ਚ ਆਉਂਦੇ, ਹੁਣ 10 ਚ ਤੇ ਨੀ ਹੁਣ ਲਈ ਜਾਂਦੇ। ਫਿਰ 10% ਦਾ ਮਤਲਬ ਇਹ ਆ ਵੀ 100 ਘਰਾਂ ਚੋਂ 80 ਘਰ ਜਿਹੜੇ ਆ ਉਹ ਸਮੈਗ ਹੀ ਪੀ ਜਾਂਦੇ। ਹੁਣ ਸਾਨੂੰ ਪਤਾ ਵੀ ਸਾਡੇ ਪਿੰਡ ਦੇ ਵਿੱਚੋਂ 2 ਬੰਦੇ ਸੀ ਸਿਰਫ ਜਿਹੜੇ ਸਮੈਗ ਜਾਂ ਚਿੱਟਾ ਲਾਉਂਦੇ ਹੋਣਗੇ, ਹੁਣ ਤੇ ਉਹ ਵੀ ਮੈਨੂੰ ਲੱਗਦਾ ਹਾਰਟ ਹੂਟ ਗਿਆ ਜਾਂ ਬਾਹਰ ਚਲ ਗਿਆ। ਉਹ ਮਾਪੇ ਕਹਿੰਦੇ ਫਿਰ ਜੇ 100 ਘਰ ਦੇ ਵਿੱਚੋਂ 2 ਬੰਦੇ ਪੀਂਦੇ ਆ ਉਹਨੂੰ, ਉਹ 2 ਘਰ ਵੀ ਨੀ ਕਹਿ ਸਕਦੇ 2 ਬੰਦਿਆਂ ਨੂੰ, ਆਪਾਂ ਇਹ ਥੋੜੀ ਕਹਿ ਸਕਦੇ ਵੀ 90% ਨਸ਼ਾ ਹੋ ਗਿਆ। ਇੱਦਾਂ ਹੀ ਜਿਹੜਾ ਦਾਰੂ ਦਾ ਵੀ ਇਹ ਆ ਵੀ ਦਾਰੂ ਵੀ ਸਾਰੇ ਘਰ ਦੇ ਵਿੱਚੋਂ ਸਾਰੇ ਜੀ ਨਹੀਂ ਪੀਂਦੇ। ਦਾਰੂ ਵੀ ਜੇ ਮੰਨ ਲਓ ਵੀ 10 ਘਰ ਚ ਜੀ ਆ ਤੇ ਇੱਕ ਬੰਦਾ ਦਾਰੂ ਪੀਂਦਾ ਹੋਊ 10 ਦੇ ਵਿੱਚੋਂ,
ਉਹ ਵੀ ਨਸ਼ਾ ਓਹਨੂੰ ਤਾਂ ਨੀ ਗਿਣਦੇ ਕਿਉਂਕਿ ਉਹ ਪੀ ਕੇ ਆਪਦੀ ਰੋਟੀ ਖਾ ਕੇ ਤੇ ਆਪਣਾ ਕੰਮ ਕਰਦਾ, ਇਹ ਨੀ ਵੀ ਪੀ ਕੇ ਉਹ ਗਾਲਾਂ ਕੱਢਦਾ ਫਿਰਦਾ ਜਾਂ ਉਹ ਕਤਲ ਕਰਦਾ ਫਿਰਦਾ ਜਾਂ ਉਹ ਲਲਕਾਰੇ ਮਾਰਦਾ ਫਿਰਦਾ। ਉਹ ਵੀ ਆਪਣਾ ਕਬੀਲਦਾਰ ਬੰਦਾ, ਜੇ ਹੁਣ ਘਰ ਚ ਦਸ ਜੀ ਆ ਤੇ ਓਹਨੇ ਰੋਟੀ ਕਮਾ ਕੇ ਖਵਾਉਣੀ ਕਿ ਨਹੀਂ, ਓਹਨੂੰ ਤਾਂ ਨੀ ਨਸ਼ਾ ਮੰਨਿਆ ਜਾਂਦਾ। ਹੁਣ ਨਸ਼ਾ ਓਹਨੂੰ ਗਿਣਿਆ ਜਾਂਦਾ ਜਿਹਨੇ ਕਰਨਾ ਵੀ ਕੁਛ ਨਹੀਂ, ਨਸ਼ਾ ਵੀ ਕਰ ਲਿਆ ਤੇ ਕਦੇ ਉਹ ਨਾਲੀ ਚ ਡਿੱਗ ਪਿਆ, ਕਦੇ ਉਹਨੂੰ ਠੇਕੇ ਤੋਂ ਲੈਣ ਦਾ, ਕਦੇ ਉਹਦੀ ਲੀਵਰ ਦੀ ਦਵਾਈ ਲੈ ਲਈ, ਕਦੇ ਉਹਨੂੰ ਦੇਸੀ ਦਵਾਈ ਲੈ ਗਏ, ਕਦੇ ਉਹਨੂੰ DMC ਲੈ ਗਏ। ਉਹਨੂੰ ਕਿਹਾ ਜਾਂਦਾ ਵੀ ਭਾਈ ਤੂੰ ਪੈਸੇ ਲਵਾਉਣ ਡਿਆ ਵਾ, ਕਮਾਉਣ ਨੀ ਡਿਆ। ਤੇ ਜਿਹੜਾ ਬੰਦਾ ਦੋ ਪੈਗ ਲਾ ਕੇ ਰੋਟੀ ਖਾ ਕੇ ਤੇ ਸਵੇਰ ਨੂੰ ਆਪਣੇ ਕੰਮ ਤੇ ਚੱਲ ਜਾਂਦਾ, ਉਹਨੂੰ ਨਸ਼ਾ ਕੀ ਕਹਿ ਸਕਦੇ ਹੋ? ਤੇ ਉਹਨੂੰ ਆਦਤ ਕਹਿ ਸਕਦੇ ਭਾਈ, ਉਹਨੂੰ ਸ਼ਰਾਬ ਦੀ ਆਦਤ ਪੈ ਗਈ। ਹੁਣ ਜੇ ਆਦਤ ਵਾਲੇ ਬੰਦੇ ਤੇ ਹੋਣਗੇ ਘਰ ਦੇ ਵਿੱਚੋਂ ਇੱਕ ਜੀ, ਮੈਨੂੰ ਲੱਗਦਾ ਸਾਰੇ ਘਰ ਚੋਂ ਨਹੀਂ, ਉਹ ਵੀ ਵਿੱਚੋਂ ਜੇ 100 ਘਰ ਆ ਤੇ 20 ਘਰ ਹੋਣਗੇ ਜਿਹੜੇ ਜਿਹਨਾਂ ਨੂੰ ਆਦਤ ਹੋਊਗੀ, ਉਹ 20 ਘਰ ਦੇ ਵਾਲੇ ਵੀ ਮੈਂ ਉਹ ਨਸ਼ੇ ਚ ਨਹੀਂ ਗਿਣਦਾ, ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਕੰਮ ਧੰਦਾ ਕਰਦਾ, ਰੋਟੀ ਖਾਂਦਾ ਤੇ ਆਪਣਾ ਸੌਂ ਜਾਂਦਾ, ਇੱਕੜ ਦੁੱਕੜ ਜਿਹੜੇ ਹੁੰਦੇ ਆ ਉਹ ਉਹਨਾਂ ਨੂੰ ਆਪਾਂ ਏਦਾਂ ਨਹੀਂ ਗਿਣ ਸਕਦੇ ਕਿ ਪੰਜਾਬ ਵਿੱਚ ਨਸ਼ਾ ਬੜਾ ਹੋ ਗਿਆ, ਚਿੱਟਾ ਬੜਾ ਹੋ ਗਿਆ, ਸਮੈਕ। ਹਾਂ ਇੱਕ ਵਾਰ ਚੱਲੀ ਜ਼ਰੂਰ ਸੀ ਜਿਹੜੀ ਚਿੱਟੇ ਦੀ ਨਾ ਇੱਕ ਬੜੀ ਲਹਿਰ ਜੀ ਚੱਲੀ, ਉਦੋਂ ਜਿਹੜੇ ਬਾਹਲੇ ਨੌਜਵਾਨ ਵਿਹਲੜ ਸੀ ਉਹਨਾਂ ਚਿੱਟਾ ਬੜਾ ਵਰਤ ਲਿਆ, ਪਰ ਇਹ ਨਹੀਂ ਵੀ ਬਹੁਤ ਹੀ ਜ਼ਿਆਦਾ ਕਰ ਛੱਡਿਆ, ਏਦਾਂ ਵੀ ਨਹੀਂ ਸੀ। ਕੁਝ ਕੁ ਬੰਦੇ ਸੀ ਫਿਰ ਉਹ ਲੁੱਟਾਂ ਖੋਹਾਂ ਵੀ ਬਹੁਤ ਵਧੀਆ, ਉਦੋਂ ਮੋਟਰਸਾਈਕਲ ਕਿਹਦਾ ਚੱਕ ਲਿਆ, ਚੈਨੀ ਖੋਲੀ, ਏਦਾਂ ਦਾ ਕੰਮ ਵੱਧ ਜਾਂਦਾ। ਤੇ ਮੈਂ ਤੈਨੂੰ ਹੋਰ ਵੀ ਦੱਸਦਾ ਦਿਲਪ੍ਰੀਤ, ਜਦੋਂ ਵੋਟਾਂ ਨੇੜੇ ਆਉਂਦੀਆਂ ਨਾ ਫਿਰ ਇਹਨਾਂ ਨੂੰ ਮੰਤਰੀਆਂ ਨੂੰ ਜਾਂ ਪਾਲੀਟੀਸ਼ੀਨਾਂ ਨੂੰ ਫਿਰ ਇਹਨਾਂ ਨੂੰ ਬਰਿਆਈਆਂ ਦਿਖਦੀਆਂ, ਜਦੋਂ ਇਹ ਸੱਤਾ ਚ ਆ ਜਾਂਦੇ ਫਿਰ ਇਹ ਪੰਜਾਬ ਦੀ ਤਰੱਕੀ ਵਾਲੇ ਵਰਕੇ ਫੜਾ ਦਿੰਦੇ, ਆਹ ਵੇਖੋ ਜੀ ਪੰਜਾਬ ਦੀ ਅਰਨਿੰਗ ਰੇਸ਼ੋ ਇੰਨੀ ਹੋ ਗਈ, ਪੰਜਾਬ ਦੀ ਇੰਨੀ ਇਨਫਰਾਸਟ੍ਰਕਚਰ ਇੱਦਾਂ ਹੋ ਗਿਆ, ਪੰਜਾਬ ਚ ਆਹ ਹੁੰਦਾ, ਉਦੋਂ ਇਹਨਾਂ ਨੂੰ ਅੱਖਾਂ ਬੰਦ ਹੋ ਜਾਂਦੀਆਂ। ਪਰ ਨਜੇ ਜਾਂ ਉਹ ਸਮੈਕ ਉਦੋਂ ਛੱਡ ਦਿੰਦੇ ਜਦੋਂ ਅਕਾਲੀ ਆਉਂਦੇ ਉਦੋਂ ਵੀ ਛੁੱਟ ਜਾਂਦੀ ਸਮੈਕ, ਕਾਂਗਰਸ ਆਉਂਦੇ ਉਦੋਂ ਵੀ ਸਮੈਕ ਛੁੱਟ ਜਾਂਦੀ, ਜਦੋਂ ਇਹ ਵੋਟਾਂ ਆਉਂਦੀਆਂ ਉਦੋਂ ਲੱਗ ਜਾਂਦੀਆਂ ਨੇ, ਪਤਾ ਨੀ ਕੀ ਕਰਾਂ।
ਬਿਲਕੁਲ ਬਿਲਕੁਲ, ਇਹਨਾਂ ਨੂੰ ਏਜੰਡਾ ਤੁਸੀਂ ਪਹਿਲਾਂ ਹੀ ਦੱਸ ਦਿੱਤਾ ਕਿ ਇਹਨਾਂ ਨੂੰ ਇੱਕ ਲਿਖਾ ਮਿਲਿਆ ਹੋਇਆ ਲੋਕਾਂ ਨੂੰ ਭਰਮਾਉਣ ਦਾ ਜਾਂ ਉਹਨਾਂ ਤੋਂ ਵੋਟਾਂ ਲੈਣ ਦਾ, ਤੇ ਲੋਕਾਂ ਨੂੰ ਬਸ ਇਸ ਸਿਚੁਏਸ਼ਨ ਦੇ ਵਿੱਚ ਪਾ ਕੇ ਕਿ ਹਾਂ ਭਾਈ ਅਸੀਂ ਆਹ ਕਰਾਂਗੇ ਆਹ ਕਰਾਂਗੇ। ਬਟ ਐਨੀਵੇ ਚਲੋ ਮਹਾਰਾਜ ਕਿਰਪਾ ਕਰੇ,
ਮੈਂ ਤੇ ਕਹਿਣਾ ਅੱਛਾ ਮੈਂ ਇੱਕ ਗੱਲ ਛੇੜ ਲਈ, ਮੈਂ ਕਿਹਾ ਵੀ ਬਾਹਰ ਹੁਣ ਨਸ਼ਾ ਨੀ, ਬਾਹਰ ਤੇ ਨਸ਼ਾ ਇਦੋਂ ਵੀ ਜ਼ਿਆਦਾ ਜੇ ਹੁਣ ਲੈਣ ਵਾਲੇ ਬੰਦੇ ਤੇ ਆ, ਹੁਣ ਤੁਸੀਂ ਵੇਖ ਲਓ ਰਾਤ ਨੂੰ 2-2 ਵਜੇ ਤੱਕ ਪੱਬ ਖੁੱਲੇ ਰਹਿੰਦੇ ਸ਼ਰਾਬ ਪੀਣ ਵਾਲਿਆਂ ਦੇ, ਹੁਣ ਇਹ ਤੁਹਾਡੇ ਤੇ ਆ ਨਾ ਵੀ ਤੁਸੀਂ ਉੱਥੇ ਟੈਲੀ ਹੋ ਕੇ ਪੈ ਰਹਿਣਾ ਕਿ ਘਰ ਆ ਕੇ ਕੰਮ ਕਰਨਾ, ਕੰਮ ਕਰਕੇ ਘਰ ਆਉਣਾ। ਹੁਣ ਜੇ ਆਪਾਂ ਕਹਿ ਦਈਏ ਵੀ ਬਾਹਰ ਤੇ ਭਾਈ ਪੱਬ ਬੜੇ ਆ, ਉੱਥੇ ਤੇ ਉਹ ਬੜਾ ਚੱਲਦਾ, ਨਸ਼ਾ ਬੜਾ ਚੱਲਦਾ, ਲੋਕੀ ਉੱਥੇ ਭੰਗ ਹੀ ਪੀ ਜਾਂਦੇ, ਉੱਥੇ ਆਹ ਹੋਈ ਜਾਂਦਾ, ਇਹ ਥੋੜੀ ਹੈ। ਤਾਂ ਹੁਣ ਹਰ ਥਾਂ ਹਰ ਚੀਜ਼ ਹੁੰਦੀ ਹੈ, ਤੇ ਬੰਦੇ ਨੂੰ ਚਾਹੀਦਾ ਕਿ ਉਹਨੇ ਕਿਹੜੀ ਚੀਜ਼ ਕੀ ਵਰਤਣੀ ਹੈ, ਜਾਂ ਉਹਦੇ ਲਈ ਸਿਹਤ ਜ਼ਰੂਰੀ ਹੈ, ਜਾਂ ਉਹਦੇ ਲਈ ਕੰਮ ਜ਼ਰੂਰੀ ਹੈ, ਜਾਂ ਉਹਨੇ ਫਿਰ ਪੀ ਕੇ ਮਰੇ ਹੀ ਰਹਿਣਾ, ਇਹ ਬੰਦੇ ਤੇ ਆ। ਨਸ਼ਾ ਕਿਤੇ ਵੀ ਦੁਨੀਆਂ ਦੀ ਐਸੀ ਮਿਲ ਲੱਗਦਾ ਜਗ੍ਹਾ ਨਹੀਂ ਜਿੱਥੇ ਨਸ਼ਾ ਨਾ ਹੋਊਗਾ। ਸਹੀ ਹੈ
ਜੀ, ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਪਰ ਉਹੀ ਗੱਲ ਲੈਣਾ ਪਿਆ ਜੀ, ਜੇ ਬੰਦਿਆ ਤੁਹਾਡਾ ਆਪਣਾ ਮਨ ਨੀ ਡੋਲੂਗਾ ਅੰਦਰੋਂ, ਤੁਹਾਨੂੰ ਤੁਸੀਂ ਉਹ ਚੀਜ਼ ਕਰਨ ਨੂੰ ਨਹੀਂ ਸੋਚਦੇ ਜਾਂ ਲੋਚਦੇ ਹੋ, ਤਾਂ ਤੁਸੀਂ ਉਹਨਾਂ ਚਿਰ ਕਿੱਦਾਂ ਕਰ ਲਓਗੇ? ਮੰਨ ਲਓ ਕਿ ਹੁਣ ਮੈਂ ਐਗਜ਼ਾਮਪਲ ਦਿੰਦਾ ਕਿ ਮੈਂ ਬੈਠਾ ਘਰੇ, ਠੀਕ ਹੈ, ਮੇਰੇ ਨਾਲ ਮੁੰਡੇ ਆ, 3 ਮੁੰਡੇ ਆ, 4 ਮੁੰਡੇ ਆ, ਠੀਕ ਆ, ਉਹ ਦਾਰੂ ਪੀਂਦੇ ਆ, ਹੁਣ ਉਹ ਮੇਰੇ ਧੱਕੇ ਨਾ ਮੇਰੇ ਮੂੰਹ ਥੋੜੀ ਪਾ ਦੇਣਗੇ, ਠੀਕ ਹੈ ਨਾ? ਜੇ ਮੇਰਾ ਮਨ ਕਰੂਗਾ ਜੇ ਮੈਂ ਉਹਨਾਂ ਨਾਲ ਬੈਠਾ ਤੇ ਮੈਂ ਪੀਊਂਗਾ, ਤੇ ਮੈਂ ਉਹਨਾਂ ਨੂੰ ਕਹੂੰਗਾ ਭਾਈ ਮੈਂ ਪੀਣੀ ਆ, ਉਹਦਾ ਅਗਲੇ ਨੇ ਤਾਂ ਸੋਲਾ ਮਾਰਨੀ ਆ। ਹੁਣ ਤੁਸੀਂ 4 ਬੰਦੇ ਦੇ ਬੈਠੋਗੇ, ਅਗਲਾ ਤੁਹਾਨੂੰ ਕਹੂਗਾ ਕਿ ਹਾਂ ਬਈ ਆਜਾ ਪੀ ਲਾ, ਆਜਾ ਖਾ ਲਾ, ਹਨਾ? ਤੇ ਹੁਣ ਕੋਈ ਧੱਕੇ ਨਾ ਤੁਹਾਡੇ ਮੂੰਹ ਚ ਤਾਂ ਨਹੀਂ ਪਾ ਚੱਲਿਆ, ਇਹਦਾ ਤੁਹਾਡੀ ਚੋਇਸ ਹੈ ਨਾ ਕਿ ਤੁਸੀਂ ਉਹ ਕੰਮ ਕਰਨਾ ਕਿ ਨਹੀਂ ਕਰਨਾ।
ਇਹ ਬੰਦੇ ਦੀ ਆਪਣੀ ਇੱਛਾ, ਇਹ ਕੋਈ ਮੰਨ ਲਓ ਵੀ ਕਹਿੰਦੇ ਬਾਰਡਰ ਤੋਂ ਜੇ ਆ ਜਾਂਦਾ ਚਿੱਟਾ ਜਾਂ ਸਮੈਕ ਜਾਂ ਕੁਛ ਵੀ, ਮੰਨ ਲਓ ਵੀ ਜੇ ਤੁਸੀਂ ਨਹੀਂ ਖਾਂਦੇ ਤੁਹਾਡੇ ਸਾਹਮਣੇ ਤਾਂ 2 ਕਿਲੋ ਪਿਆਜ਼, ਇਹ ਥੋੜੀ ਕਹੋਗੇ ਵੀ 2 ਕਿਲੋ ਪਿਆਜ਼ ਤਾਂ ਆਪਣੀ ਉਮਰ ਲੰਘ ਜਾਣੀ ਖਾ ਲੈਂਦੇ ਆ, ਤੁਹਾਡੇ ਭਾਅ ਦਾ ਜਿੱਦਾਂ ਦਾ ਉਹ ਕਲੀ ਪਈ ਆ ਜਿਹੜੀ ਆਪਾਂ ਨੂੰ ਰੰਗ ਕਰਨ ਵਾਲੀ ਓਦਾਂ ਦਾ ਉਹ ਚਿੱਟਾ, ਜਿੱਦਾਂ ਦਾ ਉਹ ਦੂਸਰਾ ਪਿਆ ਵਾ ਮਿੱਟੀ ਪਈ ਓਦਾਂ ਦੀ ਉਹ ਪਈ, ਕਿਉਂਕਿ ਤੁਹਾਡੇ ਕੰਮ ਦੀ ਨੀ, ਤੁਹਾਡੀ ਉਹ ਜ਼ਰੂਰਤ ਹੀ ਨਹੀਂ। ਤੁਹਾਨੂੰ ਤੁਹਾਡੇ ਵੱਲੋਂ ਭਾਵੇਂ 10 ਕਿਲੋ ਆ ਜਾਵੇ ਪਾਰ ਬਾਰਡਰ ਤੋਂ, ਭਾਵੇਂ 50 ਕਿਲੋ ਆ ਜਾਵੇ, ਤੁਸੀਂ ਖਾਂਦੇ ਹੀ ਨਹੀਂ ਜਾਂ ਤੁਹਾਡਾ ਜੀ ਨਹੀਂ ਕਰਨਾ। ਨਾ ਮੈਂ ਇਹ ਵੀ ਕਹਿੰਦਾ ਜੇ ਬੰਦੇ ਏਦਾਂ ਹੁੰਦੇ ਹੁੰਦੇ ਨਾ, ਹੁਣ ਭੰਗ ਵਾ ਪੰਜਾਬ ਚ, ਚਲੋ ਬਾਹਰ ਤੇ ਮੇਰੇ ਹਿਸਾਬ ਨਾਲ ਮੁੱਲ ਹੋਊ, ਪੰਜਾਬ ਚ ਤੇ ਭੰਗ ਹਰ ਬੰਦੇ ਦੀ ਵਟਾਂ ਤੇ ਉੱਗੀ ਹੋਈ ਆ। ਹੁਣ ਕਿੰਨੇ ਕੁ ਬੰਦੇ ਭੰਗ ਪੀਂਦੇ ਪਿੰਡਾਂ ਚ ਜਾ ਕੇ ਦੇਖ ਲਾ, ਪੀ ਪੀ ਕੇ ਕੋਈ ਪੁੱਠੀਆਂ ਡੇਲੇ ਕਰਦੇ ਆ, ਹੁਣ ਜੇ ਕਹੀਏ ਵੀ ਭੰਗ ਬਹੁਤ ਆ ਪੰਜਾਬ ਚ ਭੰਗ ਬਹੁਤ ਆ ਤੇ ਕਿਹੜਾ ਇੱਥੇ ਕਿਸੇ ਨੇ ਸਰਕਾਰ ਨੇ ਕਿਹਾ ਵੀ ਭੰਗ ਨੂੰ ਖਤਮ ਕਰ ਲਈ ਅਸੀਂ ਸਪਰੇਅ ਜਾਰੀ ਕਰ ਦਈਏ ਭੰਗ ਖਤਮ ਹੋਵੇ ਕਿਉਂਕਿ ਭੰਗ ਵਿਸ਼ਾ ਹੀ ਨਹੀਂ ਹੈ ਹੀ ਬੇਵਾ ਹੁਣ ਜਿਹਨੇ ਪੀਣੀ ਆ ਉਹਨੇ ਪੀਣੀ ਲੈਣਾ ਭਾਵੇਂ ਵਾਧੂ ਹੋਵੇ ਤੇ ਭਾਵੇਂ ਉਹਨੂੰ ਤੰਗੀ ਹੋਵੇ ਉਹਨੇ ਪੀ ਲੈਣੀ ਜਿਹਨੇ ਨਹੀਂ ਪੀਣੀ ਉਹਦੇ ਲਈ ਭੰਗ ਤਾਂ ਉਹਨਾਂ ਦੇ ਖਤੇ ਜੀ ਉੱਗੀ ਹੋਈ ਆ ਉਹ ਨਹੀਂ ਪੀਂਦੇ ਹੁਣ ਅਸੀਂ ਜਦੋਂ ਗਰਮੀਆਂ ਹੁੰਦੀਆਂ ਭੰਗ ਵੱਢ ਵੱਢ ਕੇ ਸਿੜਦੇ ਹਾਂ ਵੀ ਇਹ ਮੱਲੀ ਹੋਈ ਆ ਸੱਪ ਸਪੋਰੀ ਆ ਅਨਾਜ ਵੀ ਹੁਣ ਕਦੇ ਅਸੀਂ ਏਦਾਂ ਤਾਂ ਸੋਚਿਆ ਨੀ ਵੀ ਸੁੱਕ ਗਈ ਆ ਤੇ ਇਹਨੂੰ ਮਲ ਕੇ ਤੇ ਖਾ ਕੇ ਤੇ ਉਤੋਂ ਦੀ ਚਾਹ ਪੀ ਲਈਏ ਤੇ ਵੇਲੇ ਪੁੱਠੇ ਕਰ ਲਈਏ ਨਹੀਂ ਸੋਚਿਆ ਏਦਾਂ ਹੀ ਡੋਡੇ ਹੋਣਾ ਡੋਡੇ ਸਾਡੇ ਜਦੋਂ ਪਹਿਲੇ ਵੱਡ ਵਡੇ ਤੇ ਦੱਸਦੇ ਆ ਵੀ ਡੋਡਾ ਜਦੋਂ ਬੀਜਦੇ ਸੀ ਉਦੋਂ ਇਹ ਥੋੜਾ ਵੀ ਸਾਰੇ ਖਾ ਕੇ ਤੇ ਪੁੱਠੇ ਹੋਏ ਰਹਿੰਦੇ ਸੀ ਏਦਾਂ ਨਹੀਂ ਸੀ ਜਿਹੜੀ ਚੀਜ਼ ਜਦੋਂ ਵਿਵਾਹ ਹੁੰਦੀ ਨਾ ਇਹ ਨਸ਼ੇ ਦੀ ਵੀ ਇੱਕ ਚੀਜ਼ ਇਹਦੇ ਪਿੱਛੇ ਵੀ ਬੜਾ ਲਾਜਿਕ ਆ ਜੇ ਜਿਵੇਂ ਤੂੰ ਗੱਲ ਕੀਤੀ ਹੈ ਵੀ ਮੇਰੇ ਕੋਲ ਦਾਰੂ ਦੀਆਂ ਪਾਵਾਂ ਤਨ ਤਿੰਨ ਪੇਟੀਆਂ ਘਰੇ ਰੱਖ ਜਵੇ ਮੈਂ ਇਹ ਥੋੜੀ ਵੀ ਪੀਣੀਆਂ ਸ਼ੁਰੂ ਕਰ ਦੇਣੀਆਂ ਵੀ ਮੈਂ ਸਟੋਰ ਚ ਪਈਆਂ ਚਲੋ ਮੈਂ ਚੱਕ ਲੈਣਾ ਵਾਧੂ ਹੀ ਪਈਆਂ ਪਰ ਨਹੀਂ ਤੇਰੀਆਂ ਉਹਨੇ ਦੀਆਂ ਉਨੀਆਂ ਪਈਆਂ ਰਹਿਣੀਆਂ ਕਿਉਂਕਿ ਤੇਰੇ ਲਈ ਉਹ ਜ਼ਰੂਰਤ ਹੀ ਨਹੀਂ ਤੇਰੇ ਲਈ ਉਹ ਨਸ਼ਾ ਹੀ ਨਹੀਂ ਤੇਰੇ ਲਈ ਉਹ ਕੰਮ ਦੀ ਨਹੀਂ ਜੀ
ਬਿਲਕੁਲ ਸਹੀ
ਗੱਲ ਗੱਲ ਇਹ ਆ ਨਾ ਵੀ ਹੁਣ ਬੰਦੇ ਲਈ ਉਹ ਕਿਹੜੀ ਚੀਜ਼ ਆ ਮੰਨ ਲਓ ਸੋਨਾ ਹੀ ਲਾ ਲਾ ਸੋਨਾ ਤੇਰੇ ਕੋਲ ਆ ਠੀਕ ਨੀ ਸੋਨੇ ਦੀ ਮੰਨ ਲਓ ਤੈਨੂੰ ਐਟ ਕੋਈ ਫੜਾ ਗਿਆ ਤੇਰੇ ਲਈ ਉਹਦੀ ਉਹ ਤੇਰੀ ਉਹ ਜ਼ਰੂਰਤ ਹੀ ਨੀ ਤੂੰ ਕਰਨਾ ਹੀ ਨੀ ਤੈਨੂੰ ਪਸੰਦ ਹੀ ਨੀ ਕੁਛ ਤੇਰੇ ਭਾਅ ਦੀ ਤਾਂ ਉਦਾਂ ਦੀ ਉੱਟ ਐਟ ਦੂਸਰੀ ਪਈ ਉਦਾਂ ਦੀ ਸੋਨੇ ਦੀ ਪਈ ਪਰ ਜੇ ਤੈਨੂੰ ਸ਼ੌਂਕ ਆ ਤੇ ਤੈਨੂੰ ਫੇਰ ਪਤਾ ਲੱਗਣਾ ਵੀ ਇਹ ਸੈੱਟ ਦੇ ਵਿੱਚ ਤਾਂ ਦੂਸਰੀ ਐਟ ਚ ਕੀ ਫਰਕ ਆ ਤੂੰ ਉਹਦੀ ਮੁੰਦੀ ਬਣਾ ਗਾਨੀ ਬਣਾ ਕਈ ਕੁ ਕਰ ਸਕਦਾ ਜ਼ਰੂਰਤ ਦੀ ਗੱਲ ਆ ਜਾਂ ਉਹਦੀ ਮੰਗ ਦੀ ਗੱਲ ਆ ਜਿਹੜੇ ਬੰਦੇ ਦੀ ਆ ਹੁਣ ਤੁਹਾਡੇ ਹੁਣ ਯਾਰ ਜੁੱਟ ਕੀ ਸ਼ਰਾਬੀ ਕਬਾਬੀ ਨਹੀਂ ਹੋਣਗੇ ਕੋਈ ਐਸੇ ਵੀ ਬੰਦੇ ਹੋਣਗੇ ਜਿਹੜੇ ਸ਼ਰਾਬੀ ਲੈਂਦੇ ਉਹ ਥੋੜਾ ਤੁਹਾਨੂੰ ਕਹਿੰਦੇ ਵੀ ਪੀ ਲਾ ਤੂੰ ਵੀ ਭਾਈ
ਬਿਲਕੁਲ
ਉਹਨਾਂ ਦੀ ਆਪਣੀ ਇੱਛਾ ਜੇ ਉਹ ਤੇਰੇ ਸਾਹਮਣੇ ਮੰਨ ਲਓ ਖੋਲ ਕੇ ਪੀ ਤੂੰ ਠੰਡਾ ਪੀਵੇ ਉਹ ਸ਼ਰਾਬ ਪੀ ਲੈਣ ਕਦੇ ਤੇਰੇ ਮੂੰਹ ਚ ਨੀ ਆਊਗਾ ਵੀ ਹਾਂ ਮੈਂ ਵੀ ਪੀ ਕੇ ਦੇਖ ਲਵਾਂ ਨਹੀਂ ਏਦਾਂ ਕਦੇ ਨੀ ਆਉਂਦਾ ਪਤਾ ਨੀ ਇਹ ਕਿਹੜਾ ਦੱਸ ਦਿੰਦਾ ਵੀ ਏਦਾਂ ਸ਼ਰਾਬੀਆਂ ਦਾ ਸੰਗ ਕਰਕੇ ਸ਼ਰਾਬ ਪੀਣ ਲੱਗ ਜਾਂਦਾ ਮਤਲਬ ਨਹੀਂ ਹਾਂ ਇਹਨਾਂ ਕਾ ਵੀ ਉਹ ਸੰਗਤ ਦਾ ਜਿਹੜਾ ਅਸਰ ਜਿਹੜਾ ਉਹ ਬੁਰਾ ਪੈਂਦਾ ਲੋਕੀ ਤੈਨੂੰ ਠੰਡੇ ਪੀਂਦੇ ਨੂੰ ਵੀ ਉਹਨਾਂ ਕਹਿਣਾ ਵੀ ਇਹ ਵੀ ਦਿਲਪ੍ਰੀਤ ਵੀ ਵਿਗੜ ਗਿਆ ਇਹ ਦਾਰੂ ਸਾਰੇ ਪੀਂਦਾ ਉਹ ਇੰਨਾ ਫਰਕ ਪੈਂਦਾ ਪਰ ਇਹ ਨੀ ਵੀ ਉਹ ਪਿਆ ਦੂਗੇ ਤੈਨੂੰ ਫੜ ਕੇ ਧੱਕੇ ਨਾ ਕੋਈ ਪਿਆ ਹੀ ਸਕਦਾ ਤੇ ਨਾ ਮੇਰੇ ਹਿਸਾਬ ਨਾਲ ਦੇਖ ਕੇ ਹੋਰ ਵੀ ਗੱਲ ਆ ਜਿਹੜਾ ਬੰਦਾ ਰਹਿੰਦਾ ਨਾ ਉਹਨਾਂ ਨੂੰ ਪਤਾ ਸ਼ਰਾਬੀ ਛੇਤੀ ਕੀਤੇ ਜਿਹੜੇ ਸੋਫੀ ਬੰਦੇ ਨੂੰ ਸੁਲਾਹ ਵੀ ਨੀ ਮਾਰਦੇ ਇਹ ਤੇ ਐਵੇਂ ਕਹਿ ਦਿੱਤਾ ਹਾਂ ਇਹ ਆਪਾਂ ਨੂੰ ਕਹਿ ਦਿੱਤਾ ਜਾਂਦਾ ਪਤਾ ਨੀ ਵੀ ਖਰਿਆ ਜਿਹੜਾ ਸਮੈਕੀ ਆ ਉਹ ਨਾਲ ਦੇ ਨੂੰ ਸਮੈਕ ਪੀਣ ਨੂੰ ਕਹੂਗਾ ਸ਼ਰਾਬੀ ਸ਼ਰਾਬ ਨੂੰ ਕਹੂ ਭੰਗੀ ਭੰਗ ਨੂੰ ਕਹੀ ਛੇਤੀ ਕੀਤੇ ਉਹ ਕਹਿੰਦੇ ਨੀ ਐਵੇਂ ਕਹਿ ਦਿੱਤਾ ਜਾਂਦਾ ਵੀ ਫਰੇ ਉਹ ਧੱਕੇ ਨਾ ਫੜ ਫੜ ਪਾਉਂਦੇ ਮੂੰਹ ਏਦਾਂ ਨੀ ਹੁੰਦਾ
ਬਿਜ਼ੀ ਹੋ ਜਾਂਦੇ ਆ ਪਰ ਜਿਹੜੇ ਸਰੋਤੇ ਸੁਣਨ ਵਾਲੇ ਹੁੰਦੇ ਉਹਨਾਂ ਨੂੰ ਬੋਰੀਅਤ ਆਉਣ ਲੱਗ ਪੈਂਦੀ ਪੰਜ ਸੱਤ ਮਿੰਟ ਦੇ ਬਾਅਦ ਤੇ ਮੈਂ ਉਸ ਚੀਜ਼ ਦੀ ਮਾਫ਼ੀ ਮੰਗਦਾ ਬਟ ਮੈਂ ਇਹੀ ਫੋਨ ਲਾਇਆ ਸੀਗਾ ਮੈਂ ਕਿਹਾ ਵੀ ਤੁਹਾਡਾ ਹਾਲ ਚਾਲ ਪੁੱਛਿਆ ਜਾਵੇ ਠੀਕ ਹੋ ਤੇ ਤੁਸੀਂ ਇੰਨੇ ਦਿਨ ਆਏ ਨੀ ਕਿੱਥੇ ਰਹੇ ਮੈਂ ਤਾਂ ਇਹੀ ਪੁੱਛਣਾ ਸੀ
ਉਹ ਅਸੀਂ ਤੇ ਇੰਨੇ ਦਿਨ ਤੇ ਨਹੀਂ ਕੱਲ ਮੁੰਡਾ ਇਹ ਮੀਂਹ ਤੋਂ ਡਰਦਾ ਪਤਾ ਨੀ ਵੀ ਰੂੰ ਦਾ ਬਣਿਆ ਪਤਾ ਨੀ ਲੂਣ ਦਾ ਬਣਿਆ ਮੇਰੇ ਹਿਸਾਬ ਨਾਲ ਪਾਲੇ ਤੋਂ ਕੱਲ ਭਾਜੀ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਸੀ ਆਉਣਾ ਮੁਸ਼ਕਿਲ ਹੋ ਗਿਆ ਗੱਡੀ ਡੈਡੀ ਹੋਰੀ ਲੈ ਗਏ ਬਸ ਏਦਾਂ ਲੰਬੇ ਇਹਨਾਂ ਤੋਂ ਬਹਾਨੇ ਕਹਿੰਦੇ 100 ਬਹਾਨੇ ਤੂੰ ਕੱਲ ਨੂੰ ਪੁੱਛੇਗਾ ਕੱਲ ਨੂੰ ਕੋਈ ਹੋਰ ਦੱਸ ਦੇਣਗੇ
ਗੱਲ ਤਾਂ ਤਾਇਆ ਜੀ ਉਹੀ ਹੋ ਗਈ ਨਾ ਇੱਥੇ ਦਾ ਤੁਸੀਂ ਭਾਵੇਂ ਕਹਿ ਲਓ ਕਿ ਮੀਂਹ ਆ ਤੇ ਹੜ੍ਹ ਵੀ ਆਉਂਦਾ ਕੁਝ ਵੀ ਆਉਂਦਾ ਜੇ ਤੁਸੀਂ ਜਾਣਾ ਤੇ ਭਾਵੇਂ ਤੁਹਾਨੂੰ ਟੈਕਸੀ ਕਰਾ ਕੇ ਜਾਣਾ ਪਵੇ ਤੇ ਭਾਵੇਂ ਤੁਸੀਂ ਤੁਰ ਕੇ ਜਾਓ ਤੇ ਭਾਵੇਂ ਤੁਸੀਂ ਟ੍ਰੇਨ ਤੇ ਜਾਓ ਜੇ ਜਾਣਾ ਤੇ ਜਾਣਾ ਹੀ
ਵੇਲਾ ਸੁਣ ਲਾ ਪੁੱਤ ਓਦਾਂ ਕਹਿੰਦਾ ਬਾਹਰ ਨੂੰ ਭੱਜਣਾ ਬਾਹਰ ਤੇ ਪੁੱਤ ਉੱਥੇ ਭਾਵਾਂ ਡੈਡੀ ਗੱਡੀ ਲੈ ਜਾਓ ਭਾਵਾਂ ਡੈਡੀ ਮੰਮੀ ਲੈ ਜਾਵੇ ਗੱਡੀ ਉੱਥੇ ਤੇ ਜਾਣਾ ਪੈਂਦਾ ਤਾਇਆ ਜੀ ਮੈਂ ਮੰਨਦਾ ਇਸ ਗੱਲ ਮੰਨਦਾ ਹੀ ਆ ਬਸ ਤੂੰ ਸ਼ਰਮ ਨੀ ਮੰਨਦਾ ਮੰਨਣੀ ਜੇ ਦਿਲਪ੍ਰੀਤ ਤੇ ਸ਼ਰਮ ਮੰਨਣਾ ਇਹਨੂੰ ਉੱਥੇ ਏਦਾਂ ਵੀ ਆ ਦੂਸਰੇ ਦਿਨ ਉਹ ਕਹਿੰਦੇ ਫਿਰ ਤੁਰੋ ਹੁਣ ਹੋਰ ਕਿਤੇ ਲੱਭੋ ਕੰਮ ਇੱਥੇ ਹੈ ਨੀ ਹੁਣ ਆਪੇ ਬੰਦੇ ਨੂੰ ਥਰ ਥਰ ਕੰਮ ਕੇ ਉੱਠ ਕੇ ਉਹ ਵਾਰ ਵਾਰ ਫਿਰ ਘੜੀ ਵੇਖਦਾ ਦੋ ਵਜੇ ਉੱਠ ਕੇ ਵੇਖਦਾ 3 ਵਜੇ ਨੀ ਹਲੇ 3 ਵਜੇ ਉੱਠ ਕੇ ਵੇਖਦਾ 4 ਵਜੇ ਨੀ ਹਲੇ ਏਦਾਂ ਫਿਰ ਉੱਠ ਕੇ ਵੇਖਦਾ ਜੀ
ਚਲੋ ਮੈਂ ਨੀ ਕਹਿੰਦਾ ਕਿ ਕਦਰ ਨੀ ਗੀ ਜਾਂ ਕੰਮ ਨੀ ਜਾਂ ਜੋ ਵੀ ਆ ਬਟ ਆਪਣੇ ਜਦੋਂ ਆਪਣੇ ਕੋਲ ਬੰਦੇ ਕੋਲ ਆਪਸ਼ਨ ਹੁੰਦੀ ਆ ਨਾ ਜੋ ਤੁਹਾਡੇ ਕੋਲ ਹੋਰ ਕੋਈ ਰਾਹ ਹੁੰਦਾ ਉਦੋਂ ਬੰਦਾ ਥੋੜਾ ਜਿਹਾ
ਕਹਿ ਲੋ ਕਿ ਇਹ ਦਿਖਾਉਂਦਾ ਕਿ ਨਹੀਂ ਯਾਰ ਸਰਦਾ ਮੇਰਾ ਇਹ ਆ ਕੀਤੇ ਬਿਨਾ ਸਰਦਾ ਜਾਂ ਮੈਂ ਨਾ ਵੀ ਜਾਊਂਗਾ ਕੋਈ ਗੱਲ ਨੀ ਹਨਾ। ਪਰ ਜਦੋਂ ਬੰਦੇ ਨੂੰ ਪਤਾ ਕਿ ਮੈਂ ਡਿਪੈਂਡ ਹੀ ਇਸ ਚੀਜ਼ ਤੇ ਆ ਉਦੋਂ ਬੰਦਾ ਉਸ ਕੰਮ ਲਈ ਜਾਊਗਾ ਜਾਊਗਾ।
ਨਹੀਂ ਗੱਲ ਇਹ ਵੀ ਡਰ ਵੀ ਬੜੀ ਚੀਜ਼ ਹੁੰਦੀ ਆ। ਹੁਣ ਜਿਹੜੇ ਬੰਦੇ ਲੇਟ ਨਹੀਂ ਆਉਂਦੇ ਕਿਉਂ ਡਰਾ ਵੀ ਇਹਨਾਂ ਨੇ ਮੋੜ ਦੇਣਾ। ਹੁਣ ਤੁਸੀਂ ਕੰਮ ਤੇ ਜਾਓ ਤੇ ਅਗਲਾ ਬੰਦਾ ਦੂਸਰੇ ਦਿਨ ਕਹਿਣ ਵੀ ਸਾਡੇ ਨਾਲ ਆਈ ਜੇ ਤੂੰ ਇਸ ਟਾਈਮ ਆਉਣਾ ਤੈਨੂੰ ਮੋੜ ਦੇਣ।
ਬਿਲਕੁਲ।
ਤੇ ਤੂੰ ਮੇਰੇ ਤੋਂ ਲਹਿ ਕੇ ਲੈ ਲੈ ਜਿਹੜੇ ਬੰਦੇ ਨੂੰ ਅੱਜ ਮੋੜਦਾ ਉਹਦੀ ਦਿਹਾੜੀ ਮਰੀ ਆ। ਕੱਲ ਨੂੰ ਉਹ ਲਹਿ ਕੇ ਲੈ ਲਾ ਵੀ ਉਹ ਟਾਈਮ ਤੋਂ ਪਹਿਲਾਂ ਹੀ ਆਊ ਅੱਧਾ ਘੰਟਾ ਲੇਟ ਨਾ ਆਊ।
ਬਿਲਕੁਲ।
ਤੇ ਜੇ ਹੁਣ ਕਿਸੇ ਨੇ ਕਹਿਣਾ ਆ ਜਾ ਕੋਈ ਨੀ ਅੱਧਾ ਘੰਟਾ ਲੇਟ ਕੇ ਆ ਜਾ ਜੇ ਅੱਧਾ ਘੰਟਾ ਲੇਟ ਆ ਗਿਆ ਅਗਲਾ ਕਹੂਗਾ ਜੇ ਮੇਰਾ ਸਰਦਾ ਅੱਜ ਅੱਧਾ ਘੰਟਾ ਸਰਦਾ ਕੱਲ ਨੂੰ ਘੰਟਾ ਵੀ ਲੇਟ ਆਊ। ਹੁਣ ਕਿਹੜਾ ਇਹਨੇ ਕਿਹੜਾ ਕੁਛ ਕਹਿਣਾ। ਠੀਕ ਆ ਉਹ ਹਾਲ ਇਹਨਾਂ ਦਾ। ਜਿਦਣ ਇਹਨਾਂ ਨੂੰ ਕੋਈ ਬਾਹਰ ਗਿਆ ਤੇ ਇਹਨਾਂ ਨੂੰ ਫਿਰ ਪਤਾ ਲੱਗਣਾ ਵੀ ਸਮੇਂ ਦੀ ਕਦਰ ਕੀ ਹੁੰਦੀ ਆ। ਇੱਥੇ ਤੇ ਕਦਰ ਨਹੀਂ ਕਰਦੇ ਨਾ ਇਹਨਾਂ ਨੂੰ ਕੋਈ ਬਹਾਨੇ ਇੱਕ ਦੋ ਵੀ 102 ਹੀ ਹੁੰਦੇ ਆ ਵਿੱਚ ਮੇਰੀ ਬੇਇੱਜ਼ਤੀ ਕਰਾਉਂਦਾ ਮਗਰ ਅਸੀਂ ਕੋਸ਼ਿਸ਼ ਪੂਰੀ
ਕਰਾਂਗੇ। ਤੁਸੀਂ ਇਹ ਨਾ ਸੋਚਿਓ ਕਿ ਅਸੀਂ ਫੋਨ ਲਾਇਆ ਤੁਹਾਡੀ ਤੁਹਾਨੂੰ ਬੇਇੱਜ਼ਤੀ ਕਰਨ ਲਈ ਪਰ ਤੁਹਾਡੇ ਨਾਲ ਪਿਆਰ ਆ ਜਾਂ ਤੁਹਾਡੀਆਂ ਅਸੀਂ ਕਦਰ ਕਰਦੇ ਹਾਂ ਰਿਸਪੈਕਟ ਆ ਅਸੀਂ ਤਾਂ ਸੋਚਦੇ ਹਾਂ ਕਿ ਯਾਰ ਆਏ ਨੀ। ਮੈਨੂੰ ਫਿਕਰ ਸੀਗਾ ਮੈਂ ਕਿਹਾ 3 ਦਿਨ ਹੋ ਗਏ ਮੈਂ ਲਗਾਤਾਰ ਸੁਣਿਆ ਤੁਸੀਂ ਆਏ ਨੀ ਜਾਂ ਤੁਸੀਂ ਆਉਣੇ ਹੋ ਘੰਟਾ ਸਵਾ ਘੰਟਾ ਬਾਅਦ ਆਉਣੇ ਹੋ ਉਹਨੇ ਚਿਰ ਮੈਂ ਰੇਡੀਓ ਬੰਦ ਕਰ ਦੇਣਾ ਜਾਂ ਮੇਰੇ ਹੋਰ ਕੋਈ ਕੰਮ ਪੈ ਜਾਂਦਾ।
ਠੀਕ ਠੀਕ ਸਮਝ ਗਏ ਗੱਲ ਨੂੰ ਪੂਰੀ ਮਿਲ ਗਈ ਤੇ ਫਾਲੋ ਕਰ ਰਿਹਾ ਮਿਲ ਗਈ ਤੁਹਾਡਾ ਪੱਕਾ ਜਿਹੜੀ ਕੀ ਹੁੰਦੀ ਡਿਸਿਪਲਿਨ ਆ ਉਹਦਾ ਪੱਕਾ ਹੈ ਮਿਲ ਗਈ ਤੇ ਇਦੋਂ ਪੱਕਾ ਘਰ ਲਈ ਤੋਂ ਡਰਦੀ ਦਾ ਕਰਕੇ ਇੱਥੇ ਬੈਠਾ ਨਹੀਂ ਦਾ ਗੱਲ ਆ।
ਸਾਡੇ ਬਜ਼ੁਰਗ ਬੈਠੇ ਸਾਨੂੰ ਗੱਲਾਂ ਦੱਸ ਰਹੇ ਆ ਜੀ ਸਾਨੂੰ ਕੋਲ ਹੀ ਬੈਠੇ ਆ ਸਾਨੂੰ ਥਕਾਵਟ ਮਹਿਸੂਸ ਨੀ ਹੁੰਦੀ ਸਾਨੂੰ ਇਹ ਨੀ ਲੱਗਦਾ ਕਿ ਅਸੀਂ ਪਤਾ ਨੀ ਕੀ ਕੰਮ ਕਰੀ ਜਾਂਦੇ ਆ ਵੀ ਸਾਨੂੰ ਐਵੇਂ ਤਾਂ ਏਦਾਂ ਲੱਗਦਾ ਕਈ ਵਾਰੀ ਕਿ ਅਸੀਂ ਕੰਮ ਹੀ ਬੜੇ ਚਿਰਦੇ ਆ ਐਵੇਂ ਤੜਕੇ ਠੀਕ ਹੈ ਨਾ। ਹੁਣ ਤੁਹਾਡੀਆਂ 3 ਘੰਟੇ ਗੱਲਾਂ ਕਰਕੇ ਮਿੰਟ ਮਿੰਟ ਸਮਾਂ ਲੰਘ ਜਾਣਾ
ਸਮਾਂ ਤੇ ਜਾਂਦਾ ਉੜਿਆ ਸਮਾਂ ਤੇ ਕਹਿੰਦੇ ਪਰ ਲਾ ਕੇ ਉੜ ਜਾਂਦਾ। ਚਲੋ ਅੱਜ ਗਾਣਾ ਫਿਰ ਗਿੱਲ ਸਾਹਿਬ ਕਿਹੜਾ ਸੁਣਾਈਏ ਤੁਹਾਨੂੰ।
ਚਲੋ ਤਾਇਆ ਜੀ ਮੈਨੂੰ ਦਿਓ ਫਿਰ ਆ ਗਿਆ ਆਪਣੀ ਕਾਲ ਬਹੁਤ ਲੰਬੀ ਹੋਈ ਜਾਂਦੀ ਆ ਤੇ ਗਾਣਾ ਤੁਸੀਂ ਸੁਣਾ ਦਿੱਤਾ ਮੈਨੂੰ ਬੋਲ ਪੂਰੇ ਯਾਦ ਨਹੀਂ ਗੇ ਮੈਨੂੰ ਲੱਗਦਾ ਉਹਦਾ ਇਹ ਸੁਰਜੀਤ ਬਿੰਦ ਰੱਖੀਏ ਦਾ ਖਰੇ 2600 ਦਾ ਸੂਟ ਤੇਰੇ 2700 ਦੇ
ਗਾਣੇ ਤੇਰੇ ਬਲਿਆ ਤੇਰੇ ਗੀਤ ਅਫਲਾ ਤੂੰ ਨਾ ਮਿਲਗੀਤ ਤੇਰੇ ਕੱਲੇ ਕੱਲੇ
ਸੋਮਵਾਰ ਇੱਕ ਸ਼ਬਦ ਦਾ ਮੀਨਿੰਗ ਦੱਸ ਦਿਓ ਮਤਲਬ ਕਿ ਉਹਦਾ ਅਨੁਵਾਦ ਕਰ ਦਿਓ ਉਹਦਾ ਹੈਗਾ ਹੈ ਸਰਬਹਾਰ। ਸਰਬਹਾਰ ਦਾ ਮਤਲਬ ਤਾਂ ਕੀ ਹੁੰਦਾ
ਸਰਬਹਾਰ।
ਹਾਂਜੀ ਸਰਬਹਾਰ
ਸਰਬਹਾਰ ਇਹ ਕਿੱਥੇ ਸੁਣਿਆ ਸ਼ਬਦ ਬਾਈ
ਬੁੱਕ ਪੜ੍ਹਦਾ ਪਿਆ ਸੀ ਪਰਸੋਂ ਚੌਥ ਨਾ ਉਹਦੇ ਵਿੱਚ ਲਿਖਿਆ ਸੀ ਕਿ ਅੰਮ੍ਰਿਤਸਰ ਦੇ ਸਰਬਹਾਰ ਅੱਗੇ ਉਸ ਬੰਦੇ ਦਾ ਨਾਂ ਲਿਖਿਆ ਸੀਗਾ।
ਸਰਬਹਾਰ ਸੁਣਿਆ ਨੀ ਕਦੇ ਪਤਾ ਕਰ ਲੈਣੇ ਅੰਮ੍ਰਿਤਸਰ ਦੇ ਸਰਬਹਾਰ
ਸੋਰੀ ਸਰਬਹਾਰ ਨੀ ਸਰਬਰਾਹ ਸੱਸਾ ਰਾਰਾ ਬੱਬਾ ਰਾਰੇ ਨੂੰ ਕੰਨਾ ਹਾਹਾ
ਸਰਬਰਾਹ ਸਰਬਰਾਹ ਸਾਰੇ ਰਾਸਤੇ ਹੋ ਸਕਦੇ ਸਰਬਰਾਹ ਸਾਰੇ ਰਾਸਤੇ
ਨਹੀਂ ਉਹ ਫਿਰ ਬੰਦੇ ਦੇ ਨਾਂ ਦੇ ਨਾਲ ਕਿਉਂ ਜੁੜਿਆ ਨਾ ਉਹੀ ਤਾਂ ਗੱਲ ਹੈ ਸਰਬਰਾਹ
ਸਰਬਰਾਹ ਹੋਣਾ ਸਰਪ੍ਰਸਤ ਜਿਹਨੂੰ ਆਪਾਂ ਕਹਿੰਦੇ ਸਰਬਰਾਹ ਉਥੋਂ ਦੇ ਜਿਹੜੇ
ਨਹੀਂ ਸਰ ਉਹ ਸਰਪ੍ਰਸਤ ਤਾਂ ਹੋਰ ਹੁੰਦਾ ਜੀ ਪੱਪੇ ਤੋਂ ਹੋਊਗਾ ਨਾ ਤਾਂ ਸਰਪ੍ਰਸਤ ਹੋ ਗਿਆ ਮੈਂ ਤੁਹਾਨੂੰ ਸਰਪ ਸੱਸਾ ਰਾਰਾ ਬੱਬਾ ਰਾਰੇ ਨੂੰ ਕਹਿੰਦਾ ਹਾ ਹਾ
ਦੇਖ ਲਈ ਨੇ ਪਤਾ ਕਰਕੇ ਇਹਦਾ ਮਤਲਬ ਕੀ ਸਰਬਰਾਹ ਜਰੂਰ ਪਤਾ ਕਰਕੇ ਦੱਸ ਲੈਣੇ ਕੋਈ ਚੱਕਰ ਵਾਲੀ ਗੱਲ ਨੀ। ਥੈਂਕ ਯੂ
ਠੀਕ ਹੈ ਤਾਇਆ ਜੀ ਕਰੋ ਇੰਜੋਏ ਆਪਣਾ ਵੀਕਐਂਡ ਤੇ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਲਓ ਜੀ ਇਹ ਸੀ ਆਪਣਾ ਸ਼ੇਰ ਬਗਾ ਬੱਬਰ ਸ਼ੇਰ ਮਲਕੀਤ ਉਹ ਗੀਤ ਕਿਹੜਾ ਉਹ 2600 ਦੇ ਗਹਿਣੇ ਤੇਰੇ ਭਾਬੀ ਦੀ ਭੈਣੇ ਤੇਰੇ ਇਹ ਤਾਇਆ ਜੀ ਗੀਤ ਵਾ ਤੇਰੇ ਕੱਲੇ ਕੱਲੇ ਹਾਂ ਤੇਰੇ ਕੱਲੇ ਕੱਲੇ ਲੱਕ ਦਾ ਹਿਸਾਬ ਕੁਝ ਨਾ ਪਤਾ ਨੀ ਕੀ ਆ ਇਹਦਾ
ਸੁਰਜੀਤ ਬਿੰਦ ਰੱਖੀ ਦਾ ਨਾ ਤਾਇਆ ਮਲਕੀਤ ਦਾ। ਹਾਂਜੀ ਹਾਂਜੀ ਤਾਇਆ ਜੀ ਬਿੰਦ ਰੱਖੀ ਦਾ ਸੁਰਜੀਤ ਲੈ ਕੱਢ ਕੇ ਲਾ ਦੇ ਗੀਤ ਆਪਣਾ ਮੇਰਾ ਪੋਤ ਜੀ ਤੇਰੇ ਲੱਕ ਦੇ ਹੁਲਾਰਿਆਂ ਦਾ ਮੁੱਲ ਕੋਈ ਨਾ। ਅੱਛਾ ਵਾਹ ਵਾਹ ਤੇਰੇ ਮਲਕੀਤ ਦਾ ਗੀਤ ਇਹਨੇ ਕੱਢ ਹੀ ਲਿਆ ਹੁਣ ਤੂੰ ਕੱਢ ਕੇ ਲਾ ਹੁਣ ਜੀ ਆਵਾਜ਼ ਆ ਗਈ ਥੋੜੀ ਜੀ ਠੀਕ ਆ ਇਹਨਾਂ ਆਵਾਜ਼ ਨਾਲ ਥੋੜੀ ਕੱਟ ਰੱਖੀ ਆਵਾਜ਼ ਥੋੜੀ ਚੱਕ ਕੇ ਰੱਖੀ ਆਉਣ ਦੇ ਬਈ
ਬੱਲਾ 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 ਬੱਲਾ
ਆਵਾਜ਼ ਬੂਜ ਜਿਹੜੀ ਹਿਸਾਬ ਨਾਲ ਰੱਖੋ ਭੰਬੀਰੀ ਨਾਥ ਆਵਾਜ਼ ਥੋੜੀ ਜਿਹਾ ਡੀਜੇ ਡੂਜੇ ਜਾਂ ਘਟਾ ਥੋੜੇ ਜਿਹਾ ਠੀਕ ਹੈ ਠੀਕ ਹੈ ਠੀਕ ਹੈ
ਜੀ
ਤੱਕ ਤੇ ਹਲਾਰਿਆਂ ਦਾ ਮੁੱਲ ਕੋਈ ਨਾ, ਵਾਹ 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 ਮਿਲ ਗਈ। ਮੁੱਲ ਤੇ ਹੈ ਹਰ ਚੀਜ਼ ਦਾ, ਮੁੱਲ ਬੰਦੇ ਦੀ ਕਦਰ ਹੁੰਦੀ ਆ, ਬੇਕਦਰੀ ਬੰਦੇ ਨੂੰ ਲੈ ਪੈਂਦੀ ਆ ਲਕੋਂ। ਤਾਂ ਜੀ ਟੈਲੀਫੋਨ ਆਇਆ ਜੀ ਇੱਧਰ, ਟੈਲੀਫੋਨ ਕਿਹਦਾ ਆ ਗਿਆ, ਪੰਚਾਇਤ ਵਾਲੇ ਦਾ ਕਿਸੇ ਦਾ ਨਾ ਆ ਗਿਆ ਹੋਵੇ। ਇਹ ਨੰਬਰ ਕਿੰਨਾ, 18 18 18 ਭਾਜੀ ਦਾ ਨੀ ਲੱਗਦਾ। ਹੈਲੋ, ਓਏ ਬੰਦ ਕਰ ਲੈ ਗੀਤ, ਮੈਨੂੰ ਭਾਜੀ ਨਾਲ ਗੱਲ ਕਰ ਲੈਂਦਾ, ਫੜਾ ਮੂੰਹ ਬੰਦ ਕਰ ਲਾ। ਓਨੇ ਮੈਂ ਤੈਨੂੰ ਨੀ ਕਹਿੰਦਾ, ਹਾਂ ਭਜਨ ਸਿਆ ਆ, ਉਹ ਪਿਓ ਨੂੰ ਡੀਜੇ ਨੂੰ ਬੰਦ ਕਰ ਲਾ, ਓਨੇ ਤੈਨੂੰ ਨੀ ਕਹਿੰਦਾ, ਭਰਾਵਾ ਇੱਥੇ ਨਾ ਡੀਜੇ ਲਾਇਆ ਹਾਂ, ਆ ਨੀ ਹਟਦਾ, ਉਹ ਤੈਨੂੰ ਕਹਿਣ ਦਿਆ ਬੰਦ ਕਰ ਲਾ, ਦਫਾ ਹੋ ਜਾ। ਉਹ ਤੂੰ ਦੱਸੀ ਚੱਲ, ਤੂੰ ਕਾਹਨੂੰ ਚੁੱਪ ਕਰ ਗਿਆ ਹਾਂ, ਕਿਹੜਾ ਲੜ ਪਿਆ ਸਵੇਰੇ ਸਵੇਰੇ, ਇਹਨੇ ਮੀਂਹ ਨੇਰੇ ਵਿੱਚ ਹੀ ਲੜਿਆ ਫਿਰਦਾ ਹੈ ਮੁੰਡਾ ਤੇਰਾ, ਬੀਬਾ ਬੜਾ ਉਹ ਕਿਹਨਾਂ ਲੜ ਪਿਆ, ਜਨਾਨੀ ਨਾ ਕਿਹਨਾਂ ਦੀ ਨਾ, ਉਹ ਬੰਦ ਕਰੋ, ਉਹਦੇ ਲੜਾਈਆਂ ਹੋਈਆਂ ਤੁਹਾਨੂੰ 2600 ਦੇ ਗਹਿਣੇ ਦਿੰਦਾ, ਉਹਨੇ ਕਿਹਨਾ ਆਪਦੀ ਨਾਲ, ਆਪਦੀ ਨਾਲ ਤਾਂ ਕੋਈ ਨੀ ਲੜੇ ਆਵੇ, ਆਪਦਾ ਤਾਂ ਭਾਵਾਂ ਕੋਈ ਬੰਦਾ ਮਾਰ ਵੀ ਦੇਵੇ ਤੇ ਕੋਈ ਨੀ, ਕਿਸੇ ਦੀ ਨਾਲ ਲੜ ਪਿਆ ਕੀ ਕਹਿੰਦੀ ਆ, ਕੁੱਤਾ ਬਿੱਲਾ ਦੱਸਦੀ ਆ, ਨਹੀਂ ਏਦਾਂ ਤਾਂ ਨਹੀਂ ਦੱਸਣਾ ਚਾਹੀਦਾ, ਨਹੀਂ ਲੜੇ ਕਿਸ ਦੁਖੋਂ ਆ, ਉਹ ਮੈਂ ਤਾਂ ਪਹਿਲਾਂ ਇਹਨਾਂ ਦਾ ਪਤਾ ਸੀ, ਉਦਣ ਮੈਨੂੰ ਨਾ ਇਹ ਗੱਲਾਂ, ਉਦਣ ਬੈਠਾ ਰਹਿੰਦਾ ਤੇ ਮੇਰੇ ਤੋਂ, ਜਾਂ ਮੈਂ ਕਿਹੜਾ ਉਹਨੂੰ, ਮੈਂ ਤੈਨੂੰ ਕਹਿੰਦਾ ਨਾ ਇੱਜ਼ਤ ਕਰਿਆ ਕਰ, ਆਪਦੀ ਵੀ ਆਨੀ, ਅੰਗਵਾਂਢੀਆਂ ਦੀ ਵੀ ਕਰੀ, ਆਪਦੀਆਂ ਦੀ ਕਹਿੰਦੀ ਕਰਨੀ, ਮੈਨੂੰ ਕਹੇ ਲੋਕ ਬੜੇ ਚੰਗੇ, ਦੁਨੀਆ ਕਹਿੰਦਾ ਤਾਇਆ ਕਿੰਨੀ ਚੰਗੀ, ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਇਹ ਪੰਚਾਇਤ ਸਾਧੂਗਾ ਜੀ ਕੀ ਕਹਿੰਦਾ ਹਾਂ, ਬੁਲਾਉਂਦਾ ਨਹੀਂ ਇੱਥੇ, ਬੁਲਾਉਂਦਾ ਕਿਹੜਾ, ਉਹ ਹੁਣ ਚਾਹੁੰਦਾ ਤੂੰ ਕੀ ਆ, ਮੈਂ ਹੁਣ ਆ ਕੇ ਕਿੱਥੇ ਸਮਝਾ ਦਾ ਪੰਚਾਇਤ ਚੀ ਸੱਜ ਲਾ ਚੁੱਪ ਕਰਕੇ, ਉੱਥੇ ਕੋਈ ਹੈ ਤੇ ਬੇਇੱਜ਼ਤੀ ਆ, ਚੱਲ ਕੋਈ ਨੀ ਚਾਹ ਦੇ ਨਾਲ ਹੀ ਘੁੱਟ ਭਰ ਰਹੀ ਬੇਇੱਜ਼ਤੀ ਦਾ, ਉਹ ਮੈਂ ਆਜੂਗਾ ਭਰਾਵਾ ਆਜੂਗਾ, ਤੂੰ ਮੈਨੂੰ ਜਿੱਤ ਲਿਆ ਆਜੂਗਾ ਮੈਂ, 12 ਵਜੇ ਤੇ ਕਿੰਨਾ ਟਾਈਮ ਹੋਆ, 12 ਵੱਜ ਚਲੇ, 12 ਕਦੋਂ ਵੱਜ ਚਲੇ ਤੇ ਪਿਓ ਵਾਲੇ ਹਲੇ ਤੇ 11 ਵਜੇ, 12 ਵਜੇ ਤੇ ਫਿਰ ਮੈਂ ਆਜੂਗਾ, ਉਦਾਂ ਤੇ ਪੰਚਾਇਤ ਆਪਣੀ ਸੀਗੀ 2 ਵਜੇ ਨਾਲ, ਜੇ ਧੁੱਪ ਨਿਕਲ ਆਉਂਦੀ ਤਾਂ ਤੇ ਮੈਂ ਆ ਕੇ ਸਮਝਾ ਦੂੰਗਾ, ਇੱਥੇ ਲੱਗ ਗਏ ਯਾ ਕਰਾ ਦੇ ਗੱਲ ਮੇਰੀ, ਮੈਂ ਇੱਥੇ ਦੱਸ ਦਿੰਦਾ, ਜਿਹੜਾ 5 ਮਿੰਟ ਇੱਥੇ ਤੇਰੇ ਕੋਲ ਆ ਕੇ ਆਊ, ਉਹ ਮੇਰੇ ਕਈ ਕੰਮ ਕਰਨ ਵਾਲੇ ਆ, ਮੈਨੂੰ ਨਿਬੇੜ ਲੈਂਦੇ ਐਸ ਕੀ ਪੰਚਾਇਤ ਦੇ ਕੰਮ ਬੜੇ ਹਾਂ। ਹੈਲੋ, ਉਹ ਕਿੱਦਾਂ ਕਾਕਾ, ਕੀ ਹਾਲ ਆ, ਤੂੰ ਬੜਾ ਚੰਗ ਜੱਬ ਪਾਇਆ, ਪਿਓ ਤੇਰਾ ਰੋਈ ਜਾਂਦਾ, ਰੋਣ ਹੀ ਹੁੰਦਾ ਜਦੋਂ ਤੁਰਿਆ ਫਿਰਦਾ, ਕਿਹਨਾਂ ਲੜ ਪਿਆ, ਉਹ ਬੁੜੀਆਂ ਨਾਲ ਨੀ ਲੜੀ ਦਾ ਹੁੰਦਾ ਤੂੰ, ਉਹ ਗੱਲ ਸਾਰੀ ਤੇਰੇ ਅਰਗੇ ਨੂੰ ਮਾਰੋ ਰੋਟੀ ਚ ਜ਼ਹਿਰ ਜ਼ੂਰ ਪਾ ਕੇ ਤੇ ਚਾੜ ਦਿੰਦੀ ਹੁੰਦੀ ਗੱਡੀ, ਡਾਕਟਰ ਨਾਲ ਤੇ ਆਪਦੀ ਘਰ ਦੀ ਨਾਲ ਕਦੇ ਨਾ ਲੜੋ, ਉਹਨੇ ਘਰ ਦੀ ਕਿਸੇ ਦੀ ਨਾਮ ਨਾਲ ਲੜੋ, ਉਦਾਂ ਦੇ ਤੈਨੂੰ ਕਹਿੰਦੀ ਕੁੱਤਾ, ਉਹ ਤੈਨੂੰ ਵਫਾਦਾਰ ਕਹਿੰਦੀ ਆ, ਉਹ ਕਹਿੰਦੀ ਵੀ ਐਵੇਂ ਨੀ ਕਿਤੇ ਪਰਾਂ ਉਹਨਾਂ ਵੇਖਦਾ, ਕੁੱਤਾ ਦਾ ਮਤਲਬ ਹੁੰਦਾ ਵਫਾਦਾਰ, ਕਹਿੰਦੀ ਪੁੱਤ ਤੂੰ ਧਿਆਨ ਨਾਲ ਨੀ ਸੁਣਿਆ, ਕੁੱਤੇ ਵਰਗਾ ਤਾਂ ਵਫਾਦਾਰੀ ਕੋਈ ਨੀ, ਤੂੰ ਉਦਾਂ ਵਫਾਦਾਰ ਰਹੀ ਪੁੱਤ, ਜੇ ਤੈਨੂੰ ਕੁੱਤਾ ਕਹਿਤਾ ਹੁਣ ਤੂੰ, ਜੇ ਕੁੱਤਾ ਹੋਊ ਜੇ ਤੂੰ ਹੋਰ ਪਾਸੇ ਜਾਣਾ, ਬਾਂਦਰ ਵੀ ਕਹਿੰਦੀ ਆ, ਉਹ ਬਾਂਦਰ ਕਹਿੰਦੀ ਫਰਤੀਲਾ ਤੂੰ ਬਹੁਤਾ ਤਾਂ ਕਹਿੰਦੀ ਹੁੰਦੀ, ਉਹ ਕਹਿੰਦੇ ਹੁਣ ਐ ਮੰਜੇ ਤੇ ਥੋੜਾ ਪਿਆਰੀ ਨਾਲ ਛਾਲਾ ਮਾਰਦਾ ਫਿਰਦਾ, ਕਦੇ ਖੂਹ ਨੂੰ ਚਲ ਜਾਂਦਾ ਕਦੇ ਹਾਂ, ਉਹ ਡੰਗਰ ਚ ਡੰਗਰ ਵੀ ਕਹਿੰਦੀ ਆ, ਔਰ ਡੰਗਰ ਕਹਿੰਦੀ ਹੁਣੀ ਆ ਮਿਹਨਤੀ ਆ ਤੂੰ, ਉਹ ਤਾਂ ਡੰਗਰ ਜਿੰਨੇ ਮਿਹਨਤੀ ਬੰਦੇ ਉਹਨੇ ਕਿੱਥੇ ਆ, ਅੱਛਾ ਆ ਵੀ ਕਹਿੰਦੀ ਆ, ਫਿਰ ਇਹ ਤੇ ਸਿੱਧੀ ਭਾਜੀ ਨੂੰ ਗਾਲ ਲੱਗੀ ਨਾ, ਫਿਰ ਆ ਜਿਹੜੀ ਗੱਲ ਫਿਰ ਤੇ ਮਾਂ ਤੇਰੀ ਨੂੰ ਵੀ ਵਿੱਚੇ ਲੱਗ ਗਈ, ਹੁਣ ਇਹਦਾ ਮੈਂ ਤੈਨੂੰ ਕੋਈ ਜਵਾਬ ਦੇਵਾਂ, ਇਹਨੂੰ ਜਸਟੀਫਾਈ ਕਰਨਾ ਔਖਾ ਭਾਈ, ਏਦਾਂ ਕਾਹਨੂੰ ਕਹਿੰਦੀ ਆ, ਅੱਛਾ ਮੈਂ ਇਹ ਤੇ ਫਿਰ ਮਾੜੀ ਗੱਲ ਆ, ਹਾਂ ਮਾੜੀ ਆ, ਪਹਿਲੀਆਂ ਤੇ ਠੀਕ ਹੀ ਲੱਗੀਆਂ ਮੈਨੂੰ ਬਾਅਦ ਮੈਂ, ਚੱਲ ਮੈਂ ਉਹਨਾਂ ਵੀ ਮੇਰੀ ਗੱਲ, ਚੱਲ ਮੈਂ ਆਣ ਕੇ ਕਰੂੰ ਟੈਲੀਫੋਨ ਤੇ ਨੀ ਗੱਲ ਸਮਝਾ, ਤੈਨੂੰ ਵੀ ਦੁਨੀਆ ਬਾਹਰ ਲਈ ਚੰਗੀ ਲੱਗਦੀ ਸੀ, ਕੋਈ ਨੀ ਹੁਣ ਤੈਨੂੰ ਪਤਾ ਲੱਗ ਜਾਊ ਵੀ ਘਰ ਦੀ ਦੁਨੀਆ ਕਿਦਾਂ ਨੀ ਹੁੰਦੀ। ਹਾਂ ਹਾਂ ਆਹਾ ਓਨਾ ਥੱਪੜ ਥੁੱਪੜ ਨਾ ਮਾਰ ਦੇ ਤੇਰੇ ਅੱਗੇ ਨੂੰ ਕੇਸ ਪਾ ਕੇ ਨਾ ਤੇ ਸਾਰਾ ਟੱਬਰ ਹੀ ਬਣਾ ਕੇ ਚਲੂ, ਏਦਾਂ ਨਾ ਪੁੱਤ ਹਿੰਸਾ ਨੀ ਕਰਨੀ। ਹਾਂ ਹਿੰਸਾ ਨੀ ਕਰਨੀ ਨਾ ਪੁੱਤ, ਇਹ ਬੰਦਾ ਉਹ ਕਾਹਦਾ ਜਿਹੜਾ ਹੱਥ ਨੀ ਚੱਕਣਾ, ਨਾ ਮੇਰਾ ਪੁੱਤ, ਨਾਲੇ ਤੂੰ ਹੱਥ ਚੱਕਿਆ ਤੁਹਾਨੂੰ ਤੇਰੇ ਤੇ ਲੱਤ ਚੱਕਣੀ, ਲੱਤ ਢੇੜੀ ਚ ਮਾਰ ਕੇ ਤੇਰੇ ਕਹਿੰਦੇ ਗੜੀ ਚਾੜ ਦਿੰਦੀ ਨਾ, ਤਿਆਰ ਬਣਾ ਕੇ ਰੱਖੂ ਮੇਰਾ ਪੁੱਤ। ਹਾਂ ਹਾਂ ਕੋਈ ਨਾ ਮੈਂ ਆ ਜਾਂਦਾ, ਮੈਂ ਸਮਝਾ ਦਿੰਦਾ, ਕੋਈ ਨਾ ਠੀਕ ਆ, ਓਕੇ ਬਾਏ। ਕੀ ਹੋਇਆ? ਲੈ ਵੀ ਆ ਬੜੇ ਇਹਦੀ ਜਮਾਨ ਬੜੀ ਬਈ ਕਮਾਲ ਲਈ ਆ, ਜੰਮੀ ਲੱਗਦਾ ਕਿਹੜਾ ਆਂਦਾ ਸੀ ਪੰਚਾਇਤ ਨੀ ਹੋਈ ਤਾਇਆ ਜੀ ਪਰਮਜੀਤ ਧਾਰੀਵਾਲ ਬਾਬਾ, ਇਹ ਤੂੰ ਕੋਈ ਪਹੁੰਚੀ ਹੋਈ ਸ਼ਾਇ ਲੈ ਇਹਨੇ ਗੱਲ ਕਹੀ ਆ ਤੇ ਉਧਰ ਪੰਚਾਇਤ ਵਾਲੀ ਕੰਮ ਹੋ ਗਈ ਆ। ਵਾ ਧਾਰੀਵਾਲ ਤੇਰੇ ਸੁਣਿਆ ਕੋਈ, ਤੂੰ ਹੱਥ ਹੁੱਥ ਵੇਖਣ ਲੱਗ ਜਾ, ਇੱਥੇ ਤੇ ਪੈਸਾ ਬੜਾ ਵੱਡਾ ਇਹਨਾਂ ਦਾ, ਤੇਰੀ ਗੱਲ ਸੱਚੀ ਨਿਕਲ ਆਈ ਆ, ਉਹ ਪੰਚਾਇਤ ਲੱਗੇ ਹੋ ਸਦਨ ਲੜਦਾ ਕਹਿੰਦਾ ਗਾਲਾਂ ਕੱਢਦੀ ਆ, ਗਾਲਾਂ ਕੱਢੇ ਹੋਰ ਕਰੇਗੀ ਦੁਨੀਆਂ ਚੋਂ ਚੰਗੀ ਲੱਗਣ ਲੱਗ ਪਈ। ਚਲੋ ਬਤਾ ਜੀ ਹੁਣ ਇਹਦੇ ਨਾਲ ਹੀ ਪ੍ਰੋਗਰਾਮ ਦੀ ਵੀ ਸਮਾਪਤੀ ਕਰਨੇ ਆ, ਜੇ ਕੱਲ ਨੂੰ ਤੇ ਐਤਵਾਰ ਆ, ਖੂਬ ਇੰਜੋਏ ਕਰਿਓ ਪਿਆਰੇ ਦੋਸਤੋ, ਤਾਂ ਹੁਣ ਆਪਾਂ ਪਰਸੋਂ ਨੂੰ ਮਿਲਾਂਗੇ ਪਿਆਰੇ ਦੋਸਤੋ ਪ੍ਰੋਗਰਾਮ ਦੇ ਵਿੱਚ, ਇੰਨੀ ਕੁ ਹਾਜ਼ਰੀ ਕਬੂਲ ਕਰਿਓ। ਲੈ ਹੁਣ ਗੀਤ ਕਿਹੜਾ ਸੁਣਾਏਗਾ ਤਾਇਆ ਜੀ? ਗੀਤ ਸੂਫੀ ਸੁਣਾਓ ਨਾ ਆਪਾਂ, ਤੇ ਨੁਸਰਤ ਦਾ ਸੁਣਾ ਦਈਏ, ਨੁਸਰਤ ਦਾ ਸੁਣਾ ਦੇ ਮਿਲ ਗੀਤ ਸੁਣਾ ਮੇਰਾ ਪੁੱਤ, ਕਿਹੜਾ ਸੁਣਾਏਗਾ? ਆਹ ਗੀਤ ਮੈਨੂੰ ਬੜਾ ਸੋਹਣਾ ਲੱਗਦਾ, ਕਿਹੜਾ ਤੈਨੂੰ ਸੋਹਣਾ ਲੱਗਦਾ ਉਹੀ ਸੁਣਾ ਦੇ ਫਿਰ। ਲਓ ਫਿਰ ਤਾਇਆ ਜੀ, ਚੰਗਾ ਪਿਆਰੇ ਦੋਸਤੋ, ਕੱਲ ਨੂੰ ਫਿਰ ਪਰਸੋਂ ਨੂੰ ਮਿਲਾਂਗੇ, ਆਪਣਾ ਖਿਆਲ ਰੱਖਿਓ, ਵੀਕਐਂਡ ਇੰਜੋਏ ਕਰਿਓ ਜੀ, ਰੱਬ ਰਾਖਾ, ਬਹੁਤ ਬਹੁਤ ਸ਼ੁਕਰੀਆ, ਬਾਏ ਜੀ।
ਮੇਰੇ ਗੁਰ ਕੀ ਸਿੱਖ ਸੁਣੀ ਜੈ ਹਰਿ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰ ਰਸ ਬੀਜੈ ਗੁਰੂ ਪਿਆਰਿਓ ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਭਾਵ ਵਿੱਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ